And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ।
ਤੁਸੀਂ ਏਅਰਲਾਈਨ ਦੇ ਵਾਂਗੂ ਜਿਵੇਂ ਉੱਥੇ ਅਨਾਊਂਸਮੈਂਟ ਹੁੰਦੀ ਹੈ ਨਾ, ਯਾਤਰੀਓ ਸੇ ਨਿਵੇਦਨ ਹੈ।
ਯਾਤਰੀਗਣ ਕਿਰਪਿਆ ਧਿਆਨ,
ਕਿਰਪਿਆ ਧਿਆਨ,
ਗਾੜੀ ਸੰਖਿਆ ਸ਼ੂਨਿਆ ਸ਼ੂਨਿਆ।
ਵਾਸੂ ਕੁਮਾਰ ਜੀ ਸਟੂਡੀਓ ਮੇ ਆ ਚੁਕੇ ਹੈ।
ਵਾਸੂ ਜੀ ਕਾ ਆਗਮਨ ਪਲੇਟਫਾਰਮ ਨੰਬਰ 4 ਤੇ
ਹੋ ਗਿਆ, ਮਾਈਕ੍ਰੋਫੋਨ ਨੰਬਰ 3 ਪਰ ਹੋ ਗਿਆ ਹੈ। ਵਾਸੂ ਜੀ ਸਪੀਕਿੰਗ ਆਫ ਟਰੈਵਲ,
ਹਾਂਜੀ,
ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਬਣੀ ਹੋਈ ਸੀ ਕਿ ਉਹਨਾਂ ਵੱਲੋਂ, ਕਿਉਂਕਿ ਜਿਹੜੀ ਆਪਸ ਦੇ ਵਿੱਚ ਇਹਨਾਂ ਦੀ ਨੈਗੋਸੀਏਸ਼ਨ ਚੱਲ ਰਹੀ ਸੀ ਵਿਦ ਦੀ ਏਅਰਲਾਈਨ, ਉਹ ਕਿਸੇ ਕਿਨਾਰੇ ਲੱਗ ਨਹੀਂ ਸੀ ਸਕੀ ਗੱਲ, ਕਿ ਇਹਨਾਂ ਨੇ ਸਟ੍ਰਾਈਕ ਦਾ ਨੋਟਿਸ ਜਾਰੀ ਇਹ ਕਰ ਸਕਦੇ ਨੇ। ਲੰਘੀ ਰਾਤ ਉਹ ਸਟ੍ਰਾਈਕ ਨੋਟਿਸ ਜਾਰੀ ਕਰ ਦਿੱਤਾ ਗਿਆ 72 hours ਦਾ, ਅਤੇ ਜੇ ਅਗਲੇ ਆਹ ਅੱਜ ਕੱਲ੍ਹ ਅਤੇ ਪਰਸੋਂ ਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਜਦੋਂ ਸਾਡੇ ਕੋਲ ਇੱਥੇ ਫਰਾਈਡੇ ਰਾਤ ਦੇ 9:01 ਹੋਣਗੇ ਈਸਟਰਨ ਸਮੇਂ ਮੁਤਾਬਕ, ਉਦੋਂ ਸ਼ੁੱਕਰਵਾਰ ਦੀ ਸ਼ੁਰੂਆਤ ਹੋ ਚੁੱਕੀ ਹੋਏਗੀ 12:01 ਜਦੋਂ ਹੋ ਜਾਣਗੇ, ਅਤੇ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਤਕਰੀਬਨ 10,400 ਇਹਨਾਂ ਦੀ ਸੰਖਿਆ ਹੈ ਜਿਨ੍ਹਾਂ ਨੇ ਹੂ ਵਿਲ ਬੀ ਵਾਕਿੰਗ ਆਫ ਦ ਜੋਬ। ਅਤੇ ਏਅਰ ਕੈਨੇਡਾ ਨੇ ਇਹਦੇ ਨਤੀਜੇ ਵਜੋਂ ਇਹ ਕਿਹਾ ਵੀ ਆਉਂਦੇ ਕੱਲ੍ਹ ਤੋਂ ਸਟਾਰਟਿੰਗ ਟੁਮੋਰੋ ਉਹ ਫਲਾਈਟਸ ਦੀਆਂ ਕੁਝ ਕੈਂਸਲੇਸ਼ਨ ਦਾ ਕੰਮ ਵੀ ਸ਼ੁਰੂ ਕਰ ਦੇਣਗੇ।
ਜਾਂ ਕੱਲ੍ਹ ਦੁਪਹਿਰ ਤੱਕ ਕਾਫ਼ੀ ਉਮੀਦ ਬਣੀ ਹੋਈ ਸੀ ਵੀ ਕੋਈ ਨਾ ਕੋਈ ਰਾਜ਼ੀਨਾਮਾ ਹੋ ਜਾਣਾ, ਕਿਉਂਕਿ ਏਅਰ ਕੈਨੇਡਾ ਵਾਲੇ ਵਾਰ ਵਾਰ ਇਹ ਗੱਲ ਕਹਿ ਰਹੇ ਸਨ ਕਿ ਅਜੇ ਸਮਾਂ ਬੜਾ ਪਿਆ ਵੀ ਅਸੀਂ ਇੱਦਾਂ ਦਾ ਆਫਰ ਦੇਣਾ, ਇਹ ਰਿਫਿਊਜ਼ ਨਹੀਂ ਕਰ ਸਕਣਗੇ, ਵੀ ਆਰ ਵੈਰੀ ਕੌਨਫੀਡੈਂਟ ਸਮ ਰੈਜ਼ੋਲਿਊਸ਼ਨ ਕੈਨ ਬੀ ਰੀਚ ਦੈਟ। ਪਰ ਕੱਲ੍ਹ ਦੁਪਹਿਰ ਵੇਲੇ ਅਚਾਨਕ ਇਹ ਖ਼ਬਰਾਂ ਆ ਗਈਆਂ ਕਿ ਜਿਹੜੀ ਗੱਲਬਾਤ ਸੀ ਉਹ ਕਿਸੇ
ਪਾਸੇ
ਲੱਗੀ ਨਹੀਂ ਅਤੇ ਉਹ ਗੱਲਬਾਤ ਲੀਹੋਂ ਉਤਰ ਗਈ ਆ। ਅਤੇ ਉਸ ਤੋਂ ਬਾਅਦ ਪਹਿਲਾਂ ਯੂਨੀਅਨ ਨੇ ਇਹ ਦੱਸਿਆ, ਕਹਿੰਦੇ ਵੀ ਸਾਨੂੰ ਏਅਰ ਕੈਨੇਡਾ ਵੱਲੋਂ ਬਾਈਂਡਿੰਗ ਆਰਬਿਟਰੇਸ਼ਨ ਦਾ ਆਫਰ ਦਿੱਤਾ ਗਿਆ ਹੈ। ਏਅਰ ਕੈਨੇਡਾ ਵਾਲੇ ਆਫਰ ਕਰ ਰਹੇ ਨੇ ਕਿ ਅਸੀਂ ਵਿੱਚ ਕੋਈ ਵਿਚੋਲਾ ਪਾ ਲੈਂਦੇ ਹਾਂ ਆਰਬਿਟਰੇਟਰ, ਕਿ ਅਸੀਂ 30 days ਦੇ ਵਿੱਚ ਡਿਸਾਈਡ ਕਰ ਲੈਂਦੇ ਹਾਂ ਦੋਨੋਂ ਜਣੇ, ਕਿ ਇੱਧਰੋਂ ਏਅਰ ਕੈਨੇਡਾ ਦੂਜੇ ਪਾਸੇ ਯੂਨੀਅਨ, ਕਿ ਆਪਸ ਡਿਸਾਈਡ ਕਰ ਲਈਏ ਵੀ ਕੋਈ ਆਰਬਿਟਰੇਟਰ ਹੋਵੇ ਥਰਡ ਪਾਰਟੀ, ਅਤੇ ਉਹ ਦੋਨੋਂ ਧਿਰਾਂ ਦੇ ਜਿਹੜੇ ਕੰਸਰਨਸ ਨੇ ਉਹਨਾਂ ਨੂੰ ਸੁਣੇ ਅਤੇ ਵੀ ਦੇਖੇ ਵੀ ਦੋਨੋਂ ਜਿਹੜੇ ਸਪੈਸੀਫਿਕ ਇਸ਼ੂਜ਼ ਨੇ ਉਹਨਾਂ 'ਤੇ ਦੋਨੋਂ ਧਿਰਾਂ ਦੇ ਕੀ ਸਟੈਂਸ ਨੇ, ਅਤੇ ਫਿਰ ਆਪਣਾ ਕੋਈ ਇੰਡੀਪੈਂਡੈਂਟ ਡਿਸੀਜਨ ਬਣਾਉਣ ਉਹ ਆਰਬਿਟਰੇਟਰ, ਅਤੇ ਫਿਰ ਜਿਹੜਾ ਵੀ ਉਹ ਕੋਈ ਫੈਸਲਾ ਕਰਨ ਉਹ ਦੋਨੋਂ ਧਿਰਾਂ ਦੇ ਉੱਤੇ ਲਾਜ਼ਮੀ ਹੋਵੇ, ਬਾਈਂਡਿੰਗ ਆਰਬਿਟਰੇਸ਼ਨ ਬੇਸਿਕਲੀ।
ਪਰ ਬਾਈਂਡਿੰਗ ਆਰਬਿਟਰੇਸ਼ਨ ਨੂੰ ਮੰਨੇ ਨੇ,
ਸੋ ਇਹ ਜਿਹੜਾ ਆਫਰ ਸੀ ਏਅਰ ਕੈਨੇਡਾ ਦਾ ਇਹਨੂੰ ਰਿਜੈਕਟ ਕਰ ਦਿੱਤਾ ਯੂਨੀਅਨ ਨੇ, ਅਤੇ ਯੂਨੀਅਨ ਨੇ ਉਸ ਤੋਂ ਬਾਅਦ ਕਹਿਤਾ ਵੀ ਸਾਨੂੰ ਲੱਗਦਾ ਨਹੀਂ ਵੀ ਗੱਲਬਾਤ ਕਿਸੇ ਸਿਰੇ ਹੁਣ ਲੱਗੇਗੀ, ਪਰ ਅਸੀਂ ਫਿਰ ਵੀ 15 August ਤੱਕ ਅਸੀਂ ਟੇਬਲ 'ਤੇ ਰਹਾਂਗੇ, ਨੈਗੋਸ਼ੀਏਸ਼ਨ ਦੀ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡਾ ਗੱਲਬਾਤ ਕਰਨੀ ਜਾਰੀ ਰੱਖਾਂਗੇ, ਪਰ ਅਸੀਂ ਫਿਰ ਜੇ ਹੋਰ ਕੋਈ ਆਫਰ ਹੋਣ ਸਾਨੂੰ ਅੱਧੀ ਰਾਤ ਤੱਕ ਨਾ ਆਇਆ ਅਤੇ ਅਸੀਂ ਸਟ੍ਰਾਈਕ ਨੋਟਿਸ ਇਸ਼ੂ ਕਰ ਸਕਦੇ ਹਾਂ। ਅਤੇ ਫਿਰ ਰਾਤ ਦੇ 12 ਸਾਡੇ ਇੱਥੇ 9 ਤੋਂ ਬਾਅਦ ਸਾਰੇ ਉਡੀਕਣ ਲੱਗ ਗਏ ਕਿ ਜੀ ਹੁਣ ਕੋਈ ਸਟ੍ਰਾਈਕ ਨੋਟਿਸ ਜਾਰੀ ਹੋਏਗਾ।
ਕਾਫੀ ਦੇਰ ਤੱਕ ਕੋਈ ਨੋਟਿਸ ਜਾਰੀ ਹੋਇਆ ਵੀ
ਨਹੀਂ ਹੋਇਆ, ਫਿਰ ਘੰਟੇ ਕੁ ਬਾਅਦ ਤਕਰੀਬਨ ਈਸਟਰਨ ਸਮੇਂ ਮੁਤਾਬਕ 1 ਦੇ ਨੇੜੇ ਤੇੜੇ 1:08 ਤੇ ਸ਼ਾਇਦ ਉਹਨਾਂ ਨੇ ਫਿਰ ਸਟ੍ਰਾਈਕ ਨੋਟਿਸ ਜਾਰੀ ਕੀਤਾ। ਉਸ ਤੋਂ ਅੱਧੇ ਘੰਟੇ ਬਾਅਦ ਹੀ ਏਅਰ ਕੈਨੇਡਾ ਵਾਲਿਆਂ ਨੇ ਕਿਹਾ ਫਿਰ ਸਾਡੇ ਵੱਲੋਂ ਵੀ
ਲੋਕਆਊਟ ਨੋਟਿਸ,
ਸੋ ਲੋਕਆਊਟ ਨੋਟਿਸ ਹੋਏਗਾ ਜਿਹੜਾ ਕਿ ਸੈਟਰਡੇ ਤੋਂ ਇਫੈਕਟਿਵ ਹੋਏਗਾ। ਸੋ ਹੁਣ ਸੈਟਰਡੇ 1:30 ਤੜਕਸਾਰ, ਸੋ ਸ਼ੁੱਕਰਵਾਰ ਐਤਵਾਰ ਵਿਚਲੀ ਰਾਤ 1:30 ਤੇ ਜਿਹੜਾ ਲੋਕਆਊਟ ਨੋਟਿਸ ਏਅਰ ਕੈਨੇਡਾ ਦਾ ਉਹ ਲਾਗੂ ਹੋ ਜਾਏਗਾ।
ਸੋ ਹੁਣ ਇਹਦਾ ਮਤਲਬ ਇਹ ਹੈ ਵਾਸੂ ਜੀ, ਜਿਹੜਾ ਏਅਰ ਕੈਨੇਡਾ ਨੇ ਕਿਹਾ ਨਾ ਵੀ ਕੱਲ੍ਹ ਤੋਂ ਉਹ ਕੁਝ ਫਲਾਈਟਸ ਕੈਂਸਲ ਕਰਨ ਦਾ ਕੰਮ ਸ਼ੁਰੂ ਕਰਨਗੇ। ਹੁਣ ਜੇ ਲੋਕਆਊਟ ਨੋਟਿਸ ਜਾਂ ਸਟ੍ਰਾਈਕ ਜੇ ਸ਼ੁਰੂ ਹੀ ਸ਼ਨੀਵਾਰ ਨੂੰ ਹੋਣੀ ਆ, ਤਾਂ ਫਿਰ ਫਲਾਈਟ ਦੀ ਕੈਂਸਲੇਸ਼ਨ ਦਾ ਸਿਲਸਿਲਾ ਕੱਲ੍ਹ ਤੋਂ ਵੀਰਵਾਰ ਤੋਂ ਕਿਉਂ ਸ਼ੁਰੂ ਕੀਤਾ ਜਾ ਰਿਹਾ? ਉਹਦੇ ਪਿੱਛੇ ਰੀਜ਼ਨ ਇੱਕ ਇਹ ਹੈ ਕਿ ਜਿਹੜੀਆਂ ਕੋਈ ਓਵਰਸੀਜ਼ ਫਲਾਈਟਸ ਨੇ, ਹੁਣ ਮੰਨ ਲਓ ਇੱਥੋਂ ਜਹਾਜ਼ ਚਲਾ ਗਿਆ ਲੰਡਨ, ਇੱਥੋਂ ਜਹਾਜ਼ ਚਲਾ ਜਾਂਦਾ ਇੰਡੀਆ ਚਲਾ ਜਾਂਦਾ, ਕਿਤੇ ਵੀ ਹੋਰ ਫਲਾਈਟ ਜਾਂਦੀ ਆ, ਫਿਰ ਜੇ ਸਟ੍ਰਾਈਕ ਸ਼ੁਰੂ ਹੋ ਜਾਂਦੀ ਹੈ, ਜੇ ਸੱਚਮੁੱਚ ਕੋਈ ਹੱਲ ਨਹੀਂ ਨਿਕਲ ਪਾਉਂਦਾ, ਫਿਰ ਜਿਹੜੇ ਉਹ ਓਵਰਸੀਜ਼ ਜਿਹੜੇ ਪਲੇਨ ਫਸ ਜਾਣਗੇ ਉਹਨਾਂ ਨੂੰ ਵਾਪਸ ਲਿਆਉਣਾ, ਅਤੇ ਉਹ ਜਿਹੜੀ ਸਾਰੀ ਕਵਾਇਦ ਆ ਉਹ ਤੋਂ ਬਚਣ ਦੇ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਹੁਣ ਏਅਰ ਕੈਨੇਡਾ ਨੇ ਇਹ ਕਿਹਾ ਕਿ ਜਿਹੜੀਆਂ ਫਲਾਈਟਸ ਹੁਣ ਉਹ ਕੈਂਸਲ ਕਰਨਗੇ, ਉਹਦੇ ਚੱਲਦੇ ਜਿਨ੍ਹਾਂ ਨੇ ਉਹ ਬੁਕਿੰਗਸ ਕੀਤੀਆਂ ਸੀ ਉਹਨਾਂ ਨੂੰ ਰੀਫੰਡ ਦਿੱਤਾ ਜਾਏਗਾ, ਉਹਨਾਂ ਦੇ ਪੈਸੇ ਮੋੜ ਦਿੱਤੇ ਜਾਣਗੇ। ਪਰ ਪ੍ਰੋਬਲਮ ਇਹ ਹੈ ਨਾ, ਮੰਨ ਲਓ ਤੁਸੀਂ ਐਤਵਾਰ ਵਾਸਤੇ ਆਪਣੀ ਫਲਾਈਟ ਬੁੱਕ ਕਰ ਲਈ ਸੀ 3 ਮਹੀਨੇ ਪਹਿਲਾਂ, ਤੁਹਾਨੂੰ ਵਧੀਆ ਸਵੱਲੇ ਭਾਅ 'ਤੇ ਉਹ ਟਿਕਟ ਮਿਲ ਗਈ ਸੀ, ਹੁਣ ਤੁਹਾਨੂੰ ਖੜੇ ਪੈਰ ਜਿਹੜੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ ਆਪਣੇ ਟਰੈਵਲ ਅਰੇਂਜਮੈਂਟਸ ਦੇ ਵਿੱਚ, ਉਹਦੇ 'ਚ ਤੁਹਾਨੂੰ ਟਿਕਟ ਮਹਿੰਗੇ ਭਾਅ ਦੀ ਮਿਲਣੀ ਆ,
ਟਿਕਟ ਮਿਲੇ ਵੀ ਪਤਾ ਨਹੀਂ ਨਾ ਮਿਲੇ
ਵੀ, ਯੈਸ ਆਈ ਮੀਨ ਯੈਸ ਯੈਸ ਯੈਸ
ਕਿਉਂਕਿ ਇਹ ਹੁਣ ਕਿਹਾ ਜਾ ਰਿਹਾ ਵੀ ਕੁਝ ਫਲਾਈਟਸ ਉਹ ਕੱਲ੍ਹ ਕੈਂਸਲ ਕਰਨੀਆਂ ਸ਼ੁਰੂ ਕਰਨਗੇ, ਫਿਰ ਕੁਝ ਹੋਰ ਫਲਾਈਟਸ ਫਰਾਈਡੇ ਕੈਂਸਲ ਹੋਣਗੀਆਂ, ਅਤੇ ਓਵਰ ਦਾ ਵੀਕਐਂਡ ਇਹ ਮੰਨਿਆ ਜਾ ਰਿਹਾ ਕਿ ਫੁੱਲ ਸਟੋਪੇਜ ਹੋ ਸਕਦਾ ਫਲਾਈਟਸ ਦਾ। ਸੋ ਏਅਰ ਕੈਨੇਡਾ ਵੱਲੋਂ ਰੋਜ਼ਾਨਾ 130,000 ਪੈਸੰਜਰਸ ਨੂੰ
ਸੇਵਾਵਾਂ
ਪ੍ਰਦਾਨ
ਕੀਤੀਆਂ।
ਏਅਰ ਕੈਨੇਡਾ ਹੈ, ਸੋ ਜੇ ਏਅਰ ਕੈਨੇਡਾ ਹੀ ਬੰਦ ਹੋ ਜਾਏਗੀ ਮੁਕੰਮਲ, ਇੱਕ ਕਹਿੰਦੇ ਸਟੋਪੇਜ ਹੋ ਸਕਦਾ ਕਿ ਜੇ ਫਲਾਈਟ ਅਟੈਂਡੈਂਟ ਸਾਰੇ ਹੀ ਹੜਤਾਲ ਤੇ ਹੋਣਗੇ ਤੇ ਫਲਾਈਟਾਂ ਨਹੀਂ ਚੱਲ ਸਕਦੀਆਂ, ਸੋ ਫਿਰ ਸਾਰੇ ਜਿਹੜੇ ਇਹ ਪੈਸੰਜਰਸ ਨੇ ਇਹਨਾਂ ਸਾਰਿਆਂ ਨੂੰ ਤਾਂ ਬਾਕੀ ਏਅਰਲਾਈਨਸ ਦੇ ਵਿੱਚ ਟਿਕਟਾਂ ਮਿਲ ਜਾਣ, ਇਹ ਪੋਸੀਬਲ ਨਹੀਂ। ਤੇ ਫਿਰ ਤੁਸੀਂ ਕੱਲੀ ਫਲਾਈਟ ਨਹੀਂ ਬੁੱਕ ਕੀਤੀ ਹੁੰਦੀ ਵੈਕੇਸ਼ਨ ਵੇਲੇ, ਯੂ ਮੇਡ ਅਦਰ ਬੁਕਿੰਗਸ ਐਸ ਵੈਲ, ਸੋ ਹੋਟਲਸ ਬੁੱਕ ਕੀਤੇ ਨੇ, ਕਿਤੇ ਕੋਈ ਤੁਸੀਂ ਕੋਈ ਟੂਰਸ ਵਗੈਰਾ ਬੁੱਕ ਕੀਤੇ ਹੋਏ ਨੇ,
ਉਹਨਾਂ ਨੇ ਥੋੜੇ ਖੜੇ ਪੈਰ ਤੁਹਾਨੂੰ ਰੀਫੰਡ ਦੇ ਦੇਣਾ,
ਆਲ ਆਫ ਦੈਟ ਗੈਟਸ ਇਨ ਜੈਪਰਡੀ। ਸੋ ਇਹਨਾਂ ਨੇ ਹੁਣ ਇੱਕ ਜ਼ਰੂਰ ਕਿਹਾ ਵੀ ਅਸੀਂ ਰੀਫੰਡ ਦੇ ਦੇਵਾਂਗੇ, ਤੇ ਆਲਟਰਨੇਟ ਬੁਕਿੰਗਸ ਦੇ ਵੀ ਕਹਿੰਦੇ ਅਰੇਂਜਮੈਂਟਸ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ
ਦੂਜੀ ਏਅਰਲਾਈਨਸ,
ਦੂਜੀ ਏਅਰਲਾਈਨਸ ਦੇ ਉੱਤੇ। ਕਹਿੰਦੇ ਅਸੀਂ ਕਈ ਫੋਰਨ ਕੈਰੀਅਰਸ ਨਾਲ ਵੀ ਗੱਲਬਾਤ ਕੀਤੀ ਹੈ, ਜੇ ਤੁਹਾਡੀ ਕੋਈ ਇੰਟਰਨੈਸ਼ਨਲ ਫਲਾਈਟ ਹੈ ਕੋਸ਼ਿਸ਼ ਕੀਤੀ ਜਾਏਗੀ, ਪਰ ਦਿੱਕਤ ਤਾਂ ਜ਼ਰੂਰ ਹੋਣੀ ਹੈ ਵਿਜੇ ਜੀ। ਇਹ ਵੀ ਮੰਨਿਆ ਜਾਂਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਫਲਾਈਟਸ ਕੱਲ੍ਹ ਤੋਂ ਕੈਂਸਲ ਕਰਨੀਆਂ ਸ਼ੁਰੂ ਇਸ ਕਰਕੇ ਕਰਨੀਆਂ ਕਿ ਵੀ ਜਹਾਜ਼ ਅਸੀਂ ਭੇਜ ਦਈਏ ਬਾਅਦ 'ਚੋਂ ਵਾਪਸ ਲਿਆਉਣੇ ਔਖੇ ਹੋ ਜਾਣ,
ਅਤੇ ਫਿਰ ਉੱਥੇ ਤੁਹਾਨੂੰ ਉਹਦੀ ਸਟੋਰੇਜ ਜਾਂ ਉੱਥੇ ਉਹਦੀ ਕੀ ਕਹਿੰਦੇ ਯਾਰ ਹੈਂਗਰ ਫੀਸ ਵਗੈਰਾ ਦੇਣੀ ਪਵੇ
ਏਅਰਪੋਰਟ 'ਤੇ, ਏਅਰਪੋਰਟ ਪਾਰਕਿੰਗ ਫੀਸ ਵਗੈਰਾ ਦੇਣੀ ਪਵੇ। ਸੋ ਇਹਦੇ ਵਿੱਚ ਵਿਜੇ ਜੀ ਮੰਨਿਆ ਜਾਂਦਾ ਵੀ 25,000 ਅਜਿਹੇ ਟਰੈਵਲਰਸ ਹੋਣਗੇ, ਕੈਨੇਡੀਅਨਸ ਹੋਣਗੇ, ਹੂ ਮੇ ਬੀ ਸਟ੍ਰੈਂਡਡ ਓਵਰਸੀਜ਼,
ਕਿਉਂਕਿ ਜਿਹੜੀ ਫਲਾਈਟ ਕੱਲ੍ਹ ਨੂੰ ਕੈਂਸਲ ਹੋਣੀ ਆ, ਮੰਨ ਲਓ ਤੁਸੀਂ ਚਲੇ ਗਏ ਪਿਛਲੇ ਐਤਵਾਰ ਚਲੇ ਗਏ ਸੀ, ਤੁਹਾਡੀ ਵਾਪਸੀ ਕਾਹਦੀ ਆ?
ਸੋ ਜਿਹੜਾ ਉਹਦੀ ਵਾਪਸੀਆਂ ਨੇ ਤਕਰੀਬਨ 25,000 ਨੇ ਜਿਹੜੇ ਓਵਰ ਦਾ ਵੀਕਐਂਡ 3-4 ਦਿਨਾਂ ਦੇ ਅੰਦਰ ਅੰਦਰ ਮਾਈਟ ਗੈਟ ਸਟ੍ਰੈਂਡਡ ਓਵਰਸੀਜ਼,
ਤੇ ਉਹਨਾਂ ਨੂੰ ਉੱਥੇ ਫਿਰ ਆਪਣੇ ਜਿਹੜੇ ਸਟੇਜ ਨੇ ਐਕਸਟੈਂਡ ਕਰਨੇ ਪੈ ਸਕਦੇ ਨੇ,
ਖਰਚਾ ਹੋਏਗਾ,
ਖਰਚਾ ਹੋਊਗਾ। ਅਗਲਾ ਕੰਮ ਤੋਂ ਛੁੱਟੀ ਲੈ ਕੇ ਗਿਆ ਹੁੰਦਾ, ਤੁਹਾਨੂੰ ਆਪਣੇ ਬੌਸ ਨੂੰ ਫੋਨ ਕਰਨਾ ਪੈਣਾ, ਮੈਂ ਤਾਂ ਜੀ 2-3 ਦਿਨ ਹੋਰ ਨਹੀਂ ਆ ਸਕਦਾ।
ਜਿਹੜੇ ਆਪਣੇ ਰਿਸ਼ਤੇਦਾਰਾਂ ਦੇ ਗਏ ਨੇ, ਰਿਸ਼ਤੇਦਾਰ ਹੋਰ ਪਰੇਸ਼ਾਨ ਹੋਣਗੇ
ਜਾਂ ਖੁਸ਼ ਹੋਣਗੇ, ਡਿਪੈਂਡ ਕਰਦਾ, ਇਹ ਡਿਪੈਂਡ ਕਰਦਾ।
ਖਬਰ ਤਾਂ ਫਿਰ ਪਰੇਸ਼ਾਨ ਹੋਣ ਦੀ
ਬਣਦੀ, ਪਰੇਸ਼ਾਨ ਹੋਣ ਦੀ
ਖਬਰ ਹਮੇਸ਼ਾ ਨੈਗੇਟਿਵ ਚੀਜ਼ ਦੀ ਬਣਦੀ ਹੋਈ।
ਸੋ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਇਹ ਬਣੀ ਹੋਈ ਹੈ। ਅੱਛਾ, ਇਹਦੇ 'ਚ ਇੱਕ ਵਾਰ ਫਿਰ ਇਹ ਗੱਲ ਕਰ ਦਈਏ, ਏਅਰ ਕੈਨੇਡਾ ਨੇ ਇਹ ਵੀ ਕਿਹਾ ਕਿ ਜੀ ਅਸੀਂ ਤੇ ਫਲਾਈਟ ਅਟੈਂਡੈਂਟਸ ਦੇ ਇਸ ਯੂਨੀਅਨ ਨੂੰ ਅਗਲੇ 4 ਸਾਲਾਂ ਦੇ ਵਿੱਚ 38% ਵੇਜ ਹਾਈਕ ਦੀ ਪੇਸ਼ਕਸ਼ ਕੀਤੀ ਸੀ, 38% ਓਵਰ ਦਾ ਨੈਕਸਟ 4 ਈਅਰਸ, ਜਿਹੜੀ ਕਿ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਵੱਲੋਂ ਠੁਕਰਾ ਦਿੱਤੀ ਗਈ ਆ। ਫਲਾਈਟ ਅਟੈਂਡੈਂਟਸ ਦਾ ਇੱਕ ਜਿਹੜਾ ਸਭ ਤੋਂ ਵੱਡਾ ਇੱਕ ਸਟਿਕਿੰਗ ਪੁਆਇੰਟ ਬਣਿਆ ਹੋਇਆ ਸੀ ਪਿਛਲੇ ਦਿਨਾਂ 'ਚ, ਇਹ ਗੱਲ ਕਰਦੇ ਆ ਰਹੇ ਹਾਂ ਕਿ ਫਲਾਈਟ ਇਹ ਇੱਕ ਇੰਡਸਟਰੀ ਸਟੈਂਡਰਡ ਹੀ ਇਹੋ ਜਿਹਾ ਬਣ ਚੁੱਕਿਆ ਹੋਇਆ ਵਾ ਸੂਰੀ, ਕਿ ਫਲਾਈਟ ਅਟੈਂਡੈਂਟਸ ਨੂੰ ਸਿਰਫ ਉਸੇ ਹੀ ਟਾਈਮ ਦੇ ਪੈਸੇ ਮਿਲਦੇ ਨੇ ਜਦੋਂ ਜਹਾਜ਼ ਹਵਾ ਦੇ ਵਿੱਚ ਹੈ, ਜਦੋਂ ਜਹਾਜ਼ ਦੇ ਦਰਵਾਜ਼ੇ ਬੰਦ ਹੋ ਗਏ, ਐਂਡ ਇਟ
ਇਜ਼
ਇਟ ਇਜ਼ ਟੇਕਨ ਆਫ, ਜਦੋਂ ਉਹ ਯਾਤਰੀਆਂ ਨੂੰ ਮਦਦ ਕਰ ਰਹੇ ਨੇ ਟੂ ਗੈਟ ਔਨ ਟੂ ਦਾ ਪਲੇਨ, ਕਿਸੇ ਯਾਤਰੀ ਨੂੰ ਜਿਹਨੂੰ ਅਸਿਸਟੈਂਸ ਚਾਹੀਦੀ ਹੈ, ਉਹ ਸਾਰੀ ਜਿਹੜਾ ਕੰਮ ਕਾਜ ਆ ਉਸਦੇ ਪੈਸੇ ਉਹਨਾਂ ਨੂੰ ਨਹੀਂ ਮਿਲਿਆ ਕਰਦੇ। ਸੋ ਬੋਰਡਿੰਗ ਐਂਡ ਡੀ ਬੋਰਡਿੰਗ ਦੇ ਜਿਹੜੇ ਪੈਸੇ ਨੇ ਨਹੀਂ ਮਿਲਦੇ। ਇੱਕ ਸਰਵੇਖਣ 3-4 ਸਾਲ ਪਹਿਲਾਂ ਹੋਇਆ ਸੀ, ਉਸ ਸਰਵੇਖਣ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਫਲਾਈਟ ਅਟੈਂਡੈਂਟਸ ਨੇ ਉਹ ਹਰ ਮਹੀਨੇ ਤਕਰੀਬਨ 34 ਘੰਟੇ ਮੁਫਤ, ਬੇਸਿਕਲੀ ਉਹ ਅਨਪੇਡ ਵਰਕ ਕਰਦੇ ਨੇ। ਸੋ ਉਹਨਾਂ ਦਾ ਇਹ ਕਹਿਣਾ ਕਿ ਐਵਰੀ ਮੰਥ ਅਸੀਂ ਇੱਕ ਹਫ਼ਤੇ ਜਿੰਨਾ ਫੁੱਲ ਟਾਈਮ ਵਰਕ ਤੇ ਏਅਰਲਾਈਨਸ ਨੂੰ ਮੁਫਤ ਦੇ ਵਿੱਚ ਕਰਕੇ ਦੇ ਰਹੇ ਹਾਂ।
ਸਾਡਾ ਮਹੀਨਾ ਜਿਵੇਂ 5 ਹਫ਼ਤਿਆਂ ਦਾ ਹੁੰਦਾ,
ਕਰੈਕਟ, ਜਾਂ ਫਿਰ ਅਸੀਂ ਕੰਮ ਜਿੰਨਾ ਕਰਦੇ ਹਾਂ ਸਾਨੂੰ ਪੈਸੇ 3 ਹਫ਼ਤਿਆਂ ਦੇ ਮਿਲਦੇ ਨੇ, ਹਾਂ ਮਤਲਬ ਆਈਦਰ ਵੇ ਵਨ ਔਰ ਦੀ ਅਦਰ। ਸਿਰਫ ਡੈਲਟਾ ਏਅਰਲਾਈਨਸ ਇਹੋ ਜਿਹੀ ਏਅਰਲਾਈਨ ਆ ਜਿਹਨੇ ਪਿਛਲੇ ਸਮੇਂ 'ਚ ਇਹ ਜਿਹੜਾ ਮਾਡਲ ਥੋੜ੍ਹਾ ਜਿਹਾ ਤਬਦੀਲੀ ਕੀਤੀ ਸੀ, ਉਹ ਵੀ ਜਦੋਂ ਉੱਥੇ ਸਟ੍ਰਾਈਕ ਵਗੈਰਾ ਹੋਈ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਜਿੰਨਾ ਤੁਸੀਂ ਕੰਮ ਕਰਦੇ ਹੋ ਜਿਹੜਾ ਔਨ ਦਾ ਗਰਾਊਂਡ ਕੰਮ ਹੁੰਦਾ, ਉਹਦੇ 40-50 ਮਿੰਟਾਂ ਦੇ ਮੈਕਸੀਮਮ ਤੁਹਾਨੂੰ ਪੈਸੇ ਮਿਲਣਗੇ, ਉਹ ਵੀ ਜਿਹੜਾ ਤੁਹਾਡਾ ਰੈਗੂਲਰ ਆਵਰਲੀ ਰੇਟ ਆ ਉਹ ਤੋਂ ਅੱਧੇ ਪੈਸੇ ਮਿਲਣਗੇ ਔਨ ਗਰਾਊਂਡ ਆਵਰਸ ਦੇ। ਸੋ ਡੈਲਟਾ ਏਅਰਲਾਈਨਸ ਨੇ, ਅਮਰੀਕਾ ਵਾਲਿਆਂ ਨੇ ਇਹ ਮਾਡਲ ਲਾਗੂ ਕੀਤਾ। ਏਅਰ ਕੈਨੇਡਾ ਵਾਲੇ ਇਹੋ ਜਿਹਾ ਮਾਡਲ ਲਾਗੂ ਕਰਦੇ ਨੇ, ਕੀ ਹੁੰਦਾ ਉਹ ਦੇਖਣਾ ਹੋਇਆ।
ਸੋ ਇਹ ਕਿਹਾ ਜਾ ਰਿਹਾ ਕਿ ਯੂਨੀਅਨ ਨੇ ਵੀ ਇਹ ਗੱਲ ਦੱਸੀ ਆ ਕਿ ਕਿਊਪੀ ਨੇ ਇਹ ਦੱਸਿਆ, ਕਹਿੰਦੇ ਕਿ ਏਅਰ ਕੈਨੇਡਾ ਵੱਲੋਂ ਵੀ ਇਹੀ ਚੀਜ਼ ਆਫਰ ਕੀਤੀ ਜਾ ਰਹੀ ਆ ਹੁਣ।
ਓਕੇ,
ਉਹ ਕਹਿ ਰਹੇ ਨੇ ਵੀ ਜਿਹੜਾ ਬੋਰਡਿੰਗ ਡੀ ਬੋਰਡਿੰਗ ਟਾਈਮ ਹੈ ਉਹਦੇ ਵਾਸਤੇ ਅੱਧੀ ਤਨਖਾਹ ਦੇਣ ਲਈ ਏਅਰ ਕੈਨੇਡਾ ਵਾਲੇ ਤਿਆਰ ਨੇ, ਕਿ ਵੀ ਜਿਹੜਾ ਬੋਰਡਿੰਗ ਡੀ ਬੋਰਡਿੰਗ ਟਾਈਮ ਹੋਏਗਾ ਉਹਦੇ ਵਿੱਚ ਜਿੰਨੀ ਵੈਸੇ ਤੁਹਾਨੂੰ ਆਵਰਲੀ ਵੇਜ ਮਿਲਦੀ ਹੈ ਉਹਦਾ ਅੱਧਾ ਤੁਹਾਨੂੰ ਉਹ ਦੇਣ ਲਈ ਤਿਆਰ ਨੇ, ਪਰ ਕਿਊਪੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਤਾਂ ਪੂਰੇ ਪੈਸੇ ਚਾਹੀਦੇ ਨੇ।
ਬਸ ਜੀ, ਏਅਰ ਕੈਨੇਡਾ ਦੀ ਵੈਬਸਾਈਟ 'ਤੇ ਫਲਾਈਟ ਅਟੈਂਡੈਂਟਸ ਦੀ ਕੰਪਨਸੇਸ਼ਨ ਬਾਰੇ ਇੱਕ ਜਿਹੜੀ ਪੋਸਟ ਆ ਉਹਦੇ 'ਚ ਇਹ ਲਿਖਿਆ ਹੋਇਆ ਵੀ ਜਿਹੜਾ ਕੋਈ ਫਲਾਈਟ ਅਟੈਂਡੈਂਟ 2015 ਦੇ ਵਿੱਚ ਜਿਹੜਾ ਏਅਰ ਕੈਨੇਡਾ ਦੇ ਨਾਲ ਹਾਇਰ ਕੀਤਾ ਗਿਆ ਸੀ ਉਦੋਂ $25.13 ਪਰ ਆਵਰ ਮਿਲਦੇ ਸੀ 2015 ਵਿੱਚ ਹੋਏ ਫਲਾਈਟ ਹਾਇਰ ਹੋਏ ਫਲਾਈਟ ਅਟੈਂਡੈਂਟ ਨੂੰ। ਜੇ ਉਹ ਫਲਾਈਟ ਅਟੈਂਡੈਂਟ ਹੁਣ ਵੀ ਏਅਰ ਕੈਨੇਡਾ ਦੇ ਨਾਲ ਕੰਮ ਕਰ ਰਿਹਾ, ਓਵਰ ਦਾ ਈਅਰਸ ਜਿਹੜੀ ਉਹਦੇ ਵੇਜਿਸ ਦੇ ਵਿੱਚ ਬੈਨੀਫਿਟਸ ਦੇ ਵਿੱਚ ਟੋਟਲ ਵਾਧਾ ਹੋਇਆ, ਤਾਂ ਵਾਸੂ ਜੀ ਕਰੰਟ ਪੇ 215 ਵਾਲੀ $25 13 ਸੈਂਟ ਤੋਂ ਵੱਧ ਕੇ ਹੁਣ $63 7 ਸੈਂਟ ਪਰ ਆਵਰ ਹੋ ਚੁੱਕੀ ਹੈ।
ਜਾਂ ਪਰ ਚੱਕਰ ਉਹੀ ਹੈ, ਉਹ ਕਹਿ ਰਹੇ ਨੇ ਕਿ ਤਨਖਾਹ ਤਾਂ ਚਲੋ ਠੀਕ ਹੈ ਪਰ ਜਿਹੜਾ ਆਫ ਏਅਰ ਟਾਈਮ ਹੈ, ਜਿਹੜਾ ਬੋਰਡਿੰਗ ਡੀਬੋਰਡਿੰਗ ਟਾਈਮ ਆ, ਉਹਦੇ ਵਾਸਤੇ ਵੀ ਪੈਸੇ ਚਾਹੀਦੇ ਨੇ।
ਪਲੱਸ ਜਿਹੜੀ ਇਹ ਤਨਖਾਹ, ਇਹ ਤਾਂ ਸੀਨੀਅਰ ਫਲਾਈਟ ਅਟੈਂਡੈਂਟ ਹੋ ਗਏ ਨਾ, ਜਿਹੜੇ 10 ਸਾਲ ਤੋਂ ਕੰਪਨੀ ਨਾਲ ਨੇ। ਇੱਕ ਪ੍ਰੋਬਲਮ ਹੈਗੀ ਜਿਹੜੇ ਨਵੇਂ ਜੂਨੀਅਰ ਫਲਾਈਟ ਅਟੈਂਡੈਂਟਸ, ਉਹ ਵੀ ਇਸ਼ੂ ਆ।
ਜਾਂ ਉਹਨਾਂ ਦਾ ਕਹਿਣਾ ਵੀ ਸਾਨੂੰ ਤਾਂ ਜੀ ਪਾਵਰਟੀ ਲੈਵਲ ਵੇਜਸ ਮਿਲਦੀਆਂ ਨੇ, ਤੇ ਜਿਹੜੀ ਆ ਵੈਬਸਾਈਟ ਦਾ ਆਰਟੀਕਲ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ 'ਚ ਵੀ ਲਿਖਿਆ ਵੀ ਜਿਹੜੇ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਨੇ ਉਹਨਾਂ ਵਿੱਚੋਂ ਅੱਧਿਆਂ ਨੂੰ 214 ਦੇ ਨੰਬਰ ਨੇ 215 ਦੇ, ਉਹਨਾਂ ਨੂੰ ਤਕਰੀਬਨ $54,000 ਸਲਾਨਾ ਉਹਨਾਂ ਦੀ ਆਮਦਨ ਸੀ 54 ਸਲਾਨਾ ਤਨਖਾਹ ਮਿਲਦੀ ਆ। ਸੋ ਇਥੋਂ ਪਤਾ ਲੱਗਦਾ ਕਿ ਜਿਹੜੇ ਐਂਟਰੀ ਲੈਵਲ ਜਿਹੜੇ ਜੂਨੀਅਰ ਫਲਾਈਟ ਅਟੈਂਡੈਂਟਸ ਨੇ ਉਹਨਾਂ ਦੀ ਤਨਖਾਹ ਕਿੰਨੀ ਘੱਟ
ਹੋਏਗੀ,
ਕਿਉਂਕਿ ਜੇ 10 ਸਾਲ ਕੰਮ ਕਰਨ ਵਾਲਿਆਂ ਨੂੰ ਘੰਟੇ ਦੇ $63 7 ਸੈਂਟ ਮਿਲ ਰਹੇ ਨੇ ਤੇ ਐਵਰੇਜ ਜਿਹੜਾ ਹੈ ਉਹ ਨਿਕਲ ਰਹੀ ਹੈ ਸਾਲ ਦੀ 54,000। ਸੋ ਇਸ ਤੋਂ ਪਤਾ ਲੱਗਦਾ ਕਿ ਜਿਹੜੇ ਜੂਨੀਅਰ ਫਲਾਈਟ ਅਟੈਂਡੈਂਟਸ ਨੂੰ ਤਨਖਾਹ ਕਿੰਨੀ ਘੱਟ ਆ
ਜੀ। ਸੋ ਵੇਖਦੇ ਹਾਂ ਕਿ ਅਗਲੇ 3 ਦਿਨਾਂ 'ਚ ਇਹਦਾ ਇਸ ਸਟ੍ਰਾਈਕ ਦਾ ਕੋਈ ਰੈਜ਼ੋਲੂਸ਼ਨ ਹੋ ਪਾਉਂਦਾ ਕਿ ਨਹੀਂ, ਪਰ ਜੇ ਨਾ ਹੋਇਆ ਯਾਤਰੀਆਂ ਨੇ ਬਹੁਤ ਖੱਜਲ ਖੁਆਰ ਹੋਣਾ। ਕੀ ਨੰਬਰ ਦੱਸਿਆ ਤੁਸੀਂ ਏਅਰ ਕੈਨੇਡਾ ਵਾਲੇ ਕਿੰਨੇ?
1,30,000 ਰੋਜ਼ਾਨਾ ਪਰ ਡੇ
1,30,000 ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਨੇ ਐਵਰੀ ਸਿੰਗਲ ਡੇ। ਅਤੇ ਜਿਹੜੇ ਵਾਸੂ ਜੀ ਹੁਣ ਅਗਲੇ 2 ਹਫ਼ਤੇ ਨੇ, ਦੇਖੋ ਟਰੈਵਲ ਤਾਂ ਵੈਸੇ ਸਾਰਾ ਸਾਲ ਇੱਕ ਬੜਾ ਇੰਪੋਰਟੈਂਟ ਕਨੈਕਟੀਵਿਟੀ ਦਾ ਪਹਿਲੂ ਆ, ਪਰ ਜਿਹੜੀ ਸਮਰ ਬ੍ਰੇਕ ਚੱਲਦੀ ਪਈ ਆ ਆਹ ਅਖੀਰਲੇ 2 ਹਫ਼ਤੇ ਨੇ, ਅਤੇ ਬਹੁਤ ਸਾਰੇ ਯਾਤਰੀ ਇਹੋ ਜਿਹੇ ਨੇ ਜਿਨ੍ਹਾਂ ਨੇ ਕਈ ਵਾਰੀ ਆਪਣਾ ਜਿਹੜਾ ਟਰੈਵਲ ਪਲਾਨ ਆ ਇਹਨਾਂ ਦਿਨਾਂ ਦੇ ਵਿੱਚ ਹੀ ਉਹ ਕੰਸਨਟ੍ਰੇਟ ਬਹੁਤ ਹੋਇਆ ਹੁੰਦਾ, ਅਤੇ ਜੇ ਇਹ ਸਟ੍ਰਾਈਕ ਕਿਤੇ ਸ਼ੁਰੂ ਹੋ ਜਾਂਦੀ ਆ ਅਤੇ ਜੇ ਕਿਤੇ ਲੰਬੀ ਚੱਲ ਗਈ ਉਹਨੇ ਵਾਪਸ ਆਉਣ ਵਾਲਿਆਂ ਨੂੰ ਬਹੁਤ ਜ਼ਿਆਦਾ ਖੱਜਲ ਖੁਆਰ ਕਰਨਾ।
ਸੋ ਹੁਣ ਦੇਖਣਾ ਹੋਏਗਾ ਕਿ ਨਵੀਂ ਸਰਕਾਰ ਮਾਰਕ ਕਾਰਨੀ ਦੀ ਸਰਕਾਰ ਇਹਦੇ ਵਿੱਚ ਕੁਝ ਇੰਟਰਫੇਅਰ ਕਰਦੀ ਹੈ ਕਿ ਨਹੀਂ।
ਵੈਰੀ ਇੰਪੋਰਟੈਂਟ,
ਸੋ ਦੈਟਸ ਵੈਰੀ ਇੰਪੋਰਟੈਂਟ ਪੁਆਇੰਟ, ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਪਿਛਲੀ ਲਿਬਰਲ ਸਰਕਾਰ ਜਸਟਿਨ ਟਰੂਡੋ ਦੀ ਸਰਕਾਰ ਜ਼ਿਆਦਾ ਇੰਟਰਫੇਅਰ ਕਰਨ ਦੇ ਵਿੱਚ ਇੰਟਰਸਟ ਨਹੀਂ ਸੀ ਰੱਖਦੀ।
ਉਹਦਾ ਰੀਜ਼ਨ ਇੱਕ ਇਹ ਵੀ ਸੀ ਨਾ, NDP ਦਾ ਸਮਰਥਨ ਸੀ ਅਤੇ NDP ਦੇ ਪਾਵਿਆਂ ਨਾਲ ਚੱਲਦੀ ਟਰੂਡੋ ਦੀ ਸਰਕਾਰ ਜੇ ਕਿਤੇ ਐਂਟੀ ਯੂਨੀਅਨ ਜਾਂ ਯੂਨੀਅਨ ਨੂੰ ਧੱਕੇ ਨਾਲ ਕੰਮ 'ਤੇ ਭੇਜਣ ਦੀ ਗੱਲ ਕਰਦੇ ਤਾਂ ਫਿਰ NDP ਜਗਮੀਤ ਸਿੰਘ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੰਦੇ ਸੀ।
ਸਗੋਂ ਉਦੋਂ ਐਂਟੀ ਸਕੈਬ ਲੈਜਿਸਲੇਸ਼ਨ ਵੀ ਪਾਸ ਕੀਤੀ ਗਈ ਵੀ ਜੇਕਰ ਕੋਈ ਸਟ੍ਰਾਈਕ ਹੁੰਦੀ ਆ ਤੇ ਐਮਪਲੋਇਰ ਰਿਪਲੇਸਮੈਂਟ ਵਰਕਰਸ ਵੀ ਹਾਇਰ ਨਹੀਂ ਕਰ ਸਕਦਾ, ਵੀ ਵਰਕ ਜਿਹੜੀ ਸਟੋਪੇਜ ਹੋਏਗੀ ਹੋਏਗੀ, ਵਰਕ ਪ੍ਰਭਾਵਿਤ ਹੋਏਗਾ। ਸੋ ਉਸ ਤਰ੍ਹਾਂ ਦੀਆਂ ਨੀਤੀਆਂ ਸਨ, ਪਰ ਹੁਣ ਅਸੀਂ ਦੇਖਿਆ ਜਦੋਂ ਏਅਰ ਜਦੋਂ ਕੈਨੇਡਾ ਪੋਸਟ ਵਾਲੀ ਸਟ੍ਰਾਈਕ ਆ ਉਹਦੇ ਵਿੱਚ ਪੈਟੀ ਹਾਈਡੂ ਜੋਬਸ ਮਿਨਿਸਟਰ ਨੇ ਇਹ ਕਿਹਾ ਸੀ ਕਿ ਜੋ ਫਾਈਨਲ ਆਫਰ ਹੈ ਏਅਰ ਕੈਨੇਡਾ ਦਾ ਉਹਦੇ ਉੱਤੇ ਵੋਟਿੰਗ ਕਰਾਈ ਜਾਵੇ ਲਾਜ਼ਮੀ ਤੌਰ 'ਤੇ। ਯੂਨੀਅਨ ਨੂੰ ਇਹ ਗੱਲ ਪਸੰਦ ਨਹੀਂ ਸੀ, ਪਰ ਫਿਰ ਵੀ ਉਸ ਯੂਨੀਅਨ ਦੀ ਨਾਰਾਜ਼ਗੀ ਦੇ ਬਾਵਜੂਦ ਮਿਨਿਸਟਰ ਨੇ ਵਿੱਚ ਇੰਟਰਫੇਅਰ ਕਰਕੇ ਕਿਹਾ ਕਿ ਨਹੀਂ ਵੋਟਿੰਗ ਤਾਂ ਹੋਏਗੀ। ਉਹਨਾਂ ਨੇ CIRB ਨੂੰ ਆਰਡਰ ਕੀਤਾ ਸੀ, ਉਹ ਵੱਖਰੀ ਗੱਲ ਹੈ ਕਿ ਯੂਨੀਅਨ ਨੇ ਫਿਰ ਵੀ ਉਹ ਫਾਈਨਲ ਆਫਰ ਰਿਜੈਕਟ ਕਰਤਾ ਅਤੇ ਉਸ ਤੋਂ ਬਾਅਦ ਉਹ ਜਿਹੜੀ ਕਹਿ ਲਓ ਕਿ ਜਿਹੜਾ ਸਟੇਲਮੇਟ ਆ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਵਿਚਕਾਰ ਉਹ ਅਜੇ ਵੀ ਚੱਲ ਰਿਹਾ, ਪਰ ਸਰਕਾਰ ਨੇ ਕੁਝ ਹੱਦ ਤੱਕ ਵਿੱਚ ਇੰਟਰਫੇਅਰ ਤੁਸੀਂ ਕਹਿ ਸਕਦੇ ਹੋ ਕੀਤਾ ਸੀ। ਹੁਣ ਇਹ ਜਿਹੜੀ ਸਟ੍ਰਾਈਕ ਆ ਇਹ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰੇਗੀ ਸਿੱਧੇ ਤੌਰ 'ਤੇ, ਕਿ ਇਹਦਾ ਜਿਹੜਾ ਇੰਪੈਕਟ ਆ ਇਕਾਨਮੀ ਦੇ ਉੱਤੇ ਇਟ ਵਿਲ ਬੀ ਈਵਨ ਮੋਰ ਪ੍ਰੋਫਾਊਂਡ ਦੈਨ ਦ ਕੈਨੇਡਾ ਪੋਸਟ ਸਟ੍ਰਾਈਕ, ਇੰਪੈਂਡਿੰਗ ਸਟ੍ਰਾਈਕ, ਪੋਸੀਬਲ ਪ੍ਰੋਬੇਬਲ ਸਟ੍ਰਾਈਕ। ਸੋ ਏਅਰ ਕੈਨੇਡਾ ਦੀ ਤਾਂ ਹੁਣ ਨਜ਼ਰ ਆ ਰਹੀ ਹੈ ਸਟ੍ਰਾਈਕ ਵੀ ਅਗਲੇ 2-3 ਦਿਨਾਂ 'ਚ ਹੋ ਰਹੀ ਹੈ, ਸਟ੍ਰਾਈਕ ਨੋਟਿਸ ਇਸ਼ੂ ਹੋ ਗਿਆ 72 ਘੰਟਿਆਂ ਦਾ। ਸੋ ਹੁਣ ਇਹ ਦੇਖਣਾ ਹੋਏਗਾ ਕਿ ਟਰਾਂਸਪੋਰਟ ਮਿਨਿਸਟਰ ਨੇ ਸਾਡੇ ਕ੍ਰਿਸਟੀਆ ਫ੍ਰੀਲੈਂਡ ਅਤੇ ਜੋਬਸ ਮਿਨਿਸਟਰ ਨੇ ਪੈਟੀ ਹਾਈਡੂ, ਅਤੇ ਇਹ ਦੋਨੋਂ ਅਤੇ ਮਾਰਕ ਕਾਰਨੀ ਆਫਕੋਰਸ ਪ੍ਰਾਈਮ ਮਿਨਿਸਟਰ ਨੇ ਵੀ ਇਹ ਇਹਨਾਂ ਦੀ ਕੀ ਸਟਰੈਟਜੀ ਹੁੰਦੀ ਹੈ, ਹਾਊ ਡੂ ਦੇ ਟੈਕਲ ਦਿਸ।
ਪਿਛਲੇ ਦਿਨੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਵ ਨੇ ਪੈਟੀ ਹਾਈਡੂ ਨੂੰ ਚਿੱਠੀ ਲਿਖੀ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਕੈਨੇਡਾ ਦੇ ਲੇਬਰ ਕੋਡ ਦੇ ਵਿੱਚ ਇੱਕ ਤਰਮੀਮ ਕਰ ਦਿਓ ਕਿ ਜਿਹੜੀ ਏਅਰਲਾਈਨਸ ਇਹ ਫਲਾਈਟ ਅਟੈਂਡੈਂਟਸ ਨੂੰ ਪੈਸੇ ਸਿਰਫ ਉਹਨਾਂ ਦੇ ਇਨ ਏਅਰ ਟਾਈਮ ਦਾ ਹੀ ਦਿੰਦੀਆਂ ਨੇ ਕਿ ਜਦੋਂ ਜਹਾਜ਼ ਹਵਾ ਦੇ ਵਿੱਚ ਆ ਉਹੀ ਪੈਸੇ ਮਿਲਣੇ ਨੇ, ਕਿ ਜੇ ਤੁਸੀਂ ਲੇਬਰ ਕੋਡ ਦੇ ਵਿੱਚ ਤਬਦੀਲੀ ਕਰਕੇ ਕੈਨੇਡਾ ਦੇ ਵਿੱਚ ਫੈਡਰਲੀ ਰੈਗੂਲੇਟਡ ਏਅਰਲਾਈਨਸ ਜਿਹੜੀਆਂ ਕਿ ਏਅਰ ਕੈਨੇਡਾ, ਵੈਸਟਜੈਟ ਹੈਗੀਆਂ ਨੇ ਅਤੇ ਹੋਰ ਵੀ ਹੈਗੀਆਂ, ਵੀ ਜੇ ਤੁਸੀਂ ਇਹਨਾਂ ਦੇ ਵਾਸਤੇ ਸ਼ਰਤ ਹੀ ਇਹ ਰੱਖ ਦਿਓ ਕਿ ਤੁਹਾਨੂੰ ਆਪਣੇ ਸਾਰੇ ਸਟਾਫ ਨੂੰ ਉਹਨਾਂ ਦੇ ਟੋਟਲ ਆਵਰਸ ਅੰਦਰ ਜੋਬ ਦੇ ਪੈਸੇ ਦੇਣੇ ਪੈਣਗੇ, ਕਿ ਜਦੋਂ ਉਹ ਕੰਮ 'ਤੇ ਰਿਪੋਰਟ ਕਰ ਗਏ ਉਦੋਂ ਤੋਂ ਉਹਨਾਂ ਦੀ ਤਨਖਾਹ ਸ਼ੁਰੂ ਹੋਏਗੀ ਲਾਈਕ ਮੋਸਟ ਅਦਰ ਜੋਬਸ। ਤਾਂ ਫਿਰ ਇਹ ਜਿਹੜੀ ਸਟ੍ਰਾਈਕ ਦਾ ਇੱਕ ਮੇਜਰ ਆਧਾਰ ਆ ਤੁਸੀਂ ਉਹਨੂੰ ਐਡਰੈਸ ਕਰ ਦਿਓਗੇ। ਸੋ ਇਹ ਚਿੱਠੀ ਉਹਨਾਂ ਨੇ ਲੇਬਰ ਮਿਨਿਸਟਰ, ਜੋਬਸ ਮਿਨਿਸਟਰ ਸੋਰੀ, ਪੈਟੀ ਹਾਈਡੂ ਨੂੰ ਪਿਛਲੇ ਦਿਨੀ ਲਿਖੀ ਸੀ।
ਸੋ ਦੇਖੋ ਤਰਕ ਇਹ ਦਿੱਤਾ ਜਾਂਦਾ ਜੀ ਕਿ ਜੇ ਇੰਡਸਟਰੀ ਸਟੈਂਡਰਡ ਹੀ ਇਹ ਆ ਕਿ ਸਿਰਫ ਜਿਹੜੇ ਮੇਜਰ ਕੈਰੀਅਰਸ ਨੇ ਉਹਨਾਂ ਵਿੱਚੋਂ ਸਿਰਫ ਇੱਕ ਡੈਲਟਾ ਏਅਰਲਾਈਨਸ ਹੀ ਆ ਉਹ ਵੀ ਅੱਧੇ ਪੈਸੇ ਦਿੰਦੀ ਆ,
ਇੰਟਰਨੈਸ਼ਨਲ ਇੰਡਸਟਰੀ ਸਟੈਂਡਰਡ ਇਹ ਆ
ਇੰਟਰਨੈਸ਼ਨਲੀ। ਸੋ ਮੇਜਰ ਕੈਰੀਅਰਸ ਦੇ ਵਿੱਚੋਂ ਸਿਰਫ ਡੈਲਟਾ ਏਅਰਲਾਈਨਸ ਹੀ ਆ, ਬਾਕੀ ਸਾਰੇ ਕੋਈ ਵੀ ਜਿਹੜਾ ਬੋਰਡਿੰਗ ਡੀਬੋਰਡਿੰਗ ਦਾ ਪੈਸਾ ਨਹੀਂ ਦਿੰਦਾ। ਪਰ ਚੱਕਰ ਇਹ ਹੈ ਵਿਜੇ ਜੀ ਕਿ ਹੁਣ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਇੱਥੇ ਨੈਵ ਕੈਨ ਦੇ ਵਿੱਚ
ਮੁਲਾਜ਼ਮਾਂ ਦੀ ਘਾਟ ਆ,
ਹਾਂ ਮੁਲਾਜ਼ਮਾਂ ਦੀ ਘਾਟ ਦੇ ਕਰਕੇ ਫਲਾਈਟ ਨੂੰ ਕਿੰਨੀ ਕਿੰਨੀ ਦੇਰ ਵੇਟ ਕਰਨੀ ਪੈਂਦੀ ਹੈ ਬੋਰਡਿੰਗ ਦੀ ਬੋਰਡਿੰਗ ਤੋਂ ਬਾਅਦ।
ਵਾਸੂ ਜੀ ਜਹਾਜ਼ ਕਈ ਵਾਰੀ ਹਵਾ ਦੇ ਵਿੱਚ ਇੱਦਾਂ ਹੀ ਉਹ ਗੇੜੇ ਮਾਰਦਾ ਰਹਿੰਦਾ,
ਹਵਾ ਦੇ ਵਿੱਚ ਤਾਂ ਚਲੋ ਉਹਨੂੰ ਪੈਸੇ ਮਿਲਦੇ ਪਏ,
ਰਾਈਟ ਯੈਸ,
ਉਹਦੇ ਨਾਲ ਤਾਂ ਖੁਸ਼ ਨੇ। ਜਦੋਂ ਟਾਰਮੈਕ ਦੇ ਉੱਤੇ ਵੇਟ ਕਰਨੀ ਪੈ ਰਹੀ ਹੈ ਬਿਫੋਰ ਦਾ ਟੇਕ ਆਫ,
ਯੈਸ,
ਤੇ ਉਹ ਤੁਸੀਂ ਸੋਚੋ ਕਿ ਅਸੀਂ ਤਾਂ ਬੈਠੇ ਫਰਸਟ੍ਰੇਟ ਹੋ ਰਹੇ ਹੁੰਦੇ ਹਾਂ ਕਿ ਫਲਾਈਟ ਸਾਡੀ ਟੇਕ ਆਫ ਨਹੀਂ ਕਰ ਰਹੀ, ਜਿਹੜੇ ਫਲਾਈਟ ਅਟੈਂਡੈਂਟਸ ਜਿਹੜੇ ਜਿਹਨਾਂ ਨੂੰ ਤੁਸੀਂ ਬਟਨ ਦਬਾ ਦਵਾ ਕਹਿੰਦੇ ਹੋ ਪਾਣੀ ਦੇ ਦਿਓ ਤੇ ਯੇ ਦੇ ਦਿਓ, ਕਹਿੰਦੇ ਚੁੱਪ ਕਰਕੇ ਬਹਿ ਜਾ ਫਲਾਈਟ ਪਹਿਲਾਂ ਟੇਕ ਆਫ
ਕਰ ਲੈਂਦੇ,
ਉਹਦਾ ਰੀਜ਼ਨ ਇਹੀ ਹੈ ਉਹ ਕਿੰਨੇ ਫਰਸਟ੍ਰੇਟਡ ਹੋਣਗੇ ਕਿ ਵੀ ਸਾਨੂੰ ਐਵੇਂ ਤੁਸੀਂ ਮੁਫਤ ਵਿੱਚ ਇੱਥੇ ਬੰਨਿਆ ਹੋਇਆ।
ਅੱਛਾ ਏਅਰਲਾਈਨ ਦਾ ਇੱਕ
ਗਲਤੀ ਉਹ ਨੈਬ ਕਹਿਣ ਦੀ ਹੈ ਕਿ ਉਹਨਾਂ ਦੇ ਕੋਲ ਫਲਾਈਟ ਕੋਆਰਡੀਨੇਟਰਸ ਦੀ ਘਾਟ ਹੈ
ਜੀ,
ਸਟਾਫ ਸ਼ਾਰਟੇਜ ਦੇ ਕਰਕੇ, ਹੋਰ ਦਿੱਕਤਾਂ ਦੇ ਕਰਕੇ,
ਏਅਰ ਟ੍ਰੈਫਿਕ ਕੰਟਰੋਲ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਕਰਕੇ ਫਲਾਈਟ ਟੇਕ ਆਫ ਨਹੀਂ ਕਰ ਪਾਉਂਦੇ,
ਜਿੰਨੀ ਦੇਰ ਤੱਕ ਫਲਾਈਟ ਟੇਕ ਆਫ ਨਹੀਂ ਹੁੰਦੀ ਉਹਨਾਂ ਦਾ ਮੀਟਰ ਨਹੀਂ ਹੁੰਦਾ ਤੇ ਉਹਨਾਂ ਨੂੰ ਉਹਦੇ ਪੈਸੇ ਨਹੀਂ ਮਿਲਦੇ।
ਵਟਸਐਪ ਤੇ ਵਾਸੂ ਜੀ ਕਾਫੀ ਰਿਐਕਸ਼ਨ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਵੱਲੋਂ ਸੰਭਾਵੀ ਜਿਹੜੀ ਸਟ੍ਰਾਈਕ ਹੁਣ ਹੋ ਸਕਦੀ ਉਹਦੇ ਬਾਰੇ ਆ ਰਿਹਾ। ਇੱਕ ਸੋਢੀ ਖੰਗੂੜਾ ਜੀ ਦਾ ਸੁਨੇਹਾ, ਕਹਿੰਦੇ ਯਾਤਰੀਆਂ ਦੀ ਖੱਜਲ ਖੁਆਰੀ ਦਾ ਕਾਊਂਟਡਾਊਨ ਉਹਦੀ ਸ਼ੁਰੂਆਤ ਹੋ ਚੁੱਕੀ ਹੈਗੀ
ਜਾਂ ਕੱਲ੍ਹ ਤੋਂ ਹੋ ਜਾਏਗੀ, ਕਿਉਂਕਿ ਏਅਰ ਕੈਨੇਡਾ ਵੱਲੋਂ ਕੱਲ੍ਹ ਤੋਂ ਫਲਾਈਟਸ ਆਪਣੀਆਂ ਕੈਂਸਲ ਕੀਤੀਆਂ ਜਾਣੀਆਂ, ਸ਼ੁਰੂ ਕੀਤੀਆਂ ਜਾਣੀਆਂ।
ਹੁਣ ਕਈਆਂ ਵੱਲੋਂ ਨਾ ਸਲਾਹ ਦਿੱਤੀ ਜਾ ਰਹੀ ਆ ਕਿ ਦੇਖੋ ਹੋ ਸਕਦਾ ਪਰਸੋਂ ਤੱਕ ਕੋਈ ਨਿਪਟਾਰਾ ਹੋ ਵੀ ਜਾਵੇ ਸਟ੍ਰਾਈਕ ਦਾ, ਪਰ ਜੇ ਨਹੀਂ ਹੋਇਆ ਤੇ ਫਿਰ ਜਿਨ੍ਹਾਂ ਨੇ ਕਿਸੇ ਨੇ ਵੀਕਐਂਡ 'ਤੇ ਟਰੈਵਲ ਕਰਨਾ ਜਾਂ ਸੋਮਵਾਰ ਮੰਗਲਵਾਰ ਅਗਲੇ ਹਫ਼ਤੇ ਟਰੈਵਲ ਕਰਨਾ, ਕਿ ਤੁਸੀਂ ਕਿਸੇ ਹੋਰ ਵੱਖਰੀ ਏਅਰਲਾਈਨ 'ਤੇ ਇਸ ਤੋਂ ਪਹਿਲਾਂ ਕਿ ਜ਼ਿਆਦਾ ਹੱਲਾ ਪਏ ਰਿਫੰਡੇਬਲ ਟਿਕਟ ਬੁੱਕ ਕਰ ਲਓ ਜਿਹੜੀ ਕਿ ਮਹਿੰਗੀ ਪੈਂਦੀ ਆ। ਜੇ ਰਿਫੰਡੇਬਲ ਟਿਕਟ ਤੁਸੀਂ ਬੁੱਕ ਕੀਤੀ ਹੋਏਗੀ, ਐਟਲੀਸਟ ਇਹ ਹੈ ਕਿ ਜੇ ਤੁਹਾਨੂੰ ਜੇ ਆਹ ਸਟ੍ਰਾਈਕ ਦਾ ਨਿਪਟਾਰਾ ਹੋ ਜਾਂਦਾ ਦੈਨ ਤੁਸੀਂ ਆਪਣੀ ਫਲਾਈਟ ਲੈ ਕੇ ਜਾ ਸਕੋਗੇ ਅਤੇ ਫਿਰ ਦੂਜੀ ਫਲਾਈਟ ਕੈਂਸਲ ਕਰਕੇ ਤੁਹਾਡੇ ਪੈਸੇ ਵਾਪਸ ਮੁੜੇ ਆਉਣਗੇ, ਪਰ ਐਟਲੀਸਟ ਇੱਕ ਤਰੀਕੇ ਨਾਲ ਉਹ ਤੁਹਾਡੀ ਕੁਝ ਇੱਕ ਇੰਸ਼ੋਰੈਂਸ ਪਾਲਿਸੀ ਦੇ ਤੌਰ 'ਤੇ ਉਹ ਟਿਕਟ ਤੁਸੀਂ ਵਰਤ ਸਕਦੇ ਹੋ।
ਪਰ ਵੀ ਜੀ ਇਹ ਆਈਡੀਆ ਸਾਨੂੰ ਆ ਗਿਆ ਅਤੇ ਜਿਹੜੇ ਟਰੈਵਲ ਏਜੰਟ ਬੈਠੇ ਨੇ ਉਹਨਾਂ ਨੂੰ ਤਾਂ ਆ ਹੀ ਗਿਆ,
ਉਹਨਾਂ ਨੂੰ ਆ ਗਿਆ,
ਉਹਨਾਂ ਨੇ ਪਹਿਲਾਂ ਹੀ ਕਰਤਾ ਹੋਣਾ ਅਤੇ ਹੁਣ ਬੜੀ ਮਾਰੋ ਮਾਰ ਹੋਣੀ ਆ।
ਹਾਂ ਦੈਟਸ ਟਰੂ, ਦੈਟ ਇਜ਼ ਟਰੂ, ਕਿਉਂਕਿ ਇਹ ਤਾਂ ਕੱਲ੍ਹ ਰਾਤ ਦੀ ਹੀ ਹੁਣ ਜਿਹੜੀ ਪੋਟੈਂਸ਼ੀਅਲ ਸਟ੍ਰਾਈਕ ਵਾਲਾ ਜਿਹੜਾ ਸੰਭਾਵਨਾ ਖੁੱਲ੍ਹ ਗਈ ਹੋਈ।
ਇਟਸ ਆਲਮੋਸਟ ਲਾਈਕ ਨਾ ਵੀ ਜਿਹੜੇ ਬਹੁਤ ਸਾਡੇ ਵਰਗੇ ਜਿਹੜੇ ਲੇ ਪਰਸਨਸ ਨੇ ਵੀ ਜਦੋਂ ਉਹ ਕਹਿੰਦੇ ਆ ਯਾਰ ਐਪਲ ਦਾ ਨਵਾਂ ਫੋਨ ਆਉਣ ਲੱਗਾ, ਐਪਲ ਦਾ ਸਟਾਕ ਖਰੀਦ ਲਈਏ। ਇਟਸ ਆਲਮੋਸਟ ਲਾਈਕ ਦੈਟ, ਰਾਈਟ?
ਸਹੀ ਗੱਲ ਆ, ਸਹੀ ਗੱਲ ਆ।
ਜਿਹੜੇ ਲੋਕ ਅਰਨਿੰਗਸ ਕਾਲਸ ਦੇ ਵਿੱਚ ਬੈਠ ਕੇ ਸੁਣ ਕੇ ਸਾਰੀਆਂ ਆਪਣੀ ਇਨਵੈਸਟਮੈਂਟ ਡਿਸੀਜਨ ਬਣਾਉਂਦੇ ਨੇ, ਉਹ ਹੱਸਦੇ ਹੁੰਦੇ ਫਿਰਦੇ, ਕਹਿੰਦੇ ਆ ਵੀ ਆ ਗਏ ਹੁਣ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ
ਕਰਨ ਵਾਲੇ। ਆ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਰੀਟੇਲ ਇਨਵੈਸਟਰਸ ਦੀ ਗਿਣਤੀ ਬੜੀ ਵਧੀਆ ਵਾ ਸੀ।
ਅੱਛਾ,
ਬਾਏ ਦਾ ਵੀ ਸਟਾਕ ਮਾਰਕੀਟ ਕੱਲ੍ਹ ਦੇ ਅਮਰੀਕਾ ਦੇ ਆਏ ਇਨਫਲੇਸ਼ਨ ਨੰਬਰਸ ਤੋਂ ਬਾਅਦ ਬੜੇ ਉਚੇਰੇ ਪੱਧਰ 'ਤੇ ਪਹੁੰਚੀ ਆ। ਗਲੋਬਲ ਸਟਾਕ ਮਾਰਕੀਟਸ ਨੂੰ ਇੱਕ ਚੰਗਾ ਹੁਲਾਰਾ ਮਿਲਿਆ, ਕਿਉਂਕਿ ਸੰਕੇਤ ਇਹ ਚਲਾ ਗਿਆ ਜਿਹੜੇ ਟਰੰਪ ਨੇ ਕੱਲ੍ਹ ਗੱਲ ਲਿਖੀ ਵੀ ਕਿ ਟੈਰਿਫਸ ਕਰਕੇ ਇਨਫਲੇਸ਼ਨ ਉੱਪਰ ਓਨਾ ਭੈੜਾ ਅਸਰ ਨਹੀਂ ਪੈਂਦਾ ਦਿਸਦਾ ਪਿਆ।
ਪੈਂਦਾ ਹੀ ਨਹੀਂ ਕੋਈ, ਪ੍ਰੂਫ ਹੋ ਗਈ ਗੱਲ ਇਹ।
ਨਹੀਂ ਉਹ ਤਾਂ ਟਰੂ, ਉਹ ਤਾਂ ਟਰੰਪ ਨੇ ਅਜਿਹਾ ਕਿਹਾ ਨਾ, ਪਰ ਚਲੋ ਅਸਰ ਤਾਂ ਪਿਆ ਪਰ ਓਨਾ ਪ੍ਰੋਫਾਊਂਡ ਨਹੀਂ ਆ ਜਿੰਨਾ ਕਿ ਪਹਿਲਾਂ ਮੰਨਿਆ ਜਾ ਰਿਹਾ ਸੀ,
ਕਿਉਂਕਿ ਇਨਫਲੇਸ਼ਨ 2.7% ਸੀ ਜੂਨ ਦੇ ਵਿੱਚ, ਜੁਲਾਈ ਦੇ ਵਿੱਚ ਵੀ 2.7% ਹੀ ਰਹੀ ਆ।
ਪਰ ਹੁਣ ਜਿਉਂ ਜਿਉਂ ਅਗਸਤ, ਸਪਟੰਬਰ, ਅਕਤੂਬਰ ਆ ਜਿਹੜੇ ਅਗਲੇ ਮਹੀਨੇ ਨੇ ਕਿ ਉਹਨਾਂ ਦੇ ਵਿੱਚ ਵੀ ਹਿਸਾਬ ਇਹੋ ਰਹਿੰਦਾ। ਮੈਨੂੰ ਯਾਰ ਲੱਗਦਾ ਇਹ, ਦੇਖੋ ਪਿਛਲੇ ਮਹੀਨਿਆਂ ਦੇ ਵਿੱਚ ਤਿੰਨਾਂ ਮਹੀਨਿਆਂ 'ਚ $100 billion ਆਪਾਂ ਪਿਛਲੇ ਦਿਨਾਂ 'ਚੋਂ ਗੱਲ ਕਰਦੇ ਆ ਰਹੇ ਹਾਂ, $100 billion ਟੈਰਿਫ ਦੇ ਵਿੱਚੋਂ ਇਕੱਠਾ ਕਰ ਲਿਆ ਅਮਰੀਕਾ ਨੇ। ਜੇ ਹਰ ਤਿੰਨ ਮਹੀਨੇ $100 billion ਇੱਦਾਂ ਅਮਰੀਕਾ ਨੂੰ ਰੈਵਨਿਊ ਬਣਦਾ ਰਹਿੰਦਾ, ਦੈਨ ਇਹਦਾ ਮਤਲਬ ਇਹ ਹੈ ਕਿ ਸਾਲ ਦਾ $400 billion ਹੋ ਗਿਆ। ਅਤੇ ਜੇ ਹੁਣ ਟੈਰਿਫ ਵੱਧ ਵੀ ਗਏ ਨੇ, ਮੇ ਬੀ ਇਹ $500 trillion ਤੱਕ ਹੀ ਪਹੁੰਚ ਵੀ, ਜੇ $500 billion ਹੋ ਜਾਂਦਾ, ਤੁਸੀਂ ਦੇਖਿਓ ਕ੍ਰਿਸਮਸ ਦੇ ਨੇੜੇ ਤੇੜੇ ਚੈੱਕ ਭੇਜਣੇ ਨੇ ਟਰੰਪ ਨੇ।
ਇਹ ਤਾਂ ਪੈਲੀ ਵੇਚ ਕੇ ਕੈਸਟ ਕੱਢਣ ਵਾਲੀ ਗੱਲ ਹੋ ਗਈ।
ਹਾਂ ਉਹੀ ਗੱਲ ਆ, ਪੈਲੀ ਵੀ ਆਪਣੀ ਨੀ ਨਾ, ਪੈਲੀ ਤੁਸੀਂ
ਵੀ ਇੱਦਾਂ ਨੀ, ਇੱਦਾਂ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਤੁਹਾਡੇ ਜਿਹੜੇ ਪੁਰਖੇ ਤੁਹਾਨੂੰ ਜੋ ਛੱਡ ਕੇ ਗਏ ਨੇ ਤੁਸੀਂ ਉਹ ਵੇਚ ਕੇ ਤੇ ਪੈਸੇ ਜਿਹੜੇ ਨੇ ਉਜਾੜ ਦਿਓ।
ਆਟੋ ਸੈਕਟਰ ਵਾਲੇ ਜਿਹੜੇ ਅਮੈਰੀਕਨ ਕੰਪਨੀਆਂ ਵਾਲੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ, ਜਿਹੜੇ ਕਹਿੰਦੇ ਸਾਨੂੰ $12 billion ਦਾ ਘਾਟਾ ਪੈ ਚੁੱਕਾ ਆਲਰੇਡੀ ਟੈਰਿਫਸ ਕਰਕੇ, ਕਿਉਂਕਿ ਸਟੀਲ ਤੇ ਅਲੂਮੀਨੀਅਮ ਸੈਕਟਰ, ਫੋਰਡ ਵਾਲੇ, GM ਵਾਲੇ, ਉਹ ਤਾਂ ਵਿਚਾਰੇ ਇਸ ਵੇਲੇ ਸੋਚ ਰਹੇ ਨੇ ਵੀ ਸਾਡੇ ਨਾਲ ਬਣੀਆਂ ਕੀ। ਟਰੰਪ ਦੀ ਨੀਤੀ ਤਾਂ ਇਹ ਹੋਣੀ ਸੀ ਕਿ ਸਾਡੀ ਮੈਨੂਫੈਕਚਰਿੰਗ ਅਤੇ ਸਾਡੀ ਜਿਹੜੀ ਅਮੈਰੀਕਨ ਬ੍ਰਾਂਡਸ ਦੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਹੁਲਾਰਾ ਮਿਲਣਾ ਸੀ, ਸਾਨੂੰ ਮਜ਼ਬੂਤ ਕਰਨਾ ਸੀ। ਸਗੋਂ ਟਰੰਪ ਨੇ ਤਾਂ ਇਹੋ ਜਿਹੀ ਨੀਤੀ ਲਿਆ ਦਿੱਤੀ ਕਿ ਜਿਹੜੇ ਫੋਰਨ ਪ੍ਰੋਡਿਊਸਰਸ ਨੇ ਉਹਨਾਂ ਨੂੰ ਐਡਵਾਂਟੇਜ ਹੋ ਗਿਆ, ਘਾਟੇ ਉਹ ਵੀ ਜਰ ਰਹੇ ਨੇ, ਪਰ ਅਮੈਰੀਕਨ ਪ੍ਰੋਡਿਊਸਰਸ ਨੂੰ, GM ਅਤੇ ਫੋਰਡ ਨੂੰ ਸਪੈਸ਼ਲੀ, ਕਿਤੇ ਵੱਡੇ ਘਾਟੇ ਜਰਨੇ ਪੈ ਰਹੇ ਨੇ।
ਦੈਟਸ ਡੋਨਲਡ ਟਰੰਪ
ਯਾ
ਜਰੋਮ ਪਾਵਲ ਤੇ ਕਹਿੰਦੇ ਮੇਜਰ ਕਹਿੰਦੇ ਲਾਅ ਸੂਟ ਮੈਂ ਅਲਾਉ ਕਰ ਦਿਆਂਗਾ।
ਉਹ ਕੀ ਚੱਕਰ ਆ, ਕਿਉਂਕਿ ਜਿਹੜੇ ਉਹ ਰੈਨੋਵੇਸ਼ਨ ਵਾਲੇ ਮਾਮਲੇ
ਯੈਸ ਯੈਸ
ਫੈਡਰਲ ਰਿਜ਼ਰਵ ਦੇ ਜਿਹੜੀ ਬਿਲਡਿੰਗ ਦੇ ਵਿੱਚ ਰੈਨੋਵੇਸ਼ਨ ਸੀ
ਜੀ, ਸੋ ਉਹਦੇ ਜਿਹੜੇ ਅਧਿਕਾਰਤ ਨੰਬਰਸ ਨੇ ਨਾ ਵਿਜੇ ਜੀ, ਬੜਾ ਇੰਟਰਸਟਿੰਗ ਆ ਉਹ ਪੂਰਾ ਮਾਮਲਾ ਵੀ, ਕਿ ਫੈਡ ਦੀ ਜਿਹੜੀ US ਫੈਡ ਦੀ ਰੈਨੋਵੇਸ਼ਨ ਚੱਲ ਰਹੀ ਆ, ਅਸਲ ਦੇ ਵਿੱਚ ਉਹ ਪੂਰਾ ਪ੍ਰੋਜੈਕਟ ਸੀਗਾ $2.7 billion ਦਾ,
ਰਾਈਟ,
ਤੇ ਉਹਦਾ ਜਿਹੜਾ ਖਰਚਾ ਹੈ ਉਹ ਵੱਧ ਕੇ ਤਕਰੀਬਨ 500 billion ਉਹਦੇ ਵਿੱਚ ਵਾਧਾ ਹੋਇਆ। ਮੈਂ ਕਿਹਾ 2.9 ਸੀਗਾ ਤੇ ਉਹ 3.4 ਨਹੀਂ ਹੋਲਡ ਆਨ
500 ਮਿਲੀਅਨ ਦਾ
ਹੋਲਡ ਆਨ ਹੋਲਡ ਆਨ ਸੋ ਇਟ ਵਾਸ 1.9 ਬਿਲੀਅਨ ਤੇ ਉਹ ਵੱਧ ਕੇ 2.4 ਬਿਲੀਅਨ ਹੋ ਗਿਆ ਉਹਦਾ ਜਿਹੜਾ ਐਕਚੁਅਲ ਖਰਚਾ ਹੈ 500 ਮਿਲੀਅਨ ਦਾ ਉਹਦੇ ਵਿੱਚ ਹੋਇਆ ਇਜ਼ਾਫਾ ਡੋਨਲਡ ਟਰੰਪ ਜਦੋਂ ਉੱਥੇ ਗਏ ਸੀ ਉਦੋਂ ਉਹਨਾਂ ਨੇ ਕਿਹਾ ਸੀ ਖਰਚਾ ਵੱਧ ਕੇ ਹੋ ਗਿਆ ਜੀ 3.1 ਬਿਲੀਅਨ
ਜਦੋਂ ਕਾਗਜ਼ ਫੜਾਤਾ ਸੀ ਜਰੋਮ ਪਾਵਲ ਨੇ ਉਹਨਾਂ ਨੇ ਕਿਹਾ ਸੀ ਵੀ ਇਹ 5 ਸਾਲ ਪਹਿਲਾਂ ਬਣੀ ਹੋ ਚੁੱਕੀ ਬਿਲਡਿੰਗ ਵੀ ਤੁਸੀਂ ਉਹਨੂੰ ਵਿੱਚ ਗਿਣੀ ਜਾਂਦੇ ਹੋ
ਕਹਿੰਦੇ 2.7 ਇਜ਼ ਨਾਓ 3.1 ਕਾਗਜ਼ ਕਹਿੰਦੇ ਸਾਡੇ ਨੰਬਰਸ ਨੇ ਜਰੋਮ ਪਾਵਲ ਨੇ ਕਿਹਾ ਕਹਿੰਦੇ ਹਾਂਜੀ ਆ ਹੁਣੇ ਹੁਣੇ ਆਏ ਤਾਜ਼ੇ ਤਾਜ਼ੇ ਜੇਬ ਚੋਂ ਕਾਗਜ਼ ਕੱਢਿਆ ਫੜਾਤਾ ਜਰੋਮ ਪਾਵਲ ਨੇ ਆਪਣੀ ਐਨਕਾਂ ਕੱਢੀਆਂ ਪੜ੍ਹਦੇ ਰਹੇ ਕੁਛ ਸਕਿੰਟਾਂ ਦਾ ਬਿਲਕੁਲ ਸਨਾਟਾ ਹੋ ਗਿਆ ਬਾਅਦ ਚੋਂ ਫਿਰ ਜਰੋਮ ਪਾਵਲ ਨੇ ਕਿਹਾ ਕਹਿੰਦੇ ਵੀ ਉਹ ਇਹ ਤਾਂ ਸਾਡੀ ਪਹਿਲਾਂ ਇੱਕ ਮਾਰਟਿਨ ਨਾਂ ਦੀ ਕੋਈ ਬਿਲਡਿੰਗ ਸੀ 5 ਸਾਲ ਪਹਿਲਾਂ ਉਹਦੀ ਰੈਨੋਵੇਸ਼ਨ ਹੋਈ ਤੁਸੀਂ ਉਹ ਵੀ ਨਾਲ ਵਿੱਚ ਜੋੜ ਲਈ 3.1 ਬਿਲੀਅਨ ਤਾਂ ਹੈ ਹੀ ਨਹੀਂ ਅੰਕੜਾ ਕੱਲ੍ਹ ਡੋਨਲਡ ਟਰੰਪ ਨੇ ਟਰੂਥ ਸੋਸ਼ਲ 'ਤੇ ਇਹ ਲਿਖਿਆ ਕਹਿੰਦੇ ਇਹ ਤਾਂ ਕੰਮ ਸਾਰਾ 500 ਮਿਲੀਅਨ ਡਾਲਰ ਦਾ ਸੀ
ਅੱਛਾ
ਜਿਹੜਾ ਕੰਮ ਵੈਸੇ ਓਫੀਸ਼ਲੀ 1.9 ਦਾ ਸੀ 2.4 ਦੇ ਵਿੱਚ ਹੋ ਰਿਹਾ ਕਹਿੰਦੇ ਕੋਸਟ ਐਸਕੇਲੇਸ਼ਨ ਹੋ ਗਈ ਐਸਬੈਸਟਸ ਅਬੇਟਮੈਂਟ ਹੋਰ ਚੀਜ਼ਾਂ ਦੇ ਖਰਚੇ ਕਰਕੇ 500 ਮਿਲੀਅਨ ਡਾਲਰ ਉਹਦੀ ਕੋਸਟ ਓਵਰਰਨ ਹੋਇਆ ਜ਼ਰੂਰ ਪਰ ਡੋਨਲਡ ਟਰੰਪ ਆਪ ਪਹਿਲਾਂ ਕਹਿੰਦੇ ਸੀ 2.7 ਬਿਲੀਅਨ ਇਜ਼ ਨਾਓ 3.1 ਬਿਲੀਅਨ ਕੱਲ ਟਰੂਥ ਸੋਸ਼ਲ ਤੇ ਲਿਖ ਅੱਛਾ ਫਿਰ ਉਸ ਤੋਂ ਬਾਅਦ ਜਰੋਮ ਪਾਵਲ ਨੇ ਸਾਬਤ ਕਰਤਾ ਵੀ ਤੁਹਾਡਾ ਇਹ ਦਾਅਵਾ ਗਲਤ ਹੈ
ਜਦੋਂ ਖੜੇ
ਕੈਮਰੇ ਦੇ ਸਾਹਮਣੇ ਫੈਕਟ ਚੈਕਿੰਗ ਹੋ ਗਈ ਡੋਨਲਡ ਟਰੰਪ ਇੰਨੇ ਢੀਠ ਕਿਸਮ ਦੇ ਵਿਅਕਤੀ ਨੇ ਉਹ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਿਖ ਰਹੇ ਟਰੂਥ ਸੋਸ਼ਲ ਤੇ ਕਹਿੰਦੇ 500 ਮਿਲੀਅਨ ਵਾਲਾ ਕੰਮ ਜਰੋਮ ਪਾਵਲ 3 ਬਿਲੀਅਨ ਦੇ ਵਿੱਚ ਕਰਾ ਰਹੇ ਫਿਰ 3 ਬਿਲੀਅਨ ਪਹਿਲਾਂ ਆਪ 3.1 ਵੀ ਕਹਿ ਚੁੱਕੇ ਹੁਣ 3 ਬਿਲੀਅਨ ਕਹਿ ਰਹੇ ਨੇ ਸੋ 100 ਮਿਲੀਅਨ ਦਾ ਕੋਈ ਮਤਲਬ ਹੀ ਨਹੀਂ ਹੈ ਸੋ 3 ਬਿਲੀਅਨ ਦੇ ਵਿੱਚ ਕਹਿੰਦੇ ਕੰਮ ਕਰਾ ਰਹੇ 500 ਮਿਲੀਅਨ ਵਾਲਾ ਇਸ ਕਰਕੇ ਕਹਿੰਦੇ ਆਈ ਐਮ ਕੰਸੀਡਰਿੰਗ ਵੀ ਇਹਨਾਂ ਦੇ ਖਿਲਾਫ਼ ਇੱਕ ਮੇਜਰ ਲਾਅ ਸੂਟ ਨੂੰ ਮੈਂ ਸ਼ਾਇਦ ਇਜਾਜ਼ਤ ਦੇ ਹੀ ਦੇਵਾਂ
ਯਾਰ ਇੰਨਾ ਹੋਰ ਖਿਲਾਰਾ ਪਿਆ ਹੋਇਆ ਪਰ ਕਮਾਲ ਹੋਈ ਜਾਂਦੀ
ਹੈ ਕੱਲ ਉਹ ਖੁਸ਼ ਬੜੇ ਸੀ ਨਾ ਕਿ ਮੇਰੀ ਗੱਲ ਸਾਬਤ ਹੋ ਗਈ ਕਿ ਮੈਂ ਤਾਂ ਸ਼ੁਰੂ ਤੋਂ ਹੀ ਕਹਿ ਰਿਹਾ ਕਿ ਜੀ ਉਹਨਾਂ ਨੇ ਪਹਿਲੀ ਲਾਈਨ ਹੀ ਉਸ ਪੋਸਟ ਦੇ ਵਿੱਚ ਇਹ ਲਿਖੀ ਵੀ ਪ੍ਰੂਵ ਹੋ ਗਿਆ ਕਹਿੰਦੇ ਵੀ ਦੇਖ ਲਓ ਇਨਫਲੇਸ਼ਨ ਦੇ ਅੰਕੜੇ ਆਏ ਨੇ ਟੈਰਿਫਸ ਦਾ ਇਨਫਲੇਸ਼ਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਿਆ
ਹਜੇ ਤੱਕ ਡੋਨਲਡ ਟਰੰਪ ਦੀ ਇੱਕ ਜਿਹੜੀ ਪੋਸਟ ਮੇ ਵੀ ਕਰ ਵੀ ਦਿੱਤੀ ਹੋਵੇ ਹਨਾ ਪਤਾ ਨਹੀਂ ਜਦੋਂ ਸਟਾਕ ਮਾਰਕੀਟ ਵਧੀਆ ਕਰਦੀ ਹੈ
ਨਾ ਚੈੱਕ ਕਰਨਾ ਦੇਖੋ ਚੈੱਕ ਕਰੇ ਕੋਈ ਕੀਤਾ ਤਾਂ ਨਹੀਂ
ਜਦੋਂ ਸਟਾਕ ਮਾਰਕੀਟ ਦੇ ਵਿੱਚ ਕੋਈ ਵੀ ਉਛਾਲ ਆਉਂਦਾ ਟਰੰਪ ਨਾਲ ਦੀ ਨਾਲ ਕਹਿੰਦੇ ਨੇ ਦੇਖਿਆ ਬੈਠਾ ਨਾ ਤੁਹਾਡਾ ਯਾਰ ਇੱਥੇ ਹਨਾ ਚੱਲ ਰਹੀ ਸਟਾਕ ਮਾਰਕੀਟ ਹੋਈ ਹੈ ਪੂਰੀ ਹਰਿਆਲੀ ਛਾਈ ਹੋਈ ਹੈ ਕਿਉਂਕਿ ਸਟਾਕ ਮਾਰਕੀਟ ਦੀ ਵਧੀਆ ਕਾਰਗੁਜ਼ਾਰੀ ਦਾ ਕ੍ਰੈਡਿਟ ਟਰੰਪ ਨੂੰ ਲੈ ਕੇ ਬੜੀ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਆ ਅਜੇ ਤੱਕ ਉਹਨਾਂ ਨੇ ਕੀਤਾ ਨਹੀਂ ਇਹੋ ਜਿਹਾ ਅੱਛਾ ਜੇ ਟਰੰਪ ਵਾਲੀ ਗੱਲ ਕਰ ਹੀ ਰਹੇ ਹਾਂ ਵਾਸੂ ਜੀ ਯਾਰ ਇੱਕ ਬ੍ਰੇਕ ਲੈ ਲਈਏ ਪਹਿਲਾਂ
ਸ਼ੋਰ
ਬ੍ਰੇਕ ਲੈਣੀ ਇੱਥੇ ਬੜੀ ਲਾਜ਼ਮੀ ਹੈ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਇਕਲੀ ਗੱਲ ਇਹ ਕਰ ਲੈਂਦੇ ਹਾਂ ਕਿ ਅੱਜ ਯੂਰਪੀਅਨ ਮੁਲਕਾਂ ਦੇ ਕੁਝ ਲੀਡਰ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮਿਰ ਜ਼ੇਲੈਂਸਕੀ ਉਹਨਾਂ ਨੇ ਇੱਕ ਵਰਚੁਅਲ ਮੁਲਾਕਾਤ ਕਰਨੀ ਡੋਨਲਡ ਟਰੰਪ ਦੇ ਨਾਲ ਅਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਵੱਲੋਂ ਇਹ ਜਿਹੜੀ ਵਰਚੁਅਲ ਮੀਟਿੰਗ ਆ ਉਹ ਕਨਵੀਨ ਕੀਤੀ ਗਈ ਆ ਯੂਰਪੀਅਨ ਮੁਲਕਾਂ ਦੀ ਡੋਨਲਡ ਟਰੰਪ ਦੇ ਨਾਲ ਇਹ ਗੱਲਬਾਤ ਚੱਲ ਰਹੀ ਹੈ ਕਿ ਭਾਈ ਸਾਡਾ ਪੱਖ ਵੀ ਪੂਰ ਲਓ ਕਿਤੇ ਜਦੋਂ ਵਲਾਦਿਮਿਰ ਪੁਤਿਨ ਦੇ ਨਾਲ ਮੀਟਿੰਗ ਕਰਨੀ ਹੈ ਵਲਾਦਿਮਿਰ ਪੁਤਿਨ ਦੇ ਨਾਲ ਜਦੋਂ ਪਰਸੋਂ ਮੀਟਿੰਗ ਹੋਣੀ ਹੈ ਅਲਾਸਕਾ 'ਚ ਵੀ ਕਿਤੇ ਇੱਦਾਂ ਨਾ ਹੋਵੇ ਕਿ ਜਿਹੜੇ ਯੂਰਪੀਅਨ ਯੂਨੀਅਨ ਅਤੇ ਯੂਕਰੇਨ ਦੇ ਹੱਕ ਨੇ ਉਹਨਾਂ ਨੂੰ ਕਿਤੇ ਤੁਸੀਂ ਗਹਿਣੇ ਰੱਖਦੇ ਹੋ ਸੋ ਬਸ ਜੀ ਅੱਜ ਜ਼ੇਲੈਂਸਕੀ ਅਤੇ ਕੁਝ ਹੋਰ ਯੂਰਪੀਅਨ ਲੀਡਰਸ ਨੇ ਵਰਚੁਅਲੀ ਮੁਲਾਕਾਤ ਕਰਨੀ ਹੈ ਡੋਨਲਡ ਟਰੰਪ ਅਤੇ ਜੇ ਡੀ ਵੈਂਸ ਦੇ ਨਾਲ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਵੱਲੋਂ ਇਹ ਮੀਟਿੰਗ ਕਨਵੀਨ ਕੀਤੀ ਗਈ ਹੈ ਅਤੇ ਮਕਸਦ ਇਹਨਾਂ ਦਾ ਇਹ ਆ ਕਿ ਜਿਹੜਾ ਯੂਰਪੀਅਨ ਪੱਖ ਹੈਗਾ ਇਸ ਯੂਕਰੇਨੀਅਨ ਅਤੇ ਰਸ਼ੀਅਨ ਕੌਨਫਲਿਕਟ ਦੇ ਵਿੱਚ ਉਹ ਵੀ ਮੂਹਰੇ ਰੱਖਿਆ ਜਾ ਸਕੇ ਕਿਉਂਕਿ ਪਰਸੋਂ ਜਿਹੜੀ ਮੀਟਿੰਗ ਅਲਾਸਕਾ 'ਚ ਹੋਣੀ ਹੈ ਬਿਟਵੀਨ ਟਰੰਪ ਐਂਡ ਪੁਤਿਨ ਉਹਦੇ ਵਿੱਚ ਕੋਈ ਵੀ ਯੂਰੋਪੀਅਨ ਨੁਮਾਇੰਦਾ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮਿਰ ਜ਼ੇਲੈਂਸਕੀ ਜਾਂ ਕੋਈ ਵੀ ਹੋਰ ਯੂਕਰੇਨੀਅਨ ਰੈਪ੍ਰਜੈਂਟੇਟਿਵ ਉਸ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਹੋਣ ਵਾਲਾ
ਜਾਂ ਸੋ ਜਦੋਂ ਦਾ ਪਿਛਲੇ ਸ਼ੁੱਕਰਵਾਰ ਤੋਂ ਜਦੋਂ ਦਾ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਕਿ ਆਉਂਦੇ ਸ਼ੁੱਕਰਵਾਰ 15 ਅਗਸਤ ਨੂੰ ਉਹ ਪੁਤਿਨ ਨੂੰ ਮਿਲਣਗੇ ਅਲਾਸਕਾ ਦੇ ਵਿੱਚ ਉਸ ਤੋਂ ਬਾਅਦ ਤੋਂ ਹੀ ਓਵਰ ਦਾ ਵੀਕਐਂਡ ਲਾਸਟ ਪਾਸਟ ਵੀਕਐਂਡ ਅਸੀਂ ਦੇਖਿਆ ਕਿ ਪਹਿਲਾਂ ਵਲਾਦਿਮਿਰ ਜ਼ੇਲੈਂਸਕੀ ਨੇ ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਇਹ ਮੀਟਿੰਗ ਠੀਕ ਨਹੀਂ ਇਹਦੇ 'ਚ ਜੇ ਸਾਡੇ ਤੋਂ ਬਿਨਾਂ ਸਾਨੂੰ ਸ਼ਾਮਿਲ ਕੀਤੇ ਬਿਨਾਂ ਕੋਈ ਡੀਲ ਹੁੰਦੀ ਹੈ ਕੋਈ ਐਗਰੀਮੈਂਟ ਹੁੰਦਾ ਵੀ ਉਹ ਤਾਂ ਡੈਡ ਔਨ ਅਰਾਈਵਲ ਹੋਏਗਾ ਉਹ ਤਾਂ ਸਟਿਲ ਬੋਰਨ ਹੋਏਗਾ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਸਨ ਕਿ ਵੀ ਅਸੀਂ ਇਹਨੂੰ ਐਕਸੈਪਟ ਨਹੀਂ ਕਰਾਂਗੇ ਫਿਰ ਉਸ ਤੋਂ ਬਾਅਦ ਜੁਆਇੰਟ ਸਟੇਟਮੈਂਟ ਵੀ ਜਾਰੀ ਕੀਤੀ ਗਈ ਸੀ ਯੂਕੇ ਫਰਾਂਸ ਅਤੇ ਹੋਰ ਕਈ ਸਾਰੇ ਮੁਲਕਾਂ ਵੱਲੋਂ ਉਹਨਾਂ ਰਲ ਕੇ ਇਹ ਗੱਲ ਕਹੀ ਸੀ ਇਹਦੇ 'ਚ ਕੈਨੇਡਾ ਸ਼ਾਮਿਲ ਨਹੀਂ ਸੀ ਕਿ ਵੀ ਜਿਹੜੀ ਵੀ ਕੋਈ ਡੀਲ ਆ ਉਹਨਾਂ ਦੇ ਵਿੱਚ ਯੂਕਰੇਨ ਨੂੰ ਸ਼ਾਮਿਲ ਕੀਤਾ ਜਾਣਾ ਹੀ ਚਾਹੀਦਾ ਹੈ ਫਿਰ ਉਸ ਤੋਂ ਬਾਅਦ ਵਲਾਦਿਮਿਰ ਜ਼ੇਲੈਂਸਕੀ ਨੇ ਦੱਸਿਆ ਵੀ ਉਹਨਾਂ ਨੇ ਘੱਟੋ ਘੱਟ 30 ਇੰਟਰਨੈਸ਼ਨਲ ਲੀਡਰਸ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ, ਮਾਰਕ ਕਾਰਨੀ ਬੀਂਗ ਵਨ ਆਫ ਦੈਮ। ਮਾਰਕ ਕਾਰਨੀ ਨੂੰ ਵੀ ਫੋਨ ਆਇਆ ਸੀ ਤੇ ਸਾਡੇ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਵੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਉਹਦੇ ਵਿੱਚ ਵੀ ਇਹਦੇ ਨਾਲ ਮਿਲਦੀ ਜੁਲਦੀ ਗੱਲ ਹੀ ਲਿਖੀ ਗਈ ਹੈ ਕਿ ਯੂਕਰੇਨ ਦਾ ਭਵਿੱਖ ਯੂਕਰੇਨੀਅਨਸ ਹੀ ਨਿਰਧਾਰਿਤ ਕਰਨ ਤੇ ਕੋਈ ਵੀ ਜਿਹੜੀ ਮੀਟਿੰਗ ਆ, ਕੋਈ ਵੀ ਗੱਲਬਾਤ ਉਹਦੇ ਵਿੱਚ ਯੂਕਰੇਨ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ। ਤੇ ਨਾਲ ਹੀ ਉਹਨਾਂ ਨੇ ਅਫਕੋਰਸ ਡੋਨਲਡ ਟਰੰਪ ਦਾ ਧੰਨਵਾਦ ਵੀ ਕਰਤਾ ਸੀ ਜੁਆਇੰਟ ਸਟੇਟਮੈਂਟ ਦੇ ਵਿੱਚ ਕਿ ਵੀ ਉਹ ਲੀਡਰਸ਼ਿਪ ਸ਼ੋਅ ਕਰ ਰਹੇ ਨੇ, ਐਟਲੀਸਟ ਉਹ ਕੋਈ ਜੰਗ ਨੂੰ ਰੋਕਣ ਦੀ ਕੋਸ਼ਿਸ਼,
ਨਿਪਟਾਰਾ ਲੱਭਣ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।
ਸੋ ਇਹ ਚੰਗੀ ਗੱਲ ਹੈ, ਡੋਨਲਡ ਟਰੰਪ ਇੱਕ ਵੱਡੀ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕੰਸਰਨ ਇਹ ਬਣਿਆ ਹੋਇਆ ਵੀ ਉਹ ਇਹਦੇ ਵਿੱਚ ਕਿਉਂਕਿ ਪੁਤਿਨ ਤੇ ਟਰੰਪ ਇਕੱਲੇ ਹੀ ਹੋਣਗੇ ਇਸ ਮੀਟਿੰਗ ਦੇ ਵਿੱਚ, ਕਿਉਂਕਿ ਡੋਨਲਡ ਟਰੰਪ ਨੇ ਕਹਿ ਦਿੱਤਾ ਵੀ ਪਹਿਲੀ ਮੀਟਿੰਗ ਮੈਂ ਬਾਇਲੈਟਰਲੀ ਕਰਨੀ ਆ, ਵੀ ਇਕੱਲੇ ਪੁਤਿਨ ਨੂੰ ਹੀ ਮਿਲਾਂਗਾ, ਬਾਅਦ ਵਿੱਚ ਫਿਰ ਜੇ ਕੋਈ ਮੀਟਿੰਗ ਹੁੰਦੀ ਹੈ, ਜੇ ਕੋਈ ਸੰਭਾਵਨਾ ਬਣਦੀ ਹੈ ਤੇ ਉਹਦੇ ਵਿੱਚ ਦੇਖ ਲਾਂਗੇ ਜ਼ੇਲੈਂਸਕੀ ਨੂੰ ਬੁਲਾਉਣਾ ਜਾਂ ਕਿਸੇ ਹੋਰ ਨੂੰ ਵੀ, ਉਹ ਕੀਤਾ ਜਾ ਸਕਦਾ, ਬਟ ਦੈਟ ਵਿਲ ਕਮ ਲੇਟਰ। ਕੰਸਰਨ ਇਹ ਬਣਿਆ ਹੋਇਆ ਵੀ ਜਿਹੜੀ ਆਹ ਮੀਟਿੰਗ ਹੋਣੀ ਆ ਇਹਦੇ ਵਿੱਚ ਕਿਤੇ ਪੁਤਿਨ ਦੀਆਂ ਸਾਰੀਆਂ ਸ਼ਰਤਾਂ ਹੀ ਮੰਨ ਕੇ ਨਾ ਆ ਜਾਣ ਡੋਨਲਡ ਟਰੰਪ, ਤੇ ਪੁਤਿਨ ਦੀਆਂ ਜਿਹੜੀਆਂ ਸ਼ਰਤਾਂ ਨੇ ਸਾਰਿਆਂ ਨੂੰ ਪਤਾ ਬੜੀਆਂ ਖਤਰਨਾਕ।
ਇਸ ਵੇਲੇ ਵਾਸੂ ਜੀ ਯੂਕਰੇਨ ਦਾ ਤਕਰੀਬਨ 20% ਰਕਬਾ ਇਹੋ ਜਿਹੜਾ ਕਿ ਰਸ਼ੀਆ ਦੇ ਕਬਜ਼ੇ ਦੇ ਵਿੱਚ ਹੈ, ਕੱਲ੍ਹ ਰਸ਼ੀਆ ਉਹਦੇ ਉੱਪਰ ਇਸ ਵੇਲੇ ਉਹਨੇ ਆਕੂਪਾਈ ਕੀਤਾ ਹੋਇਆ, ਤੇ ਸਭ ਤੋਂ ਵੱਡਾ ਖਤਰਾ ਹੀ ਇਹ ਬਣਿਆ ਹੋਇਆ ਵੀ ਕਿਤੇ ਟਰੰਪ ਇਸ ਗੱਲ ਨੂੰ ਨਾ ਮੰਨ ਜਾਣ ਵੀ ਭਾਈ ਟਰੰਪ ਨੇ ਪਹਿਲਾਂ ਹੀ ਕਿਹਾ ਵੀ ਹੋਇਆ ਵੀ ਕੁਝ ਲੈਂਡ ਦੀ ਸਵਾਪਿੰਗ ਹੋਏਗੀ, ਵੀ ਕੁਝ ਜ਼ਮੀਨ ਦਾ ਆਦਾਨ ਪ੍ਰਦਾਨ ਹੋਏਗਾ, ਤੇ ਇਹ ਗੱਲ ਜਿਹੜੀ ਯੂਕਰੇਨ ਨੂੰ ਨਾਗਵਾਰ ਹੈ, ਯੂਰੋਪੀਅਨ ਯੂਨੀਅਨ ਨੂੰ ਵੀ ਇਹ ਗੱਲ ਨਾਗਵਾਰ ਆ। ਜ਼ੇਲੈਂਸਕੀ ਨੇ ਅੱਜ ਆਪਣੇ ਅਫੀਸ਼ੀਅਲ ਟੈਲੀਗ੍ਰਾਮ ਚੈਨਲ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਹੈ, ਉਹਨਾਂ ਨੇ ਕਿਹਾ ਵੀ ਹਜੇ ਕੋਈ ਇਸ ਗੱਲ ਦਾ ਸੰਕੇਤ ਨਹੀਂ ਆ ਕਿ ਰਸ਼ੀਆ ਅਤੇ ਵਲਾਦਿਮਿਰ ਪੁਤਿਨ ਇਸ ਜੰਗ ਨੂੰ ਖਤਮ ਕਰਨ ਵਾਸਤੇ ਕੋਈ ਪੁਖਤਾ ਕਦਮ ਚੁੱਕਣ ਦੇ ਵੱਲ ਉਹਨਾਂ ਦਾ ਕੋਈ ਝੁਕਾਅ ਹੋਵੇ।
ਉਹ ਤਾਂ ਡਿਲੇ ਕਰਨ ਦਾ ਉਹਨਾਂ ਦਾ ਟੈਕਟਿਕ ਹੈ।
ਅੱਜ ਵਾਸੂ ਜੀ ਵਲਾਦਿਮਿਰ ਪੁਤਿਨ ਨੇ ਕਿਮ ਜੋਂਗ ਉਨ ਨਾਲ ਵੀ ਗੱਲ ਕੀਤੀ ਆ, ਸੋ ਪਰਸੋਂ ਉਹਨਾਂ ਦੀ ਟਰੰਪ ਨਾਲ ਮੀਟਿੰਗ ਹੋਣੀ ਆ। ਅਸੀਂ ਪਿਛਲੇ ਦਿਨ ਹੀ ਗੱਲ ਕਰਦੇ ਸੀ ਕਿ ਜਦੋਂ ਰਸ਼ੀਅਨ ਅਫੀਸ਼ੀਅਲਸ ਦੇ ਨਾਲ ਅਮਰੀਕਨ ਅਫੀਸ਼ੀਅਲਸ ਦੀ ਮੀਟਿੰਗ ਹੁੰਦੀ ਹੈ ਪੁਤਿਨ ਨਾਲ ਪਿਛਲੇ ਦਿਨ, ਫਿਰ ਉਹ ਚਾਈਨਾ ਨੂੰ ਫੋਨ ਕਰਦੇ ਨੇ।
ਸਟੀਵ ਵਿਟਕੋਫ ਨਾਲ ਜਿਹੜੀ ਮੀਟਿੰਗ ਹੋਈ ਸੀ ਸਪੈਸ਼ਲ ਇਨਵੋਏ ਦੇ ਨਾਲ ਵਲਾਦਿਮਿਰ ਪੁਤਿਨ ਦੀ ਮੀਟਿੰਗ, ਉਸ ਤੋਂ ਬਾਅਦ ਪੁਤਿਨ ਨੇ ਸ਼ੀ ਜਿਨਪਿੰਗ ਨੂੰ ਫੋਨ ਕਰਕੇ ਸਾਰੀ ਗੱਲਬਾਤ ਦੱਸੀ ਵੀ ਇੱਦਾਂ ਦਾ ਆਪਣੀ ਗੱਲ ਹੋਈ ਹੈ।
ਤੇ ਹੁਣ ਜਦੋਂ ਪਰਸੋਂ ਉਹਨਾਂ ਨੇ ਮੁਲਾਕਾਤ ਕਰਨੀ ਡੋਨਲਡ ਟਰੰਪ ਨਾਲ, ਉਸ ਤੋਂ ਪਹਿਲਾਂ ਕਿਮ ਜੋਂਗ ਉਨ ਨਾਰਥ ਕੋਰੀਆ ਵਾਲਿਆਂ ਨਾਲ ਉਹਨਾਂ ਨੇ ਗੱਲ ਕੀਤੀ ਆ।
ਬੇਸਿਕਲੀ ਜ਼ੇਲੈਂਸਕੀ ਇਸ ਮੀਟਿੰਗ ਤੋਂ ਪਹਿਲਾਂ, ਜਿਹਦੇ ਵਿੱਚ ਉਹਨਾਂ ਨੇ ਵੈਸੇ ਸ਼ਾਮਲ ਨਹੀਂ ਹੋਣਾ, ਉਸ ਤੋਂ ਪਹਿਲਾਂ ਉਹ ਆਪਣੇ ਸਾਰੇ ਐਲਾਈਜ਼ ਨੂੰ ਲਾਮਬੰਦ ਕਰ ਰਹੇ ਨੇ ਤੇ ਪੁਤਿਨ ਆਪਣੇ ਸਾਰੇ ਜਿਹੜੇ ਐਲਾਈਜ਼ ਨੇ ਉਹਨਾਂ ਨੂੰ ਆਪਣੇ
ਲਾਮਬੰਦ ਕਰ ਰਹੇ ਨੇ,
ਖੜਾ ਕਰ ਰਹੇ ਨੇ।
ਅੱਛਾ, ਇੱਕ ਵਾਸੂ ਜੀ ਹੋਰ ਖਬਰ ਇਹ ਵੀ ਆਉਂਦੀ ਪਈ ਆ, ਥੋੜ੍ਹੀ ਇੰਡੀਆ ਦੇ ਕੰਟੈਕਸਟ ਦੇ ਵਿੱਚ ਗੱਲ ਕਰ ਲਈਏ, ਜਿਹੜੀ ਅਗਲੇ ਮਹੀਨੇ ਯੂਨਾਈਟਿਡ ਨੇਸ਼ਨਸ ਦੀ ਮੀਟਿੰਗ ਹੋਣੀ ਆ, ਉਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਮੂਲੀਅਤ ਕਰ ਸਕਦੇ ਨੇ, ਉਹਨਾਂ ਨੇ ਉੱਥੇ ਆ ਕੇ ਮੋਸਟ ਲਾਈਕਲੀ 26 ਸਤੰਬਰ ਨੂੰ ਭਾਸ਼ਣ ਵੀ ਦੇਣਾ ਹੋਵੇ, ਅਤੇ ਇਹ ਵੀ ਮੰਨਿਆ ਜਾ ਰਿਹਾ ਕਿ ਉਸ ਸਮੇਂ ਕੋਈ ਭਾਰਤ ਅਤੇ ਕੈਨੇਡਾ, ਭਾਰਤ ਅਤੇ ਯੂ ਐੱਸ ਵਿਚਕਾਰ ਕੋਈ ਟ੍ਰੇਡ ਨੂੰ ਲੈ ਕੇ ਵੀ ਕੋਈ ਡੀਲ ਜਾਂ ਕੋਈ ਅਨਾਊਂਸਮੈਂਟ ਹੋ ਸਕਦੀ ਹੈ। ਅਜੇ ਬਹੁਤ ਦੂਰ ਹੈ ਉਹ ਟਾਈਮ, ਹਜੇ ਤਾਂ 13 ਅਗਸਤ ਆ, ਅਜੇ ਵੀ ਆਰ ਟਾਕਿੰਗ ਅਬਾਊਟ ਲੇਟ ਸਪਟੈਂਬਰ, ਬਿਟਵੀਨ ਨਾਓ ਐਂਡ ਦੈਨ ਪਤਾ ਨਹੀਂ ਹੋਰ ਕੀ ਕੁਝ ਤਬਦੀਲ ਹੋ ਜਾਣਾ। ਅੱਛਾ, ਇਹ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਆਵਰ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ?
ਫਿਰ ਉਸ ਸੰਮੇਲਨ ਦੇ ਵਿੱਚ ਜੇਕਰ ਇੰਡੀਆ ਕੋਈ ਡੀਲ ਅਮਰੀਕਾ ਦੇ ਨਾਲ ਭਾਲਦਾ ਤਾਂ ਫਿਰ ਉਹਨਾਂ ਨੂੰ ਪੂਰੇ ਤੌਰ ਤੇ ਇਜ਼ਰਾਈਲ ਦੇ ਪੱਖ ਵਿੱਚ ਖੜੇ ਹੋਣਾ ਪੈਣਾ, ਕਿਉਂਕਿ ਜਿਹੜਾ ਉਹ ਸੰਮੇਲਨ ਹੋ ਰਿਹਾ ਉਹ ਹੋ ਰਿਹਾ ਪੈਲਸਟੀਨ ਸਟੇਟ ਨੂੰ ਰੈਕਗਨੀਸ਼ਨ ਦੇਣ ਦੇ ਸੰਬੰਧ ਵਿੱਚ।
ਕਰੈਕਟ, ਤੇ ਜਿੱਤੋਂ ਕਿ ਅਮਰੀਕਾ ਬਹੁਤ ਖਫਾ ਹੈ।
ਯੈਸ, ਤੇ ਇੰਡੀਆ ਐਜ਼ ਇਟ ਇਜ਼ ਆਲਰੇਡੀ ਪੈਲਸਟੀਨ ਨੂੰ ਰੈਕਗਨਾਈਜ਼ ਕਰਦਾ
ਤੇ
ਫਿਰ ਉਹਨਾਂ ਨੂੰ ਹੁਣ ਜਿਹੜਾ ਆਪਣਾ ਸਟੈਂਸ ਹੈ ਉਹ ਘੁਮਾ ਕੇ ਪੂਰਾ ਹੀ ਇਜ਼ਰਾਈਲ ਵੱਲ ਕਰਨਾ ਪਏਗਾ ਤੇ ਇੰਡੀਆ ਦੀ ਰਾਜਨੀਤੀ ਦੇ ਵਿੱਚ ਆਲਰੇਡੀ ਸਵਾਲ ਚੁੱਕਿਆ ਜਾ ਰਿਹਾ। ਕੱਲ ਦੀ ਹੀ ਖਬਰ ਸੀ ਕਿ ਪ੍ਰਿਯੰਕਾ ਗਾਂਧੀ ਨੇ ਸਵਾਲ ਪੁੱਛਿਆ ਸਰਕਾਰ ਤੋਂ ਕਿ ਤੁਸੀਂ ਗਾਜ਼ਾ ਦੇ ਵਿੱਚ ਜਿਹੜਾ ਹਿਊਮੈਨੀਟੇਰੀਅਨ ਕ੍ਰਾਈਸਿਸ ਹੈ ਉਹਦੇ ਤੇ ਚੁੱਪ ਕਿਉਂ ਹੋ, ਉਹਦੇ ਤੇ ਬੋਲਦੇ ਕਿਉਂ ਨਹੀਂ। ਸੋ ਮਜਬੂਰੀ ਇਹੀ ਹੈ ਕਿ ਹੁਣ ਇਜ਼ਰਾਈਲ ਦੇ ਨਾਲ ਖੜਨਾ ਪੈਣਾ ਇੰਡੀਆ ਨੂੰ ਜੇ ਉਹਨਾਂ ਨੇ ਅਮਰੀਕਾ ਦੇ ਨਾਲ ਕੋਈ ਵਧੀਆ ਸਵਾਲੀ ਡੀਲ ਕਰਨੀ ਹੈ।
ਅੱਛਾ ਵਾਸੂ ਜੀ, ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਅਗਲੇ ਹਫ਼ਤੇ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਇੱਕ ਮੁਲਾਕਾਤ ਕਰਨਗੇ ਤੇ ਉਹਨਾਂ ਨੇ ਇਹ ਇੱਕ ਬੇਨਤੀ ਕਰਨੀ ਹੈ ਕਿ ਰਲ ਕੇ ਕੋਈ ਇਹੋ ਜਿਹਾ ਕੰਮ ਕਰੀਏ ਕਿ ਲੋਕਾਂ ਦੇ ਉੱਪਰ ਟੈਕਸਿਸ ਘਟਾਏ ਜਾਣ। ਨਾਲ ਹੀ ਉਹਨਾਂ ਨੇ ਇਹ ਵੀ ਅਪੀਲ ਕੀਤੀ ਬੈਂਕ ਆਫ ਕੈਨੇਡਾ ਨੂੰ, ਭਾਈ ਇੰਟਰਸਟ ਰੇਟ ਹੀ ਘਟਾ ਦਿਓ ਕਿਉਂਕਿ ਟੈਰਿਫਸ ਦੇ ਅਸਰ ਕਰਕੇ ਇਕੋਨਮੀ ਦੇ ਵਿੱਚ ਇਸ ਵੇਲੇ ਆਈ ਖੜੋਤ ਦੇ ਨਾਲ ਨਜਿੱਠਣ ਲਈ ਇਹ ਬੜਾ ਜ਼ਰੂਰੀ ਹੈ ਕਿ ਲੋਕਾਂ ਨੂੰ ਕਿਸੇ ਪਾਸਿਓਂ ਦਾ ਕੋਈ ਸੁੱਖ ਦਾ ਸਾਹ ਮਿਲੇ। ਸੋ ਉਹਨਾਂ ਨੇ ਲੋਅਰ ਟੈਕਸਿਸ ਅਤੇ ਲੋਅਰ ਇੰਟਰਸਟ ਰੇਟਸ ਦੀ ਗੱਲ ਆਖੀ ਆ, ਜੋ ਕਿ ਦੋਵੇਂ ਚੀਜ਼ਾਂ, ਵੈਲ ਇੱਕ ਟੈਕਸ ਵਾਲੀ ਗੱਲ ਤਾਂ ਆਪਣੇ ਲੈਵਲ 'ਤੇ ਉਹ ਕਰ ਸਕਦੇ ਨੇ, ਪਰ ਇੰਟਰਸਟ ਰੇਟ ਤਾਂ ਬੈਂਕ ਆਫ ਕੈਨੇਡਾ ਦਾ ਆਪਣਾ ਡਿਸੀਜਨ ਆ, ਅਪੀਲ ਹੀ ਕਰ ਸਕਦੇ ਨੇ।
ਡੱਗ ਫੋਰਡ ਪਿਛਲੇ ਕਾਫੀ ਸਮੇਂ ਤੋਂ ਓਨਟੈਰੀਓ ਦੀ ਰਾਜਨੀਤੀ ਦੇ, ਦੇਖੋ ਅਸੀਂ ਕੋਈ ਮਾਹਰ ਨਹੀਂ ਹੈਗੇ, ਪਰ ਮੈਨੂੰ ਇੱਦਾਂ ਲੱਗਦਾ ਸਿਟਿੰਗ ਇਨ ਬ੍ਰਿਟਿਸ਼ ਕੋਲੰਬੀਆ ਕਿ ਡੱਗ ਫੋਰਡ ਪਿਛਲੇ ਕਈ ਸਾਲਾਂ ਤੋਂ, ਹੁਣ 2 ਸਾਲਾਂ ਤੋਂ ਐਟਲੀਸਟ, ਉਹ ਫੈਡਰਲ ਪੋਲੀਟਿਕਸ ਬਾਰੇ, ਇੰਟਰਨੈਸ਼ਨਲ ਰਿਲੇਸ਼ਨਸ ਬਾਰੇ, ਜਿਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਦਾ ਕੋਈ ਇਖਤਿਆਰ ਨਹੀਂ ਹੈ ਉਹਦੇ ਬਾਰੇ ਜ਼ਿਆਦਾ ਗੱਲ ਕਰ ਆਪੋਜੀਸ਼ਨ ਜਿਹੜੀ ਬੜੀ ਵੀਕ ਹੈ ਇਸ ਵੇਲੇ ਓਂਟਾਰੀਓ ਦੇ ਵਿੱਚ, ਤੇ ਉਹਨਾਂ ਨੂੰ ਕੋਈ ਸੂਬਾਈ ਰਾਜਨੀਤੀ ਦੀ ਬਹੁਤੀ ਚਿੰਤਾ ਹੈ ਨਹੀਂ, ਤੇ ਇਸ ਵੇਲੇ ਉਹ ਫੈਡਰਲ ਪੋਲੀਟਿਕਸ ਦੇ ਉੱਤੇ ਜ਼ਿਆਦਾ ਟਿੱਪਣੀ ਕਰਦੇ ਆ, ਡੋਨਲਡ ਟਰੰਪ ਨਾਲ ਕਿੱਦਾਂ ਡੀਲ ਕੀਤਾ ਜਾਵੇ ਉਹਦੇ ਨਾਲ ਜ਼ਿਆਦਾ ਸਲਾਹ ਦਿੰਦੇ ਆ ਫੈਡਰਲ ਲੀਡਰਸ ਨੂੰ, ਤੇ ਓਂਟਾਰੀਓ ਬਾਰੇ ਘੱਟ ਗੱਲ ਕਰਦੇ ਆ। ਸੋ ਡਗ ਫੋਰਡ ਨੇ ਹੁਣ ਇਹ ਕਿਹਾ, ਕਹਿੰਦੇ ਵੀ ਮੈਂ ਆਉਂਦੇ ਸੋਮਵਾਰ ਆਪਣੇ ਦੋਸਤ ਮਾਈ ਫਰੈਂਡ ਅਪ ਇਨ ਓਟਾਵਾ ਉਹਨਾਂ ਦੇ ਨਾਲ ਕਹਿੰਦੇ ਮੈਂ ਦਿਲ ਦੀਆਂ ਗੱਲਾਂ ਕਰਨ ਜਾਣੀਆਂ, ਗੱਲਾਂ ਨੀ ਦਿਲ ਦੀਆਂ ਗੱਲਾਂ, ਹਾਰਟ ਟੂ ਹਾਰਟ ਉਹਨਾਂ ਦੇ ਨਾਲ, ਤੇ ਕਹਿੰਦੇ ਹੀ ਨੋਜ਼ ਹਾਊ ਆਈ ਫੀਲ ਆਲਰੇਡੀ, ਉਹ ਮੇਰੇ ਦਿਲ ਦੀ ਰਮਜ਼ ਪਹਿਲਾਂ ਹੀ ਜਾਣਦਾ, ਕਹਿੰਦੇ ਇਹੀ ਲਿਖਿਆ ਉਹਨਾਂ ਨੇ, ਮੈਂ ਕੋਟਿੰਗ, ਕਹਿੰਦੇ ਮੀ ਐਂਡ ਮਾਈ ਫਰੈਂਡ ਅਪ ਇਨ ਓਟਾਵਾ ਵੀ ਆਰ ਗੋਇੰਗ ਟੂ ਹੈਵ ਅ ਹਾਰਟ ਟੂ ਹਾਰਟ, ਹੀ ਨੋਜ਼ ਹਾਊ ਆਈ ਫੀਲ ਆਲਰੇਡੀ,
ਫਿਰ ਜਾਣ ਦੀ ਲੋੜ ਨਹੀਂ।
ਸੋ ਕਹਿੰਦੇ ਵੀ ਮਤਲਬ ਉਹਨਾਂ ਦਾ ਇਹ ਸੀ ਵੀ ਉਹਨਾਂ ਨੂੰ ਪਤਾ ਵੀ ਮੈਂ ਇਕਾਨਮੀ ਨੂੰ ਲੈ ਕੇ ਬੜਾ ਕੰਸਰਨਡ ਹਾਂ, ਤੇ ਉਹਨਾਂ ਨੂੰ ਮੈਂ ਇਹ ਕਹਿਣਾ ਕਿ ਇਕਾਨਮੀ ਨੂੰ ਥੋੜਾ ਜਿਹਾ ਸਟਿਮੂਲਸ ਦੇਣ ਵਾਸਤੇ, ਥੋੜਾ ਜਾਗ ਲਾਉਣ ਵਾਸਤੇ ਤੁਸੀਂ ਇੰਟਰਸਟ ਰੇਟ ਘਟਾਉਣ ਦੀ ਸਿਫਾਰਿਸ਼ ਕਰੋ। ਬੈਂਕ ਆਫ ਕੈਨੇਡਾ ਨੂੰ ਵੀ ਕਹਿੰਦੇ ਮੈਂ ਅਪੀਲ ਕਰ ਰਿਹਾ,
ਜਦੋਂ ਕਿ ਬੈਂਕ ਆਫ ਕੈਨੇਡਾ ਨੂੰ ਇਸ ਤਰ੍ਹਾਂ ਦੀ ਕੋਈ ਵੀ ਪੋਲੀਟੀਕਲ ਅਪੀਲ, ਬੈਂਕ ਆਫ ਕੈਨੇਡਾ ਦੀ ਇੰਡੀਪੈਂਡੈਂਸ ਦੇ ਵਿੱਚ ਇੱਕ ਬਹੁਤ ਵੱਡੀ ਦਖਲ ਅੰਦਾਜ਼ੀ ਹੁੰਦੀ ਆ, ਤੇ ਉਹਨੂੰ ਉਸੇ ਤਰ੍ਹਾਂ ਹੀ ਦੇਖਿਆ ਜਾਂਦਾ।
ਸੋ ਮੇਨ ਗੱਲ ਕਹਿੰਦੀ ਜਿਹੜੀ ਮੈਂ ਮਾਰਕ ਆਡੀ ਨਾਲ ਕਰਨੀ ਆ ਵੀ ਘਰਾਂ ਦੇ ਉੱਤੇ ਕਹਿੰਦੇ ਜੋ ਤੁਸੀਂ ਫਸਟ ਟਾਈਮ ਹੋਮ ਬਾਇਰਸ ਵਾਸਤੇ GST ਜੋ ਹਟਾਈ ਸੀ,
ਹਾਂਜੀ,
ਕਹਿੰਦੇ ਉਸੇ ਤਰ੍ਹਾਂ ਸਾਰੇ ਹੀ ਹੋਮ ਬਾਇਰਸ ਵਾਸਤੇ ਕਹਿੰਦੇ ਆਪਾਂ ਓਂਟਾਰੀਓ ਦੇ ਵਿੱਚ HST ਹਟਾਉਣ ਬਾਰੇ ਕਹਿੰਦੇ ਰਲ ਕੇ ਕੰਮ ਕਰੀਏ, ਤੇ 2 ਸਾਲਾਂ ਵਾਸਤੇ ਕਹਿੰਦੇ ਸਾਰੇ ਹੋਮ ਬਾਇਰਸ ਨੂੰ ਇੱਦਾਂ ਦੀ ਆਪਾਂ ਰਾਹਤ ਦੇ ਦਈਏ, ਤੇ ਨਾਲ ਜਿਹੜੇ ਪਰਸਨਲ ਟੈਕਸਿਸ ਨੇ, ਕਾਰਪੋਰੇਟ ਟੈਕਸਿਸ ਨੇ, ਉਹਨਾਂ ਦੇ ਵਿੱਚ ਵੀ ਕਹਿੰਦੇ ਕੋਈ ਕਟੌਤੀ ਕਰ ਦਿਓ, ਕਿਉਂਕਿ ਆ ਜਿਹੜੇ 2 ਸਾਲ ਨੇ ਇਕਾਨਮੀ ਨੂੰ ਸਟਿਮੂਲਸ ਦੀ ਲੋੜ ਆ।
ਪਰ ਜਿਹੜੇ ਵਾਸੂ ਜੀ, ਟੈਕਸਿਸ ਦੀ ਕਟੌਤੀ ਕਰਨ ਦੀ ਗੁੰਜਾਇਸ਼ ਉਦੋਂ ਹੁੰਦੀ ਹੈ ਜਦੋਂ ਸਰਕਾਰ ਦੇ ਬਜਟ ਦੇ ਵਿੱਚ ਰੂਮ ਹੋਵੇ,
ਸਰਕਾਰ ਤਾਂ ਖਰਚੇ ਘਟਾਉਣ ਦੀ, ਸੇਵਿੰਗਸ ਲੱਭਣ ਦੀ ਕੋਸ਼ਿਸ਼ ਕਰ ਰਹੀ,
ਤੇ ਜਦੋਂ ਖਰਚੇ ਘਟਾਉਣੇ ਨੇ, ਸੇਵਿੰਗਸ ਲੱਭਣੀਆਂ ਨੇ, ਨਾਲ ਇੱਕ ਇਹ ਵੀ ਹੁੰਦਾ ਕਿ ਰੈਵਨਿਊ ਵਧਾਈਏ। ਆਫਕੋਰਸ ਸਰਕਾਰ ਨੇ ਸਿੱਧੇ ਤੌਰ ਤੇ ਇਹ ਨਹੀਂ ਕਹਿਣਾ ਕਿ ਅਸੀਂ ਆਪਣੀ ਆਮਦਨ ਵਧਾਉਣ ਲਈ ਤੁਹਾਡਾ ਟੈਕਸ ਵਧਾ ਦਿੰਦੇ ਹਾਂ, ਫਿਰ ਤੇ ਉਹ ਤਾਂ ਸਰਕਾਰ ਗੱਲ ਕਰਦੀ ਹੈ ਨਾ, ਅਸੀਂ ਰਿਸੋਰਸ ਐਕਸਟ੍ਰੈਕਸ਼ਨ ਕਰਾਂਗੇ, ਅਸੀਂ ਆਮਦਨ ਦੇ ਨਵੇਂ ਸਰੋਤ ਲੱਭਾਂਗੇ। ਪਰ ਸਰਕਾਰ ਲਈ ਆਮਦਨ ਦਾ ਸਭ ਤੋਂ ਸੌਖਾ ਸਰੋਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਧਾਇਆ ਹੋਇਆ ਟੈਕਸ ਹੀ ਹੁੰਦਾ। ਆ ਜਿਹੜੀ GST ਦੀ ਆਲਰੇਡੀ ਇੱਕ ਐਗਜ਼ੈਂਪਸ਼ਨ ਦੇ ਦਿੱਤੀ ਆ ਫਸਟ ਟਾਈਮ ਬਾਇਰਸ ਵਾਸਤੇ, ਉਹਨੇ ਵੀ ਸਰਕਾਰ ਦੇ, ਫੈਡਰਲ ਸਰਕਾਰ ਦੇ ਰੈਵਨਿਊ ਨੂੰ ਹਿੱਟ ਕਰਨਾ, ਤੇ ਇਸ ਵੇਲੇ ਸਰਕਾਰ ਕੋਲ ਰੂਮ ਨਹੀਂ ਹੈ ਐਕਚੁਲੀ ਕਿ ਉਹ ਕਿਸੇ ਵੀ ਤਰ੍ਹਾਂ ਕਿਸੇ ਵੀ ਸ਼ਕਲ ਦੇ ਵਿੱਚ ਟੈਕਸਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਦੇ ਸਕਣ।
ਇਹੀ ਤਾਂ ਗੱਲ ਹੈ ਨਾ, ਇਟਸ ਵੈਰੀ ਕਨਵੀਨੀਅੰਟ ਵਿਜੇ ਜੀ,
ਮੰਗ ਲਓ ਵਾਸਤੇ ਕਹਿ ਦਿਓ
ਕਿ ਮੈਂ ਤਾਂ ਕਹਿ ਰਿਹਾ ਸੀ, ਦੇਖੋ ਮੈਂ ਤਾਂ ਮੀਟਿੰਗ ਕਰਕੇ ਆਇਆ,
ਮੈਂ ਤਾਂ ਆਈਡੀਆ ਦੇਤਾ।
ਹਾਂ, ਸੋ ਜਿਹੜੇ ਮਿਊਨਿਸਪਲ ਲੀਡਰਸ ਨੇ ਉਹ ਹਮੇਸ਼ਾ ਪ੍ਰੋਵਿੰਸ਼ੀਅਲ ਸਰਕਾਰ ਨੂੰ ਕਹਿ ਦਿੰਦੇ ਆ ਵੀ ਸਿਟੀ ਦੇ ਵਿੱਚ ਪਬਲਿਕ ਸੇਫਟੀ ਸਿਚੁਏਸ਼ਨ ਬੜੀ ਖਰਾਬ ਹੋ ਗਈ ਜੀ, ਤੇ ਭਾਵੇਂ ਮਿਊਨਿਸਪਲ ਪੁਲਿਸ ਫੋਰਸ ਆ, ਬਟ ਪ੍ਰੋਵਿੰਸ ਨੀਡਸ ਟੂ ਡੂ ਮੋਰ।
ਪ੍ਰੋਵਿੰਸ ਕਹਿੰਦਾ,
ਪ੍ਰੋਵਿੰਸ ਕਹਿੰਦਾ ਫੈਡਰਲ ਸਰਕਾਰ ਬੇਲ ਰਿਫਾਰਮ ਕਰੇਗੀ, ਕਾਨੂੰਨਾਂ ਨੂੰ ਹੋਰ ਸਖਤ ਬਣਾਏਗੀ, ਫੇਰ ਵੀ ਵਿਲ ਡੂ ਮੋਰ
ਜੀ।
ਤੇ ਫੈਡਰਲ ਸਰਕਾਰ ਕਹਿੰਦੀ ਇਸ ਤਰ੍ਹਾਂ ਸਾਰਾ ਕੁਝ ਕਰਤਾ, ਜਿਹੜੇ ਕਾਨੂੰਨ ਬਦਲਨੇ ਸੀ ਕਰਤੇ, ਅਪਡੇਟ ਕਰਤੇ, ਹੋਰ ਵੀ ਕਰ ਦੇਵਾਂਗੇ, ਪ੍ਰੋਵਿੰਸਿਸ ਨੀਡ ਟੂ ਡੂ ਮੋਰ। ਤੇ ਹੁਣ ਇਹ ਨਵਾਂ ਫੈਸ਼ਨ ਚੱਲ ਪਿਆ ਕਿ ਤੁਸੀਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰੋ, ਤੇ ਉਹਨਾਂ ਨੂੰ ਜਾ ਕੇ ਸਲਾਹ ਦਿਓ ਕਿ ਡੋਨਲਡ ਟਰੰਪ ਨਾਲ ਤੁਸੀਂ ਇੱਦਾਂ ਡੀਲ ਕਰੋ, ਫੈਡਰਲ ਇਕਾਨਮੀ, ਨੈਸ਼ਨਲ ਇਕਾਨਮੀ, ਇਮੀਗ੍ਰੇਸ਼ਨ, ਜਿਹੜੇ ਫੈਡਰਲ ਜਿਹੜੇ ਮਸਲੇ ਨੇ ਵੀ ਉਹਨਾਂ ਨਾਲ ਡੀਲ ਕਰਨ ਲਈ ਸਾਡੇ ਸੁਝਾਅ ਮੰਨ ਲਓ। ਉਹ ਭਾਈ ਪਹਿਲਾਂ ਆਪਣੇ ਸੂਬੇ ਦਾ ਤਾਂ ਦੇਖ ਲਓ,
ਪਹਿਲਾਂ ਆਪਣੇ ਸੁਝਾਅ ਆਪਣੇ ਤੇ ਲਾਗੂ ਕਰਕੇ ਦੇਖੋ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚੋਂ ਆਪਣੇ ਲੈਵਲ ਤੇ ਕੀ ਕੁਝ ਲਾਗੂ ਕਰ ਸਕਦੇ ਹਾਂ।
ਤੇ ਸੂਬੇ ਦੇ ਵਿੱਚ ਵੀ ਹੋਰ ਬਹੁਤ ਸਾਰੇ ਪ੍ਰੋਵਿੰਸ਼ੀਅਲ ਟੈਕਸਿਸ ਹੋਣਗੇ, ਤੁਸੀਂ ਉਹ ਹਟਾ ਲਓ,
ਉਹ ਹਟਾ ਲਓ।
ਤੁਸੀਂ HST ਦੀ ਹੀ ਕਿਉਂ ਗੱਲ ਕਰਦੇ ਹੋ, ਕਿਉਂਕਿ ਉਹਦੇ ਵਿੱਚ ਜਿਹੜਾ ਅੱਧਾ ਯੋਗਦਾਨ
ਫੈਡਰਲ ਸਰਕਾਰ ਦਾ, ਜਿਹੜੇ ਗੈਸੋਲੀਨ ਦੇ ਉੱਪਰ ਲੱਗਣ ਵਾਲੇ ਟੈਕਸਿਸ ਨੇ,
ਪ੍ਰੋਪਰਟੀ ਟ੍ਰਾਂਸਫਰ ਟੈਕਸ ਤੁਸੀਂ ਹਟਾ ਲਓ,
ਟੈਕਸ ਓਂਟਾਰੀਓ ਦੇ ਵਿੱਚ ਵੀ ਵਾਸੂ ਜੀ, ਵਾਸੂ ਜੀ, ਜਦੋਂ ਇਹ ਵਧੀਆ ਤੁਸੀਂ ਗੱਲ ਹਾਈਲਾਈਟ ਕੀਤੀ ਆ, ਕਈ ਵਾਰੀ ਨਾ ਅਸੀਂ BC ਚ ਬਹਿ ਕੇ ਵੇਖਦੇ ਹਾਂ ਕਿ ਸਾਡਾ ਪ੍ਰੋਪਰਟੀ ਟ੍ਰਾਂਸਫਰ ਟੈਕਸ ਬਹੁਤ ਜ਼ਿਆਦਾ, ਅੱਛਾ ਉਹ ਹੈਗੀ ਪਰਸੈਂਟੇਜ ਆ, ਆਪਾਂ ਕਿੰਨੀ ਵਾਰੀ ਗੱਲ ਕੀਤੀ ਆ, ਜਦੋਂ ਘਰ 5 ਲੱਖ ਦਾ ਸੀ ਉਦੋਂ ਵੀ ਪਰਸੈਂਟੇਜ ਦੇ ਆਧਾਰ ਤੇ ਪ੍ਰੋਪਰਟੀ ਟ੍ਰਾਂਸਫਰ ਟੈਕਸ ਸੂਬਾ ਸਰਕਾਰ ਨੂੰ ਜਾਂਦਾ ਸੀ। ਜੇ ਉਹ 5 ਲੱਖ ਦਾ ਘਰ ਅੱਜ ਵੱਧ ਕੇ 10 ਸਾਲ ਪਹਿਲਾਂ ਵਾਲਾ ਜਾਂ 15 ਸਾਲ ਪਹਿਲਾਂ ਵਾਲਾ 5 ਲੱਖ ਵਾਲਾ ਘਰ ਹੁਣ ਉਹ 1.5 ਮਿਲੀਅਨ ਦਾ ਹੋ ਗਿਆ, ਉਸ ਦੇ 1.5 ਮਿਲੀਅਨ ਦੇ ਹੋਣ ਦੇ ਨਾਲ ਜਦੋਂ ਘਰ ਵਿਕੂਗਾ ਉਹਦਾ ਪ੍ਰੋਪਰਟੀ ਟ੍ਰਾਂਸਫਰ ਟੈਕਸ, ਕਿਉਂਕਿ ਇਟਸ ਅ ਪਰਸੈਂਟੇਜ ਆਫ ਦੀ ਅਮਾਊਂਟ, ਉਹ ਫਿਰ ਉਹਦਾ ਬੈਨੀਫਿਟ ਹੋਣਾ ਪ੍ਰੋਵਿੰਸ਼ੀਅਲ ਸਰਕਾਰ ਨੂੰ। ਸੋ ਉਹ ਜਿਹੜੇ ਉਹ ਫਲੈਟ ਫੀਸ ਕਿਉਂ ਨਹੀਂ ਹੋ ਸਕਦੀ, ਅਲਬਰਟਾ ਦੇ ਵਿੱਚ ਪ੍ਰੋਪਰਟੀ ਟ੍ਰਾਂਸਫਰ ਟੈਕਸ ਬੜਾ ਘੱਟ ਆ।
ਸੋ ਇਸੇ ਕਰਕੇ ਤਾਂ ਗੱਲ ਚੱਲਦੀ ਵੀ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਆਪਣੇ ਆਪ ਦੇ ਵਿੱਚ ਹੀ ਕਨਫਲਿਕਟਡ ਨੇ ਵੀ ਜੇਕਰ ਅਸੀਂ ਹਾਊਸਿੰਗ ਅਫੋਰਡੇਬਿਲਿਟੀ ਲੈ ਕੇ ਆਉਂਦੇ ਹਾਂ, ਘਰਾਂ ਦੀਆਂ ਕੀਮਤਾਂ ਘੱਟਦੀਆਂ ਨੇ, ਸਰਕਾਰ ਦਾ ਰੈਵਨਿਊ ਘੱਟ ਜਾਣਾ।
ਜੀ ਜੀ ਜੀ, ਯੈਸ ਯੈਸ ਯੈਸ। ਸੋ ਦੇਖੋ ਹੁਣ ਕੀ ਹੁੰਦਾ, ਪਰ ਜਿਹੜੀ ਸੋਮਵਾਰ ਨੂੰ ਮੁਲਾਕਾਤ ਕਰਦੇ ਨੇ ਉਹਦੇ ਵਿੱਚ ਉਹਨਾਂ ਨੇ ਵੀ ਗੱਲਾਂ ਸੁਣ ਲੈਣੀਆਂ, ਅਜੇ ਉਹਨੇ ਕਹਿਣਾ ਹਾਂਜੀ ਰਲ ਕੇ ਕੰਮ ਕਰਾਂਗੇ। ਜਿਹੜਾ ਇਹ ਬੜਾ ਕਨਵੀਨੀਅੰਟ ਹੁੰਦਾ ਕਿ ਜੀ ਮੈਂ ਦੇਖੋ ਸੁਝਾਅ ਦਿੱਤਾ, ਉਹਨਾਂ ਨੇ ਕਿਹਾ ਸੀ ਰਲ ਕੇ ਕੰਮ ਕਰਨ ਨੂੰ ਤਿਆਰ ਹਾਂ, ਅਸੀਂ ਤੇ ਆਪਣੇ ਪੂਰੇ ਕੈਨੇਡਾ ਦੇ ਬਸ਼ਿੰਦਿਆਂ ਲਈ ਤੇ ਓਂਟਾਰੀਓ ਦੇ ਲੋਕਾਂ ਦੇ ਅਸੀਂ ਤਾਂ ਬਹੁਤ ਜ਼ਿਆਦਾ ਹਿਤੈਸ਼ੀ ਹਾਂ, ਤੇ ਅਸੀਂ ਦੇਖੋ ਹੁਣ ਅਸੀਂ ਸਾਰਾ ਕੁਝ ਰਲ ਕੇ ਕੰਮ ਕਰਕੇ ਲੋਕਾਂ ਦੇ ਹੱਕ ਦੇ ਵਿੱਚ ਇਹੋ ਜਿਹੇ ਫੈਸਲੇ ਲਵਾਂਗੇ ਫਾਇਦਾ ਹੋ ਸਕੇ ਇਹੋ ਜਿਹੀ ਉਹਦੇ ਵਿੱਚੋਂ ਇੱਕੋ ਘੜੀ ਕਢਾਈ ਜੀ ਗੱਲ ਨਿਕਲੀ ਹੋਣੀ ਆ।
ਹਾਂ ਸੋ ਦੇਖੋ ਹਮੇਸ਼ਾ ਇਹ ਗੱਲ ਹੁੰਦੀ ਆ ਕਿ ਜਿਹੜੇ ਪ੍ਰੋਵਿੰਸਿਸ ਨੇ ਅਤੇ ਫੈਡਰਲ ਸਰਕਾਰ ਵੀ ਇਹਨਾਂ ਦੇ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੋਣੀ ਚਾਹੀਦੀ ਆ, ਇਹਨਾਂ ਨੂੰ ਆਪਸ ਦੇ ਵਿੱਚ ਰੈਗੂਲਰਲੀ ਮੀਟਿੰਗਸ ਕਰਨੀਆਂ ਚਾਹੀਦੀਆਂ ਨੇ, ਪਰ ਉਹ ਮੀਟਿੰਗਸ ਹੋਣੀਆਂ ਚਾਹੀਦੀਆਂ ਨੇ ਕੰਮ ਕਰਨ ਵਾਸਤੇ,
ਹਾਂਜੀ
ਸੁਝਾਅ ਦੇਣ ਵਾਸਤੇ ਨਹੀਂ,
ਸੁਝਾਅ ਦਾ ਟੈਕਸਟ ਕਰ ਦਿਓ।
ਹਾਂ ਵੀ ਤੁਸੀਂ ਆਹ ਕੰਮ ਕਰਦੇ ਹੋ, ਤੁਸੀਂ ਆਹ ਕੰਮ ਕਰਦੇ ਹੋ ਕਿ ਅਸੀਂ ਇਹ ਕਰਾਂਗੇ, ਅਸੀਂ ਇਹ ਕਰਾਂਗੇ, ਇਹਦੇ ਵਾਸਤੇ ਮੀਟਿੰਗ ਹੋਣੀ ਚਾਹੀਦੀ ਹੈ। ਤੁਸੀਂ ਇਹ ਕਰਦੇ ਹੋ, ਤੁਸੀਂ ਇਹ ਕਰਦੇ ਹੋ ਵਾਸਤੇ ਨਹੀਂ ਮੀਟਿੰਗ,
ਟੈਕਸਟ ਮੈਸੇਜ ਭੇਜ ਦਿਓ ਨਾ। ਹਾਂ ਉਹ ਤਾਂ ਸੌਖਾ ਹੀ ਹੈ,
ਤੁਸੀਂ ਯੂ ਆਰ ਬੇਸਿਕਲੀ ਪਾਸਿੰਗ ਦ ਬਾਲ, ਕਿ ਤੁਸੀਂ ਕਹਿ ਰਹੇ ਹੋ ਵੀ ਇਹ ਸਾਡੀ ਪਾਸਿੰਗ ਦ ਬਕ ਵਾਲੀ ਗੱਲ ਹੋ ਗਈ ਨਾ, ਸੋ ਵੇਅਰ ਡਸ ਦਾ ਬਕ ਸਟਾਪ, ਦੈਟਸ ਦਾ ਕੁਐਸਚਨ।
ਜਿਹੜੀ ਵਾਸੂ ਜੀ ਦੇਖੋ ਵੈਸੇ ਕਿਤੇ ਕਿਤੇ ਜਿਹੜੀ ਇਸ ਤਰ੍ਹਾਂ ਦੀ ਮੀਟਿੰਗ ਜਾਂ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕਰਕੇ ਕੀਤੀ ਗੱਲ, ਉਹ ਇੰਪੋਰਟੈਂਟ ਵੀ ਹੁੰਦੀ ਹੈ ਕਿਉਂਕਿ ਉਹਦੇ ਨਾਲ ਲੋਕ ਰਾਏ ਜਾਂ ਲੋਕਾਂ ਦੇ ਜਿਹੜੇ ਖਦਸ਼ੇ ਨੇ ਉਹ ਕਨਫਰਮ ਹੁੰਦੇ ਨੇ ਕਿ ਨਹੀਂ ਅਸੀਂ ਕੁਝ ਚੀਜ਼ਾਂ ਇਮੈਜਿਨ ਨਹੀਂ ਕਰ ਰਹੇ, ਇਹ ਸੱਚਮੁੱਚ ਸਮੱਸਿਆ ਹੈਗੀ ਹੈ। ਫੋਰ ਐਗਜ਼ਾਮਪਲ ਜਿਵੇਂ ਕੱਲ੍ਹ ਚੀਫਸ ਆਫ ਪੁਲਿਸ ਦੀ ਜਿਹੜੀ ਕਾਨਫਰੰਸ ਚੱਲਦੀ ਪਈ ਹੈ, ਐਨੂਅਲ ਕਾਨਫਰੰਸ ਵਿਕਟੋਰੀਆ ਦੇ ਵਿੱਚ, ਉਹ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਹੋਈ, ਜਿਹੜੀ ਗੱਲ ਚੀਫਸ ਆਫ ਪੁਲਿਸ ਨੇ ਆਖੀ ਆ, ਉਹ ਵਾਸੂ ਜੀ ਉਹੀ ਗੱਲਾਂ ਨੇ ਜਿਹੜੀ ਲੋਕ ਤਾਂ ਬੜੇ ਲੰਮੇ ਸਮੇਂ ਤੋਂ ਮਹਿਸੂਸ ਕਰ ਰਹੇ ਨੇ। ਉਹ ਕੀ ਆ ਗੱਲ ਕਰਦੇ ਹਾਂ, ਵਾਸੂ ਜੀ ਜਗਮੀਤ ਚਾਹਲ ਜੀ ਦਾ ਮੈਸੇਜ ਆਇਆ ਕਿ ਜਿਮ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਉਹ ਦੱਸ ਰਹੇ ਨੇ ਕਿ ਜਿਮ ਦੇ ਵਿੱਚ ਇਸ ਵੇਲੇ ਉਹ ਪ੍ਰੋਗਰਾਮ ਸੁਣਦੇ ਪਏ ਨੇ, ਕਹਿੰਦੇ ਜਦੋਂ ਮੈਂ ਕੋਈ ਗੱਲ ਸੁਣ ਕੇ ਹੱਸਦਾ, ਲੋਕ ਫਿਰ ਮੇਰੇ ਵੱਲ ਦੇਖਦੇ ਨੇ ਵੀ ਬੰਦਾ ਐਕਸਰਸਾਈਜ਼ ਬੜਾ ਖੁਸ਼ ਹੋ ਕੇ ਕਰ ਰਿਹਾ, ਕਹਿੰਦੇ ਉਹਨਾਂ ਨੂੰ ਕੀ ਪਤਾ ਕਿ ਮੈਂ ਤਾਂ ਰੇਡੀਓ ਸੁਣਦਾ ਪਿਆ।
ਸੋ ਉਹਨਾਂ ਟ੍ਰੈਡਮਿਲ ਦੀ ਫੋਟੋ ਵੀ ਖਿੱਚ ਕੇ ਭੇਜੀ ਹੈ,
ਉਹਨਾਂ ਨੂੰ ਫੋਟੋ ਭੇਜਣ ਦਾ 11 ਮਿੰਟ 15 ਸਕਿੰਟ ਹੋ ਗਏ ਸੀ ਟ੍ਰੈਡਮਿਲ 'ਤੇ ਤੁਰਦਿਆਂ ਨੂੰ, ਅਤੇ 42 ਕੈਲਰੀਆਂ ਉਹਨਾਂ ਨੇ ਬਰਨ ਕਰ ਲਈਆਂ ਸੀ। ਵਾਸੂ ਜੀ ਟ੍ਰੈਡਮਿਲ 'ਤੇ ਉੱਪਰ ਦੇਖੋ ਟਾਈਮ ਕਿੰਨਾ ਰਿਮੇਨਿੰਗ ਆ,
85 ਮਿੰਟ 45 ਸਕਿੰਟ।
ਬੱਲੇ 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 85, ਮਤਲਬ ਇਹਨਾਂ ਨੇ 100 ਮਿੰਟ ਲਾਉਣੇ ਟ੍ਰੈਡਮਿਲ 'ਤੇ ਜਾਂ ਜਿੰਨਾ ਵੀ ਹੈ, ਮੋਰ ਲਿਟਲ ਲੈਸ ਦਿੰਦਾ
ਡਿਫਾਲਟ
ਹੋਣਾ ਯਾਰ। ਹਾਂ ਕਿ ਸੱਚਮੁੱਚ ਜੀ ਤੁਸੀਂ ਲਾਉਣੇ ਨੇ 1.5 ਘੰਟੇ ਤੋਂ ਵੀ ਵੱਧ ਟਾਈਮ ਲਾਉਣਾ ਟ੍ਰੈਡਮਿਲ 'ਤੇ, ਕਿਉਂਕਿ 11 ਮਿੰਟ ਤੁਸੀਂ ਲਾਤੇ ਨੇ ਅਤੇ 85 ਮਿੰਟ ਤੁਹਾਡੇ 86 ਮਿੰਟ ਅਜੇ ਹੋ ਗਏ।
ਇਨਕਲਾਈਨ ਵੀ ਹੈਗੀ 3.3।
ਅੱਛਾ ਇਨਕਲਾਈਨ ਵੀ ਹੈਗੀ ਆ, ਵਾਸੂ ਜੀ ਦੀ ਪਾਰਖੀ ਅੱਖ ਤੋਂ ਕੌਣ ਬਚ ਸਕਦਾ, ਇਨਕਲਾਈਨ ਨਹੀਂ ਹੈ ਵੀਰੇ, ਸਪੀਡ ਆ ਉਹ,
ਸਪੀਡ ਤਾਂ ਬਹੁਤ ਥੋੜੀ ਦੇਰ ਵਾਕ ਹੀ ਕਰ ਰਹੇ ਨੇ।
ਹਾਂ 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 ਟਹਿਲ ਰਹੇ ਨੇ,
ਟਹਿਲ ਰਹੇ
ਟ੍ਰੈਡਮਿਲ 'ਤੇ ਟਹਿਲ ਰਹੇ ਨੇ।
ਹਾਂ ਫਿਰ ਤਾਂ ਤੁਸੀਂ 85 ਮਿੰਟ ਕੱਟ ਲਓ ਕੋਈ, ਜੋ ਸੁਣਦੇ ਰਹੋ ਨਾਲ ਨਾਲ।
ਜੀ ਜੀ ਤੁਹਾਡਾ ਬਹੁਤ ਧੰਨਵਾਦ।
ਕੈਲਗਰੀ ਵਾਲੇ ਜਸ਼ਨ ਜੀ ਨੇ ਵੀ ਆਪਣੀ ਟ੍ਰੈਡਮਿਲ ਦੀ ਫੋਟੋ ਖਿੱਚ ਕੇ ਭੇਜੀ ਹੈ।
ਅੱਛਾ ਜੀ,
ਦੇਖੋ ਟ੍ਰੈਡਮਿਲ ਦੀ ਹੈ ਫੋਟੋ।
ਜਸ਼ਨ ਜੀ ਦਾ ਕਿਹੜਾ ਮੈਸੇਜ ਆ,
ਦੂਜਾ ਮੈਸੇਜ ਫਰੋਮ ਦ ਟਾਪ।
ਯਾਰ ਟ੍ਰੈਡਮਿਲ ਵੀ ਹੋ ਪਤਾ ਨਹੀਂ ਹੋਣਾ ਜਿਹੜੀ ਉਹਨਾਂ ਨੇ, ਇਹ ਕਿਤੇ
ਵਰਕਆਊਟ ਇਕਵਿਪਮੈਂਟ ਹੀ ਲੱਗਦਾ,
ਵਰਕਆਊਟ ਇਕਵਿਪਮੈਂਟ ਹੈ ਡੈਫੀਨੇਟਲੀ, ਹੈਗਾ ਤਾਂ ਉਹ ਹੀ ਪੈਲਾਟੂਨ ਵਗੈਰਾ ਨਾ ਹੋਵੇ ਕਿਤੇ,
ਉਦਾਂ ਦਾ ਹੀ
ਪੈਲਾਟੂਨ ਵਾਲਿਆਂ ਨੂੰ ਤੁਸੀਂ ਟ੍ਰੈਡਮਿਲ ਕਹਿ ਦਿਓ, ਨਰਾਜ਼ ਹੋ ਜਾਂਦੇ,
ਤਾਂ ਹੀ ਮੈਂ ਕਿਹਾ ਵੀ ਆਪੇ ਦੇਖ ਲਓ। ਯਾਰ ਇਹਨਾਂ ਦੀ ਹੁਣ 4 ਲਿਖਿਆ, ਇਹ ਸਪੀਡ ਹੈ ਕਿ ਇਨਕਲਾਈਨ ਹੈ?
ਹਾਂਜੀ
ਥੱਲੇ ਦੇਖਿਓ।
ਅੱਛਾ ਕੀ
36 ਕੈਲਰੀਜ਼ ਬਰਨ ਕੀਤੀਆਂ ਇਹਨਾਂ ਨੇ, 0.27 ਮਾਈਲਸ ਭੱਜੇ ਨੇ।
ਅਸੀਂ ਮਾਈਕ ਦੇ ਨੇੜੇ ਆ
ਜਾਓ, ਮੈਂ ਉਹ ਵੀ ਦੇਖਣਾ ਨਾ ਕੀ ਕਰਾਂ ਦੱਸੋ। ਸੋ 36 ਕੈਲਰੀਜ਼ ਬਰਨ ਕੀਤੀਆਂ, 0.27 ਮਾਈਲਸ ਭੱਜੇ ਨੇ ਜਾਂ ਤੁਰੇ ਨੇ, ਤੁਰੇ ਹੀ ਨੇ ਕਿਉਂਕਿ ਸਪੀਡ 4 ਦੀ ਹੈ।
ਲਾਈਵ ਰਿਪੋਰਟ ਹੋ ਰਹੀ ਹੈ ਜਗਮੀਤ ਚਾਹਲ ਜੀ ਦੇ ਵਰਕਆਊਟ ਦੀ।
ਨਹੀਂ ਜਸ਼ਨ ਜੀ ਦੇ
ਵਰਕਆਊਟ ਦੀ।
ਜਸ਼ਨ ਜੀ ਕੈਲਗਰੀ ਵਾਲੇ ਸਾਡੇ ਰੈਗੂਲਰ ਲਿਸਨਰ ਨੇ, ਸਾਰਾ ਦਿਨ ਕਨੈਕਟ ਐਫ ਐਮ ਸੁਣਦੇ ਨੇ
ਇਹ। ਅੱਛਾ ਜੀ,
ਵਰਕਆਊਟ ਕਰਦੇ ਹੋਏ, ਕੰਮ ਤੇ, ਘਰ, ਕਾਰ ਦੇ ਵਿੱਚ ਜਸ਼ਨ ਜੀ ਹਮੇਸ਼ਾ
ਕਨੈਕਟ
ਨਾਲ, ਹਾਂ ਕਨੈਕਟਡ ਰਹਿੰਦੇ ਨੇ।
ਬਹੁਤ ਧੰਨਵਾਦ, ਥੈਂਕ ਯੂ। ਵਾਸੂ ਜੀ ਜਿਹੜੇ ਚੀਫਸ ਆਫ ਪੁਲਿਸ ਨੇ ਜਿਨ੍ਹਾਂ ਦੀ ਐਨੂਅਲ ਮੀਟਿੰਗ ਜਿਹੜੀ ਹੁੰਦੀ ਆ ਉਹ ਵਿਕਟੋਰੀਆ ਦੇ ਵਿੱਚ ਹੋ ਰਹੀ ਆ, ਅਤੇ ਇਹਨਾਂ ਪੁਲਿਸ ਕੈਨੇਡਾ ਦੇ ਪੁਲਿਸ ਚੀਫ ਦੀ ਐਸੋਸੀਏਸ਼ਨ ਦੇ ਮੁਖੀ ਹੈਗੇ ਨੇ ਥਾਮਸ ਕੈਰਿਕ, ਜਿਹੜੇ ਕਿ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੀ ਕਮਿਸ਼ਨਰ ਨੇ। ਕੱਲ੍ਹ ਜਦੋਂ ਇਸ ਮੀਟਿੰਗ ਦੌਰਾਨ ਵਿਕਟੋਰੀਆ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ, ਉੱਥੇ ਇਹ ਗੱਲ ਇਹਨਾਂ ਨੇ ਆਖੀ ਆ ਕਿ ਕੈਨੇਡਾ ਦੇ ਵਿੱਚ ਜਿਹੜੇ ਕਾਨੂੰਨ ਨੇ ਉਹ ਇਸ ਵੇਲੇ ਜਿਸ ਤਰ੍ਹਾਂ ਦਾ ਕ੍ਰਿਮੀਨਲ ਲੈਂਡਸਕੇਪ ਸਾਡਾ ਬਣ ਚੁੱਕਾ, ਜਿਹੋ ਜਿਹੇ ਅਪਰਾਧਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ, ਉਹਨਾਂ ਅਪਰਾਧਾਂ ਨਾਲ ਨਜਿੱਠਣ ਲਈ ਸਾਡੇ ਕਾਨੂੰਨ ਕਿਤੇ ਨੇੜੇ ਤੇੜੇ ਵੀ ਨਹੀਂ ਲੱਗਦੇ। ਜਿਹੜੀ ਜ਼ਿਆਦਾ ਕੰਸਰਨਿੰਗ ਗੱਲ ਉਹਨਾਂ ਨੇ ਇਹ ਆਖੀ, ਕਹਿੰਦੇ ਅਸੀਂ ਸੰਨ 2001 ਦੇ ਵਿੱਚ ਵੀ ਕੁਝ ਤਬਦੀਲੀਆਂ, ਕੁਝ ਤਰਮੀਮਾਂ ਦੀ ਬੇਨਤੀ ਕੀਤੀ ਸੀ, ਜੇ ਫੈਡਰਲ ਸਰਕਾਰ ਨੇ ਸਾਡੀ ਗੱਲ ਉਦੋਂ ਸੁਣ ਲਈ ਹੁੰਦੀ ਤਾਂ ਅੱਜ ਅਸੀਂ ਕਿਤੇ ਬਿਹਤਰ ਸਥਿਤੀ ਦੇ ਵਿੱਚ ਹੁੰਦੇ ਟੂ ਡੀਲ ਵਿਦ ਦੀ ਇਸ਼ੂ, ਟੂ ਡੀਲ ਵਿਦ ਦ ਪ੍ਰੋਬਲਮਸ, ਟਰਾਂਸਨੈਸ਼ਨਲ ਕ੍ਰਾਈਮ, ਡਰੱਗ ਟ੍ਰੈਫਿਕਿੰਗ, ਹੋਰ ਜਿਹੜੇ ਮਸਲੇ ਨੇ, ਕਹਿੰਦੇ ਅੱਜ ਅਸੀਂ ਉਹਨਾਂ ਨੂੰ ਬਿਹਤਰ ਨਜਿੱਠ ਸਕਦੇ।
ਜਾਂ ਕਹਿੰਦੇ ਇੰਟਰਨੈਟ 'ਤੇ ਜਿਹੜੀ ਐਕਸਪਲੋਟੇਸ਼ਨ ਹੋ ਰਹੀ ਆ, ਔਰਗਨਾਈਜ਼ ਕ੍ਰਾਈਮ ਗਰੁੱਪਸ ਬਣ ਗਏ ਨੇ ਟਰਾਂਸਨੈਸ਼ਨਲ ਕਿਸਮ ਦੇ, ਫਿਰ ਜਿਹੜੀ ਐਕਸਪਲੋਟੇਸ਼ਨ ਹੋ ਰਹੀ ਆ, ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮਸ ਨੇ ਜਿਹੜੇ ਪਹਿਲਾਂ ਨਹੀਂ ਸੀ ਹੁੰਦੇ, ਵੀ ਹੁਣ ਕ੍ਰਾਈਮ ਬੜਾ ਇਵੋਲਵ ਹੋ ਗਿਆ।
ਅੰਤਰਰਾਸ਼ਟਰੀ ਸਮੱਸਿਆਵਾਂ ਦਾ ਅਸਰ ਇੱਥੇ ਸਾਡੇ ਡੋਮੈਸਟਿਕ ਪਬਲਿਕ ਸੇਫਟੀ ਦੇ ਉੱਪਰ ਪੈਂਦਾ ਪਿਆ।
ਯੈਸ, ਸੋ ਇਹਦੇ ਬਾਰੇ ਉਹ ਕਹਿ ਰਹੇ ਨੇ ਵੀ ਜਿਹੜਾ ਸਾਡਾ ਜਸਟਿਸ ਸਿਸਟਮ ਆ ਵੀ ਉਹਨੂੰ ਥੋੜ੍ਹਾ ਜਿਹਾ ਹੋਰ ਸਟਰੋਂਗ ਕਰਨ ਦੀ ਲੋੜ ਆ। ਦੇਅਰ ਨੀਡ ਟੂ ਬੀ ਕੌਨਸੀਕੁਐਂਸਿਸ ਐਂਡ ਡੈਟਰੈਂਸ, ਕਿ ਜੇ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਵੀ ਅਪਰਾਧੀ ਜਿਹੜੇ ਬੇਖੌਫ ਘੁੰਮ ਰਹੇ ਨੇ, ਵੀ ਉਹਨਾਂ ਨੂੰ ਪਤਾ ਵੀ ਜੇਕਰ ਅਸੀਂ ਕੋਈ ਅਪਰਾਧ ਕਰਦੇ ਵੀ ਹਾਂ ਤੇ ਕੋਈ ਬਹੁਤੀ ਸਜ਼ਾ ਮਿਲਣੀ ਨਹੀਂ। ਸੋ ਕਹਿ ਰਹੇ ਨੇ ਵੀ ਕੌਨਸੀਕੁਐਂਸਿਸ ਹੋਣੇ ਚਾਹੀਦੇ ਆ, ਸਜ਼ਾ ਮਿਲਣੀ ਚਾਹੀਦੀ ਆ ਤੇ ਡੈਟਰੈਂਸ
ਸਾਡੇ ਲਾਜ਼ ਪੁਰਾਣੇ ਬਹੁਤ ਹੋ ਚੁੱਕੇ ਨੇ, ਉਹਨਾਂ ਦੇ ਵਿੱਚ ਲੂਪ ਹੋਲਸ ਬਹੁਤ ਨੇ, ਜਿਹਨਾਂ ਲੂਪ ਹੋਲਸ ਦਾ ਸਿੱਧੇ ਸਿੱਧੇ ਤੌਰ 'ਤੇ ਫਾਇਦਾ ਉਠਾਉਂਦੇ ਨੇ ਕ੍ਰਿਮੀਨਲ ਨੈਟਵਰਕਸ। ਉਹਨਾਂ ਨੇ ਵਾਸੂ ਜੀ ਫਿਰ ਨਾਲ ਹੀ ਇਹ ਗੱਲ ਵੀ ਆਖੀ ਹੈ, ਜਿਹੜਾ ਫੈਡਰਲ ਸਰਕਾਰ ਨੇ ਇੱਕ ਬਿੱਲ C2 ਨਹੀਂ ਤਜਵੀਜ਼ ਕੀਤਾ ਸੀ ਜਿਹਦੇ ਵਿੱਚ ਕਿ ਸਟਰੋਂਗ ਬਾਰਡਰਸ ਐਕਟ ਦੀ ਲੈਜਿਸਲੇਸ਼ਨ ਸੀ ਜਿਹੜੀ ਪਿਛਲੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਪਾਸ ਨਹੀਂ ਸੀ ਹੋਈ। ਬਿੱਲ C2 ਦੇ ਵਿੱਚ ਬੜੀ ਵੱਖੋ ਵੱਖਰੇ ਕਿਸਮ ਦੀਆਂ ਮੱਦਾਂ ਨੇ, ਉਹਦੇ ਵਿੱਚ ਜਿੱਥੇ ਬਾਰਡਰਸ ਦੇ ਉੱਪਰ ਸਖਤੀ, ਰੈਫਿਊਜੀ ਕਲੇਮਸ ਦੇ ਉੱਪਰ ਸ਼ਿਕੰਜਾ ਕੱਸਣ ਦੀ ਗੱਲ ਹੈ, ਇਹ ਗੱਲ ਵੀ ਆਖੀ ਗਈ ਹੈ ਕਿ ਜੇ ਉਹ ਬਿੱਲ ਪਾਸ ਹੋ ਜਾਂਦਾ $10,000 ਤੋਂ ਵੱਧ ਦੀ ਕੋਈ ਵੀ ਕੈਸ਼ ਟ੍ਰਾਂਜੈਕਸ਼ਨ ਜੇ ਹੋਏਗੀ ਉਹਨੂੰ ਇਲੀਗਲ ਕਰਾਰ ਦੇ ਦਿੱਤਾ ਜਾਏਗਾ। ਵੱਖੋ ਵੱਖਰੀ ਕਿਸਮ ਦੀਆਂ ਉਹਦੇ ਵਿੱਚ ਮੱਦਾਂ ਨੇ, ਬੜਾ ਵੱਡਾ ਓਮਨੀਬਸ ਬਿੱਲ ਹੈਗਾ ਉਹ, ਪਰ ਹੋ ਸਕਦਾ ਵੀ ਹੁਣ ਜਦੋਂ ਸਤੰਬਰ ਦੇ ਵਿੱਚ ਪਾਰਲੀਮੈਂਟ ਦੀ ਸ਼ੁਰੂਆਤ ਹੁੰਦੀ ਆ ਤਾਂ C2 ਵਿਲ ਬੀ ਵਨ ਆਫ ਦੋਜ਼ ਫੋਕਲ ਪੁਆਇੰਟਸ ਜਿਹਦੇ ਉੱਪਰ ਡਿਸਕਸ਼ਨ ਹੋਏਗੀ। ਚੀਫਸ ਆਫ ਪੁਲਿਸ ਦਾ ਇਹ ਕਹਿਣਾ ਕਿ ਬਿੱਲ C2 ਪਾਸ ਹੋਣਾ ਚਾਹੀਦਾ, ਉਹਨਾਂ ਨੇ ਇਸ ਬਿੱਲ ਦਾ ਸਮਰਥਨ ਕੀਤਾ, ਉਹਨਾਂ ਨੇ ਕਿਹਾ ਵੀ ਇਹਦੇ ਨਾਲ ਸਾਨੂੰ ਪੁਲਿਸ ਨੂੰ ਮਦਦ ਮਿਲੇਗੀ ਟੂ ਕਨਫਰੰਟ ਔਰਗਨਾਈਜ਼ਡ ਕ੍ਰਾਈਮ।
ਜਾਂ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕੱਲ, ਕਹਿੰਦੇ ਕਿ ਜਿਹੜੇ ਵੀ ਕੋਈ ਕੈਨੇਡਾ ਪੋਸਟ ਦੇ ਪਾਰਸਲ ਹੁੰਦੇ ਨੇ ਵੀ ਜੇਕਰ ਉਹਨਾਂ ਦਾ ਵਜ਼ਨ 500 ਗ੍ਰਾਮ ਤੋਂ ਘੱਟ ਹੈ,
ਅੱਧਾ
ਕਿਲੋ ਤੋਂ ਘੱਟ, ਤੇ ਕਹਿੰਦੇ ਫਿਰ ਉਹਨੂੰ ਸਰਚ ਕਰਨ ਦਾ ਵਾਰੰਟ ਵੀ ਨਹੀਂ ਮਿਲਦਾ ਕਹਿੰਦੇ ਸਾਨੂੰ। ਸੋ ਵਾਰੰਟ ਲੈ ਕੇ ਪੁਲਿਸ ਵਾਲੇ ਕੋਈ ਵੀ ਪਾਰਸਲ ਜਿਹੜਾ ਹੁੰਦਾ ਉਹਨੂੰ ਸਰਚ ਕਰ ਸਕਦੇ ਆ, ਪਰ ਇਹ ਪੁਲਿਸ ਨੇ ਕੱਲ ਨਵੀਂ ਗੱਲ ਦੱਸੀ, ਕਹਿੰਦੇ ਵੀ ਜੇ ਅੱਧਾ ਕਿਲੋ ਤੋਂ ਘੱਟ ਵਜ਼ਨ ਆ ਫਿਰ ਕਹਿੰਦੇ ਵਾਰੰਟ ਵੀ ਨਹੀਂ ਮਿਲਦਾ, ਤੇ ਕਹਿੰਦੇ ਉਹਦੇ 'ਚ ਭਾਵੇਂ ਫੈਂਟਨਲ ਹੋਵੇ ਅੱਧਾ ਕਿਲੋ, ਅੱਧਾ ਕਿਲੋ ਫੈਂਟਨਲ ਦੇ ਨਾਲ ਕਹਿੰਦੇ ਹਜ਼ਾਰਾਂ ਲੋਕ ਮਾਰੇ ਜਾ ਸਕਦੇ ਨੇ।
ਵਾਸੂ ਜੀ, ਕੈਨੇਡਾ ਦੇ ਵਿੱਚ ਇਸ ਵੇਲੇ ਸਿੰਥੈਟਿਕ ਡਰੱਗਸ ਦਾ ਜਿਹੜਾ ਕ੍ਰਾਈਸਿਸ ਬਣਿਆ ਹੋਇਆ ਉਹਦੇ ਪਿੱਛੇ ਇਹ ਜਿਹੜੇ ਇਸ ਤਰ੍ਹਾਂ ਦੇ ਲੂਪ ਹੋਲਸ ਨੇ, ਕਿਉਂਕਿ ਫੈਂਟਨਲ ਤਿਆਰ ਇੱਕ ਤਾਂ ਹੁੰਦਾ ਫੈਂਟਨਲ ਐਜ਼ ਇਟ ਇਜ਼ ਆ ਗਈ, ਫਿਰ ਹੋਣ ਕੀ ਲੱਗ ਪਿਆ ਕਿ ਜਦੋਂ ਫੈਂਟਨਲ ਦੇ ਕੁਝ ਪੈਕੇਜਿਸ ਇੰਟਰਸੈਪਟ ਹੋਣੇ ਸ਼ੁਰੂ ਹੋਏ, ਜਿਹੜੇ ਉਹਦੇ ਫੈਂਟਨਲ ਤਿਆਰ ਕਰਨ ਵਾਲੇ ਕੈਮੀਕਲਸ ਨੇ, ਪ੍ਰੀ ਕਰਸਰਸ ਨੇ, ਉਹ ਅਲੱਗ ਅਲੱਗ ਤੌਰ 'ਤੇ ਮੰਗਾ ਲਏ, ਕਿਉਂਕਿ ਉਹੀ ਜਿਹੜੇ ਪ੍ਰੀ ਕਰਸਰਸ ਨੇ ਕੁਝ ਹੋਰ ਚੀਜ਼ਾਂ ਦੇ ਵਿੱਚ ਵੀ ਉਹ ਫਾਰਮੇਕੋਲੋਜੀਕਲੀ ਯੂਜ਼ ਹੁੰਦੇ ਨੇ, ਉਹਨਾਂ ਨੂੰ ਇੱਕ ਵਿਅਕਤੀ ਜੇ ਅੱਧੇ ਅੱਧੇ ਕਿਲੋ ਤੋਂ ਘੱਟ ਪੈਕੇਜਿਸ ਦੇ ਵਿੱਚ ਮੰਗਾ ਲੈਂਦਾ, ਜਿਨ ਕੈਨੇਡਾ ਪੋਸਟ ਰਾਹੀਂ ਜੇ ਉਹ ਡਾਕ ਰਾਹੀਂ ਜੇ ਆਉਂਦੇ ਨੇ ਅੱਗੇ ਉਹਨਾਂ ਦਾ ਆਦਾਨ ਪ੍ਰਦਾਨ ਹੁੰਦਾ, ਤਾਂ ਫਿਰ ਤਾਂ ਵਾਸੂ ਜੀ ਸਮੱਸਿਆ ਜਿਹੜੀ ਕਿਤੇ ਬਹੁਤ ਵੱਡੀ ਇਹ ਬਣ ਜਾਂਦੀ ਆ।
ਇਹਨਾਂ ਨੇ ਬ੍ਰੇਕਿੰਗ ਬੈਡ ਦੇਖਿਆ ਸਾਰਿਆਂ ਨੇ। ਸੋ ਵਿਜੇ ਜੀ, ਜਿਹੜਾ ਹੁਣ ਬਿੱਲ C2 ਹੈ ਉਹਦੇ ਵਿੱਚ ਵੀ ਇਹ ਤਜਵੀਜ਼ ਹੈ ਕਿ ਜਿਹੜੇ ਪਾਰਸਲਸ ਨੇ ਵੀ ਪੁਲਿਸ ਵਾਲੇ ਉਹਨਾਂ ਨੂੰ ਸਰਚ ਕਰ ਸਕਣਗੇ, ਉਹਨਾਂ ਨੂੰ ਆਸਾਨੀ ਨਾਲ ਵਾਰੰਟਸ ਮਿਲਣਗੇ। ਕੱਲ ਵਿਜੇ ਜੀ ਪੀਅਰ ਪੋਲੀਅਵ ਨਾਲ
ਸ਼ਾਮੀ ਗੱਲ ਹੋਈ,
ਇੰਟਰਵਿਊ ਸੀ, ਤੇ ਉਹਨਾਂ ਨੇ ਆਈ ਵਾਸ ਵੈਰੀ ਸਰਪ੍ਰਾਈਜ਼, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਕਿਉਂਕਿ ਉਹਨਾਂ ਨੇ ਕ੍ਰਾਈਮ ਦੀ ਗੱਲ ਕੀਤੀ ਤੇ ਮੈਂ ਕਿਹਾ ਵੀ ਹੁਣ ਜਿਹੜੇ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ ਵਾਲੇ ਨੇ ਵੀ ਉਹ ਵੀ ਇਸ ਤਰ੍ਹਾਂ ਦੇ ਕੰਸਰਨਸ ਰੇਜ਼ ਕਰ ਰਹੇ ਨੇ ਵੀ ਕਾਨੂੰਨ ਸਾਡੇ ਬੜੇ ਢਿੱਲੇ ਨੇ, ਬੜੇ ਆਊਟਡੇਟਡ ਨੇ, ਪੁਰਾਣੇ ਹੋ ਗਏ, ਤੇ ਉਹਨਾਂ ਨੇ ਪਰ ਬਿੱਲ C2 ਨੂੰ ਲੈ ਕੇ ਆਪਟੀਮਿਜ਼ਮ ਵਿਅਕਤ ਕੀਤਾ ਤੇ ਉਹ ਸਰਕਾਰ ਨੂੰ ਕਹਿ ਰਹੇ ਨੇ ਕਿ ਇਹਨੂੰ ਜਲਦ ਤੋਂ ਜਲਦ ਤੁਸੀਂ ਪਾਸ ਕਰੋ।
ਤੇ ਇੱਕ ਜਸਟ ਹੋਲਡ ਯੂਅਰ ਥਾਟ, ਇਹ ਉਹੀ ਚੀਫਸ ਆਫ, ਐਕਚੁਅਲੀ ਇਹ ਪੂਰੇ ਚੀਫਸ ਆਫ ਪੁਲਿਸ ਨੇ ਤਾਂ ਨਹੀਂ ਸੀ ਕਿਹਾ, ਪਰ ਜਿਹੜੇ ਪੀਲ ਰੀਜਨ ਦੇ ਪੁਲਿਸ ਮੁਖੀ ਸੀਗੇ, ਜਿਹੜਾ ਪੁਲਿਸ ਸੰਗਠਨ ਸੀ ਓਨਟੈਰੀਓ ਦੇ, ਉਹਨਾਂ ਨੇ ਉਦੋਂ ਪੀਅਰ ਪੋਲੀਅਵ ਦਾ ਜਿਹੜਾ ਕ੍ਰਾਈਮ ਨਾਲ ਨਜਿੱਠਣ ਦਾ ਪੂਰੇ ਤਜਵੀਜ਼ ਸੀ ਇਲੈਕਸ਼ਨ ਵੇਲੇ, ਉਹਨਾਂ ਨੇ ਉਹਨੂੰ ਐਂਡੋਰਸ ਕੀਤਾ ਸੀ, ਤੇ ਚੀਫਸ ਆਫ ਪੁਲਿਸ ਦੇ ਜਿਹੜੇ ਇਸ ਵੇਲੇ ਮੁਖੀ ਨੇ ਉਹ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਕਮਿਸ਼ਨਰ ਨੇ।
ਹਾਂਜੀ, ਸੋ ਉਹ ਕਹਿ ਰਹੇ ਨੇ ਵੀ ਜਿਹੜੇ ਇਹ ਬਿੱਲ C2 ਹੈ ਇਹਨੂੰ ਪਾਸ ਕੀਤਾ ਜਾਵੇ, ਤੇ ਪੀਅਰ ਪੋਲੀਅਵ ਪੂਰੀ ਕੈਂਪੇਨ ਦੌਰਾਨ ਆਪ ਵੀ ਇੱਦਾਂ ਦੀਆਂ ਹੀ ਗੱਲਾਂ ਕਰਦੇ ਰਹੇ ਨੇ ਕਿ ਕਾਨੂੰਨ ਸਾਨੂੰ ਹੋਰ ਸਖਤ ਕਰਨੇ ਚਾਹੀਦੇ ਆ, ਬੇਲ ਰਿਫਾਰਮ ਹੋਣਾ ਚਾਹੀਦਾ, ਬੇਲ ਨਾਟ ਜੇਲ, ਇਸ ਤਰ੍ਹਾਂ ਦੇ ਸਲੋਗਨਸ ਦੇ ਕਹਿ ਲਓ ਵੀ
ਜੇਲ ਨਾਟ ਬੇਲ,
ਹਾਂ ਜੇਲ ਨਾਟ ਬੇਲ, ਯਾ ਸੋ ਇਸ ਤਰ੍ਹਾਂ ਦੇ ਜਿਹੜੇ ਸਲੋਗਨਸ ਨੇ ਉਹ ਪੀਅਰ ਪੋਲੀਅਵ ਦਿੰਦੇ ਰਹੇ ਨੇ। ਸੋ ਹੁਣ ਜਦੋਂ ਇਹ ਸਰਕਾਰ ਉਸੇ ਦਿਸ਼ਾ ਦੇ ਵਿੱਚ ਕਦਮ ਚੁੱਕ ਰਹੀ ਆ, ਬਿੱਲ C2 ਨੂੰ ਪਾਸ ਕਰਨ ਦੀ ਗੱਲ ਕੀਤੀ ਜਾ ਰਹੀ ਆ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਹਾਓ ਆਪਟੀਮਿਸਟਿਕ ਆਰ ਯੂ ਅਬਾਊਟ ਦਿਸ, ਆਈ ਵਾਸ ਸਰਪ੍ਰਾਈਜ਼ਡ ਵੀ ਉਹਨਾਂ ਨੇ ਕਿਹਾ, ਕਹਿੰਦੇ ਆਈ ਐਮ ਕਨਫਲਿਕਟਡ ਅਬਾਊਟ ਬਿੱਲ C2, ਕਹਿੰਦੇ ਵੀ ਜਿਹੜੇ ਪਾਰਸਲਸ ਨੇ ਉਹ ਪੁਲਿਸ ਨੂੰ ਇੱਦਾਂ ਕਹਿੰਦੇ ਖੋਲਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ,
ਵੀ ਪੁਲਿਸ ਕਿਸੇ ਦੀ ਚਿੱਠੀ ਖੋਲ ਕੇ ਬਕਸਾ ਖੋਲ ਕੇ ਵੇਖ ਸਕਦੇ ਉਹ ਚ ਕੀ ਆ,
ਕਹਿੰਦੇ ਵੀ ਜ਼ਿਆਦਾ ਤਾਕਤਾਂ ਦਿੱਤੀਆਂ ਜਾ ਰਹੀਆਂ ਨੇ। ਫਿਰ ਵਿਜੇ ਜੀ ਉਸ ਤੋਂ ਬਾਅਦ ਉਹਨਾਂ ਨੇ ਕੈਸ਼ ਟ੍ਰਾਂਜੈਕਸ਼ਨਸ ਨੂੰ ਲੈ ਕੇ ਵੀ ਇਹ ਗੱਲ ਕੀਤੀ, ਕਹਿੰਦੇ ਲੀਗਲ ਟੈਂਡਰ ਹੁੰਦਾ, ਕਹਿੰਦਾ ਇਦਾਂ ਇਲੀਗਲ ਨਹੀਂ ਹੋਣਾ ਚਾਹੀਦਾ।
ਵਾਸੂ ਜੀ ਹੁਣ ਉਹ ਰੂਰਲ ਏਰੀਆ ਦੇ ਵਿੱਚੋਂ ਇਲੈਕਸ਼ਨ ਲੜਦੇ ਪਏ ਨੇ, ਰੂਰਲ ਏਰੀਆ ਦੇ ਵਿੱਚ ਕੈਸ਼ ਦੇ ਉੱਪਰ ਲੋਕਾਂ ਦੀ ਡਿਪੈਂਡੈਂਸ ਕਿਤੇ ਜ਼ਿਆਦਾ ਹੁੰਦੀ ਹੈ।
ਐਗਜ਼ੈਕਟਲੀ, ਤੁਸੀਂ ਦੇਖੋ ਨਾ ਵੀ ਫਿਰ ਇਹ ਤਾਂ ਉਹੀ ਗੱਲ ਹੋ ਗਈ ਨਾ ਵੀ ਪੋਲੀਟੀਸ਼ਨ ਵਾਲੀ ਗੱਲ ਹੋ ਗਈ ਕਿ ਅਪੋਜ਼ਿੰਗ ਫਾਰ ਦਾ ਸੇਕ ਆਫ ਅਪੋਜ਼ਿੰਗ, ਇਹ ਠੀਕ ਨਹੀਂ ਨਾ ਗੱਲ ਵੀ, ਤੁਸੀਂ ਪਹਿਲਾਂ ਆਪ ਇਸ ਚੀਜ਼ ਦੇ ਪ੍ਰੋਪੋਨੈਂਟ ਰਹੇ ਹੋ, ਤੇ ਤੁਸੀਂ ਤਾਂ ਅਜਿਹੇ ਜਿਹੜੇ ਸਲੋਗਨਸ ਨੇ ਅਜਿਹੀ ਵਿਚਾਰਧਾਰਾ ਦੇ ਕਰਤਾ ਧਰਤਾ ਰਹੇ ਹੋ,
ਤਾਂ ਡਟ ਕੇ ਕਹਿਣਾ ਚਾਹੀਦਾ,
ਸਮਰਥਨ ਕਹਿਣਾ ਚਾਹੀਦਾ। ਜੋ ਤੁਸੀਂ ਪਹਿਲਾਂ ਕਾਰਬਨ ਟੈਕਸ ਬਾਰੇ ਕਹਿੰਦੇ ਸੀ ਤਾਂ ਮੇਰੇ ਆਈਡੀਆਜ਼ ਨੇ ਜੋ ਚੋਰੀ ਕਰ ਰਹੇ ਨੇ, ਉਹੀ ਸਟੈਂਸ ਤੇ ਜੇ ਰਹਿਣ ਆਈ ਥਿੰਕ ਪੋਲੀਟੀਕਲੀ ਇਟ ਵੁੱਡ ਮੇਕ ਮੋਰ ਸੈਂਸ, ਪਰ ਹੁਣ ਤੁਸੀਂ ਆਪ ਜਿਹੜੀਆਂ ਗੱਲਾਂ ਕਰਦੇ ਰਹੇ ਉਸੇ ਦਿਸ਼ਾ ਦੇ ਵਿੱਚ ਜਦੋਂ ਸਰਕਾਰ ਕਦਮ ਚੁੱਕਣ ਜਾ ਰਹੀ ਹੈ ਤੁਸੀਂ ਉਹਨੂੰ ਅਪੋਜ਼ ਕਰ ਰਹੇ ਹੋ, ਥੋੜਾ ਜਿਹਾ ਮੈਨੂੰ ਇਹ ਲੱਗਿਆ ਵੀ ਦਿਸ ਇਜ਼ ਵੈਰੀ ਅਨਲਾਈਕ ਪੀਅਰ ਪੋਲੀਸੀ।
ਜਿਹੜੇ ਵਾਸੂ ਜੀ ਕਈ ਸਿਸਟਮੈਟਿਕ ਬਲਾਈਂਡ ਸਪੋਟਸ ਨੇ ਸਾਡੇ ਕਾਨੂੰਨਾਂ ਦੇ ਵਿੱਚ, C2 ਨੇ ਉਹਨਾਂ ਦੇ ਵਿੱਚੋਂ ਕਈਆਂ ਨੂੰ 3D ਗਨਸ ਜਿਨ੍ਹਾਂ ਦੇ ਨਾਲ ਫਿਰ ਸਟਰੀਟ ਕ੍ਰਾਈਮ ਦੇ ਵਿੱਚ ਵਾਧਾ ਹੋ ਰਿਹਾ, ਉਹਨਾਂ ਨੂੰ ਬਣਾਉਣ ਵਾਲੇ ਜਿਹੜੇ ਕੰਪੋਨੈਂਟਸ ਨੇ ਉਹ ਵੀ ਇਹੋ ਜਿਹੇ ਬਕਸਿਆਂ 'ਚ ਆਉਂਦੇ ਨੇ। ਹੁਣ ਜੇ ਉਹਦਾ ਭਾਰ ਅੱਧੇ ਕਿਲੋ ਤੋਂ ਘੱਟ ਆ, 3D ਗਨ ਬਣਾਉਣ ਵਾਲੇ ਕੰਪੋਨੈਂਟਸ ਤੁਸੀਂ ਵੱਖੋ ਵੱਖਰੇ ਬਕਸਿਆਂ ਦੇ ਵਿੱਚ ਪਾ ਕੇ ਉਹਦਾ ਭਾਰ ਤਾਂ ਕੁਝ ਗ੍ਰਾਮ ਹੀ ਰਹਿ ਜਾਣਾ। ਸੋ ਜੇ ਇਸ ਵੇਲੇ ਦੀ ਸਮੱਸਿਆ ਇਹ ਹੈ, ਇਹ ਸੁਣ ਕੇ ਕਈਆਂ ਨੂੰ ਹੈਰਾਨੀ ਹੋਣੀ ਹੈ, ਇਸ ਕਰਕੇ ਇਹਨੂੰ ਰਿਪੀਟ ਕਰਨਾ ਜ਼ਰੂਰੀ ਆ। ਪੁਲਿਸ ਨੂੰ ਜੇ ਸ਼ੱਕ ਵੀ ਪੈ ਜਾਵੇ ਕਿ ਯਾਰ ਇਸ ਬਕਸੇ ਦੇ ਵਿੱਚ ਕੁਝ ਗੜਬੜ ਹੋ ਸਕਦੀ ਆ, ਜੇ ਉਹ ਜਾ ਕੇ ਕਹਿੰਦੇ ਨੇ ਜੱਜ ਨੂੰ ਕਿ ਸਾਨੂੰ ਵਾਰੰਟ ਦੇ ਦਿਉ ਅੱਧੇ ਕਿਲੋ ਤੋਂ ਘੱਟ ਭਾਰ ਵਾਲਾ ਬਕਸਾ, ਜੱਜ ਵਾਰੰਟ ਨਹੀਂ ਦਿੰਦਾ, ਜੱਜ ਉਹਦਾ ਵਾਰੰਟ ਦੇ ਹੀ ਨਹੀਂ ਸਕਦਾ। ਸਾਡੇ ਕ੍ਰਿਮੀਨਲ ਕੋਡ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਐਗਜ਼ਿਸਟ ਨਹੀਂ ਕਰਦਾ ਅਤੇ ਇਹਨਾਂ ਲੂਪ ਹੋਲਸ ਬਾਰੇ ਕ੍ਰਿਮੀਨਲ ਨੂੰ ਪਤਾ, ਤਾਂਹੀਓ ਕੈਨੇਡਾ ਵਾਸੂ ਜੀ ਕ੍ਰਾਈਮ ਵਾਸਤੇ ਇਹੋ ਜਿਹਾ ਸੇਫ ਹੇਵਨ ਬਣ ਚੁੱਕਾ।
ਸੋ ਪੋਲੀਅਬ ਨੇ ਕੱਲ੍ਹ ਹੀ ਕਿਹਾ, ਕਹਿੰਦੇ ਵੀ ਰੀਜ਼ਨੇਬਲ ਸਸਪੈਸ਼ਨ ਹੋਵੇ ਅਤੇ ਵਾਰੰਟ ਹਾਸਲ ਕਰਕੇ ਕਹਿੰਦੇ ਪੁਲਿਸ ਵਾਲੇ ਕਹਿੰਦੇ ਪਾਰਸਲ ਸਰਚ ਕਰਨ। ਮੈਂ ਕਿਹਾ ਵੀ ਇਹ ਤਾਂ ਜਿਹੜੇ ਥੋਮਸ ਕੈਰਿਕ ਨੇ ਉਹ ਤਾਂ ਕਹਿ ਰਹੇ ਨੇ ਵੀ ਜੇ ਅੱਧਾ ਕਿਲੋ ਤੋਂ ਘੱਟ ਵਜ਼ਨ ਵਾਲਾ ਪਾਰਸਲ ਹੈ ਤੇ ਵਾਰੰਟ ਵੀ ਨਹੀਂ ਮਿਲਦਾ, ਤੇ ਕਹਿੰਦੇ ਅੱਛਾ ਫਿਰ ਇੱਦਾਂ ਦੀ ਗੱਲ ਆ, ਕਹਿੰਦੇ ਨਹੀਂ ਵਾਰੰਟ ਮਿਲ ਜਾਣਾ ਚਾਹੀਦਾ। ਫਿਰ ਇਹਦਾ ਮਤਲਬ ਹੋਈ ਹੈ ਨਾ ਕਿ ਤੁਸੀਂ ਤਿਆਰੀ ਤੋਂ ਬਿਨਾਂ ਅਪੋਜ਼ ਕਰ ਰਹੇ ਹੋ,
ਜੀ ਜੀ ਜੀ
ਠੀਕ ਨਹੀਂ ਹੁੰਦਾ।
ਸੋ C2 ਦਾ ਪੱਖ ਪੂਰਿਆ ਹੈ ਕੱਲ੍ਹ ਚੀਫਸ ਆਫ ਪੁਲਿਸ ਦੀ ਐਸੋਸੀਏਸ਼ਨ ਨੇ। ਵਾਸੂ ਜੀ ਜਿਹੜੇ ਕੈਨੇਡਾ ਦੇ ਹੁਣ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਟਿਮ ਹੌਡਸਨ, ਉਹਨਾਂ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੀ ਜਿਹੜੀ LNG ਆ, ਕਹਿੰਦੇ ਉਹਦੇ ਦੇਖਿਓ ਗਾਹਕ ਬਹੁਤ ਹੈਗੇ ਨੇ ਸਾਡੇ ਕੋਲ। ਹੁਣ ਦੇਖੋ ਜਿਹੜੀ ਗੱਲ ਕੀਤੀ ਜਾ ਰਹੀ, ਕਹਿੰਦੇ ਕੈਨੇਡਾ ਨੂੰ ਤਾਂ ਬਹੁਤ ਮਾਣ ਹੋਣਾ ਚਾਹੀਦਾ ਇਸ ਗੱਲ ਦਾ, ਸਾਡੀ ਜਿਹੜੀ LNG ਆ ਕਹਿੰਦੇ ਇਹ ਤੋਂ ਸਵੱਛ LNG ਤਾਂ ਹੋਰ ਕਿਤੇ ਹੈ ਹੀ ਨਹੀਂ, ਅਸੀਂ ਤਾਂ ਕਮਾਲ ਕੀਤੀ ਪਈ ਆ, ਵਾਰੇ ਨਿਆਰੇ ਹੋਏ ਪਏ ਨੇ। ਸਾਡੀ ਤਾਂ ਇਹੋ ਜਿਹੀ LNG ਆ ਕਿ ਜੇ ਅਸੀਂ ਇਹਨੂੰ ਡਿਵੈਲਪ ਕਰ ਦਈਏ ਦੁਨੀਆਂ ਦਾ ਬਹੁਤ ਭਲਾ ਹੋਊ ਇਹਦੇ ਨਾਲ।
ਜਿਵੇਂ ਹੁਣ BC NDP ਸਰਕਾਰ ਨੂੰ ਵੀ ਮਾਣ ਹੈ LNG ਨੂੰ ਲੈ ਕੇ, ਸੋ ਉਸੇ ਤਰ੍ਹਾਂ ਹੁਣ ਫੈਡਰਲ ਸਰਕਾਰ ਨੂੰ ਵੀ LNG 'ਤੇ ਮਾਣ ਹੈ, ਹੋਣਾ ਚਾਹੀਦਾ। ਸੋ ਪਹਿਲਾਂ ਅਸੀਂ ਫੋਰ ਦਾ ਲੌਂਗੈਸਟ ਟਾਈਮ ਇਹ ਕਹਿੰਦੇ ਰਹੇ ਕਿ LNG ਦਾ ਤਾਂ ਬਿਜ਼ਨਸ ਕੇਸ ਹੀ ਨਹੀਂ ਹੈ,
ਰਿਨਿਊਏਬਲ ਐਨਰਜੀ ਬਣਾਓ ਤੁਸੀਂ, ਸੋਲਰ ਐਨਰਜੀ, ਵਿੰਡ ਐਨਰਜੀ,
LNG ਦੀ ਡਿਮਾਂਡ ਤਾਂ ਪੀਕ ਕਰ ਚੁੱਕੀ, ਹੁਣ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਇਹਦੀ ਡਿਮਾਂਡ ਘਟਣੀ ਹੀ ਹੈ, ਫੋਸਿਲ ਫਿਊਲਸ ਨੂੰ ਤਾਂ ਹੁਣ ਕੋਈ ਤਰਜੀਹ ਦਿੰਦਾ ਹੀ ਨਹੀਂ, ਤੇ ਅਸੀਂ ਕਿਉਂ LNG ਦੇ ਨਵੇਂ ਟਰਮੀਨਲਸ ਬਣਾਈਏ, ਬਿਲੀਅਨਸ ਆਫ ਡਾਲਰਸ ਇਹਦੇ ਉੱਤੇ ਖਰਚ ਕਰ ਦਈਏ, ਨਾ ਨਾ। ਸੋ 2022 ਦੇ ਵਿੱਚ ਜਦੋਂ ਜੰਗ ਲੱਗੀ ਰਸ਼ੀਆ ਯੂਕਰੇਨ ਦੀ, ਯੂਰੋਪੀਅਨ ਸਾਡੇ ਕੋਲ ਤੁਰ ਤੁਰ ਕੇ ਆਏ, ਕਹਿੰਦੇ ਪਲੀਜ਼ ਸਾਨੂੰ ਤੁਸੀਂ LNG ਦੇ ਦਿਓ, ਰਸ਼ੀਆ ਤੋਂ ਬਾਈਡਨ ਹੁਣ LNG ਲੈਣ ਨਹੀਂ ਦੇ ਰਹੇ, ਸੈਂਕਸ਼ਨਸ ਲੱਗੀਆਂ ਨੇ, ਸਾਨੂੰ LNG ਚਾਹੀਦੀ ਹੈ, ਅਸੀਂ ਚਾਹੁੰਦੇ ਹਾਂ ਵੀ ਕੋਈ ਇਸ ਤਰ੍ਹਾਂ ਦਾ ਮੁਲਕ ਸਾਨੂੰ LNG ਪ੍ਰੋਵਾਈਡ ਕਰ ਦੇਵੇ ਜਿਹਦੀਆਂ ਨਾਲ ਸਾਡੀਆਂ ਵੈਲਿਊ ਸਿਮਿਲਰ ਹੋਣ, ਸਾਡਾ ਟ੍ਰੇਡਿੰਗ ਪਾਰਟਨਰ ਹੋਵੇ, ਸਾਡਾ LI ਹੋਵੇ, ਤੁਹਾਡੇ ਕੋਲ ਹੈ LNG, ਤੁਹਾਡਾ ਫਾਇਦਾ ਕਰਾ ਦਿੰਦੇ ਹਾਂ, ਰਲ ਕੇ ਅਸੀਂ ਐਕਸਪੋਰਟ ਟਰਮੀਨਲਸ ਬਣਾ ਲੈਂਦੇ ਹਾਂ। ਇਹ ਗੱਲ ਓਲਫ ਸ਼ੋਜ਼ ਨੇ ਕੀਤੀ ਸੀ, ਜਰਮਨੀ ਦੇ ਸਾਬਕਾ ਚਾਂਸਲਰ ਨੇ, ਤੇ ਹੋਰ ਵੀ ਕਈ ਲੀਡਰਸ, ਜਾਪਾਨ ਦੇ ਲੀਡਰ ਵੀ ਆਏ, ਹੋਰ ਵੀ ਕਈ ਆਏ, ਕਹਿੰਦੇ ਸਾਨੂੰ ਭਾਈ LNG ਦੇ ਦਿਓ, ਅਸੀਂ ਕਿਹਾ ਨਾ, ਸਾਡੇ ਕੋਲੋਂ ਐਕਸਪੋਰਟ ਟਰਮੀਨਲ ਬਣਾਉਣੀ ਹੋਣੇ ਤੇ ਤੁਹਾਨੂੰ ਅਸੀਂ ਕਲੀਨ ਹਾਈਡਰੋਜਨ ਦੇਵਾਂਗੇ, LNG ਦਾ ਤਾਂ ਬਿਜ਼ਨਸ ਕੇਸ ਹੀ ਨਹੀਂ ਬਣਦਾ, ਡਿਮਾਂਡ ਨਹੀਂ ਹੈ ਇਹਦੀ, ਫਿਊਚਰ ਡਿਮਾਂਡ ਘੱਟ ਜਾਣੀ ਤੁਸੀਂ ਤੁਹਾਨੂੰ ਪਤਾ ਨਹੀਂ। ਇਸ ਸਮੇਂ ਦੌਰਾਨ ਅਮਰੀਕਾ ਨੇ ਕਿੰਨੇ ਸਾਰੇ LNG ਐਕਸਪੋਰਟ ਟਰਮੀਨਲਸ ਆਪਣੀ ਫਲੋਰੀਡਾ ਵਾਲੀ ਕੋਸਟ ਤੇ, ਐਟਲਾਂਟਿਕ ਕੋਸਟ ਤੇ ਬਣਾ ਛੱਡੇ,
ਉਹਨਾਂ ਚੋਂ ਬਹੁਤ ਸਾਰੀ LNG ਜਿਹੜੀ ਉਹ ਉੱਥੋਂ ਅੱਗੇ ਲਿਕੁਇਫਾਈ ਕਰਕੇ ਭੇਜਦੇ ਨੇ। ਵਾਸੂ ਜੀ ਕਾਫੀ ਸਾਰੀ LNG ਤਾਂ ਕੈਨੇਡਾ ਤੋਂ ਜਾਂਦੀ ਹੈ,
ਕੈਨੇਡਾ ਤੋਂ ਜਾਂਦੀ
ਹੈ, ਕੈਨੇਡਾ ਦੀ LNG ਪਾਈਪਲਾਈਨ ਰਾਹੀਂ ਅਮਰੀਕਾ ਗਲਫ ਕੋਸਟ ਜਾਂਦੀ ਆ, ਉੱਥੇ ਉਸ
ਅਜਿਹੀ ਪਾਈਪਲਾਈਨ ਵਿੱਚੋਂ ਜਿਹੜੀ ਕੈਨੇਡੀਅਨ ਕੰਪਨੀ ਹੀ ਬਣਾਉਂਦੀ,
ਕੈਨੇਡੀਅਨ ਕੰਪਨੀ ਨੇ ਹੀ ਬਣਾਈ ਆ, ਕੈਨੇਡਾ ਦੀ LNG ਕੈਨੇਡੀਅਨ ਕੰਪਨੀ ਵੱਲੋਂ ਬਣਾਈ ਪਾਈਪਲਾਈਨ ਰਾਹੀਂ ਅਮਰੀਕਾ ਦੇ ਕੋਸਟ ਤੇ ਜਾਂਦੀ ਆ, ਉਹਨੂੰ ਉੱਥੇ ਲਿਕੁਇਫਾਈ ਕਰਕੇ ਫਿਰ ਉਹ ਮੁਨਾਫਾ ਕਮਾ ਕੇ ਬਾਕੀ ਮੁਲਕਾਂ ਨੂੰ, ਯੂਰਪ ਨੂੰ, ਹੁਣ ਜਾਪਾਨ ਨੂੰ ਵੀ ਭੇਜਣ ਦੀ ਉਹਨਾਂ ਨੇ ਗੱਲ ਕਰਨੀ ਆ। ਵਾਸੂ ਜੀ ਇੱਥੇ ਕੈਨੇਡਾ ਦੇ ਵਿੱਚ ਜੇ ਕੋਈ ਇੱਕ ਸਾਡੇ ਕੋਲ ਹੁਣ LNG ਐਕਸਪੋਰਟ ਦਾ ਟਰਮੀਨਲ ਬਣ ਸਕਿਆ, ਉਹ ਕਿਟੀਮੈਟ ਦੇ ਵਿੱਚ ਜਿਹੜਾ LNG ਕੈਨੇਡਾ ਵਾਲਾ ਟਰਮੀਨਲ ਆ ਉਹ ਬਣਿਆ, ਜਿਹਨੇ ਕਿ ਜੂਨ ਦੇ ਵਿੱਚ ਹੀ ਇਸੇ ਸਾਲ ਪਹਿਲੀ ਸ਼ਿਪਮੈਂਟ LNG ਦੀ ਭੇਜੀ ਆ। 6 ਹੋਰ ਅਜਿਹੇ ਟਰਮੀਨਲ ਨੇ, ਉਸ ਤੋਂ ਛੋਟੇ, ਉਸ ਲੈਵਲ ਦਾ ਕੋਈ ਨਹੀਂ ਆ, 6 ਹੋਰ ਟਰਮੀਨਲਸ ਨੇ ਜਿਨ੍ਹਾਂ ਦੇ ਉੱਪਰ ਕੰਮ ਚੱਲਦਾ ਪਿਆ।
ਇਹ ਸਾਰੇ ਵਿਜੇ ਜੀ ਪੈਸੀਫਿਕ ਕੋਸਟ ਤੇ ਨੇ
ਜੀ,
ਇਹ ਸਾਰੇ ਜਿਹੜੇ ਟਰਮੀਨਲਸ ਨੇ ਇਹ ਸਾਰੇ ਦੇ ਸਾਰੇ ਏਸ਼ੀਆ ਨੂੰ ਹੀ LNG ਭੇਜ ਸਕਦੇ ਨੇ। ਯੂਰਪ ਵਾਸਤੇ ਅਸੀਂ ਕੋਈ ਵੀ ਟਰਮੀਨਲ ਅਜੇ ਤੱਕ ਬਣਾਇਆ ਨਹੀਂ, ਨਾ ਹੀ ਬਣਾਉਣ ਜਾ ਰਹੇ ਹਾਂ, ਕਿਉਂਕਿ
ਪੋਲੀਟੀਕਲ
ਕੰਪਲਸ਼ਨਸ ਨੇ। ਹੁਣ ਹਾਲਾਂਕਿ ਇਹ ਗੱਲ ਚੱਲਣ ਲੱਗ ਪਈ ਕਿ ਜੀ ਮੈਨੀਟੋਬਾ ਤੇ ਓਨਟੈਰੀਓ ਨੂੰ ਵੀ ਕਈ ਬੇਸ ਲੱਗਦੀਆਂ ਨੇ, ਵਿੱਚ ਓਪਨ ਇਨ ਟੂ ਹਡਸਨ ਬੇ ਐਂਡ ਫਰਦਰ ਇਨ ਟੂ ਐਟਲਾਂਟਿਕ
ਓਸ਼ਨ, ਯੂਰੋਪੀਅਨ ਦਾ ਆਏ ਸੀ, ਹਾਂ ਰਾਹ ਤਾਂ ਕਦੋਂ ਦਾ ਪਤਾ,
ਉਸੇ ਰਾਹ ਤੋਂ ਅਸੀਂ ਵੀ ਕੋਸ਼ਿਸ਼ ਕਰੀਏ ਵੀ ਉੱਥੇ ਅਜੇ ਤੱਕ ਅਸੀਂ ਡੀਪ ਸੀ ਪੋਰਟਸ ਹੀ ਨਹੀਂ ਬਣਾ
ਸਕੇ,
ਸੋਚਿਆ ਹੀ ਨਹੀਂ ਕਦੇ ਉਹਦੇ ਬਾਰੇ, ਤੇ ਅਸੀਂ ਇਹੀ ਕਹਿੰਦੇ ਰਹੇ ਕਿ ਜੀ ਕੁਬੈਕ ਵਾਲੇ ਪਾਈਪਲਾਈਨ ਨਹੀਂ ਬਣਨ ਦਿੰਦੇ ਵੀ ਅਸੀਂ ਈਸਟ ਕੋਸਟ ਤੱਕ ਕਿਵੇਂ ਲੈ ਕੇ ਜਾਈਏ LNG,
ਕਿਉਂਕਿ ਪਹਿਲਾਂ ਸਿਰਫ ਤੇ ਸਿਰਫ ਜਿਹੜਾ ਫੋਕਸ ਸੀ ਉਹ ਇਰਵਿੰਗ ਰਿਫਾਈਨਰੀ ਸੀ, ਵੀ ਜੇ ਪਾਈਪਲਾਈਨ ਵਿਛੋਗੀ ਅਸੀਂ ਆਪਣੀ ਸਭ ਤੋਂ ਵੱਡੀ ਰਿਫਾਈਨਰੀ ਜਿਹੜੀ ਈਸਟ ਕੋਸਟ ਜਾਂ ਨਿਊ ਬ੍ਰੰਜ਼ਵਿਕ ਦੇ ਵਿੱਚ ਉੱਥੇ ਭੇਜਾਂਗੇ, ਨਿਊ ਬ੍ਰੰਜ਼ਵਿਕ ਤੱਕ ਪਾਈਪਲਾਈਨ ਲਿਜਾਣ ਦੇ ਲਈ ਕਿਬੈਕ 'ਚੋਂ ਲੰਘਣਾ ਪੈਣਾ, ਕਿਬੈਕ ਵਾਲੇ ਮੰਨਦੇ ਨਹੀਂ, ਚਲੋ ਠੀਕ ਹੈ ਜੀ ਮੇਰੇ ਪਾਸ ਤੋਂ ਪੈਨ ਹੀ ਨਹੀਂ ਹੈ ਮੈਂ ਕੰਮ ਕਿਸੇ ਕਰੂੰ, ਇਹ ਉਹ ਹਾਲ ਬਣਿਆ ਸੀ,
ਇਹ ਨਹੀਂ ਸੋਚਿਆ ਵੀ ਕਦੇ ਵੀ ਜੇ ਪਾਈਪਲਾਈਨ ਉਸ ਤੱਕ ਨਹੀਂ ਪਹੁੰਚਦੀ ਭਾਈ ਇੱਧਰਲੇ ਪਾਸੇ ਰਿਫਾਈਨਰੀ ਬਣਾ ਲਓ ਕੋਈ,
ਹਾਂ ਐਗਜੈਕਟਲੀ, ਕਿਉਂਕਿ ਦੇਖੋ ਰਿਫਾਈਨਰੀ ਬਣਾਉਣ ਲਈ ਸਭ ਤੋਂ ਜ਼ਰੂਰੀ ਕੀ ਹੁੰਦਾ, ਤੁਹਾਡੇ ਕੋਲ ਟਾਈਡ ਵਾਟਰ ਹੋਵੇ, ਟਾਈਡ ਵਾਟਰ ਦੀ ਕਮੀ ਥੋੜੇ ਆ ਸਾਡਾ ਸਾਡਾ ਜਿਹੜਾ ਕੈਨੇਡਾ ਦਾ ਇੱਕ ਸਲੋਗਨ ਵੀ ਆ
ਕੋਸਟ
ਟੂ ਕੋਸਟ ਟੂ ਕੋਸਟ ਤਿੰਨ ਕੋਸਟ ਲੱਗਦੇ ਨੇ ਤੇ ਹਰ ਕੋਸਟ ਤੇ ਜੇ ਇੱਕ ਇੱਕ ਰਿਫਾਇਨਰੀ ਵੀ ਹੋਵੇ ਚੱਜ ਦੀ ਤਾਂ ਤਿੰਨ ਵੱਡੀਆਂ ਰਿਫਾਇਨਰੀਆਂ ਦਾ ਸਾਡੇ ਕੋਲ ਸਕੋਪ ਹੈਗਾ ਨਾ
ਬਟ ਰਿਫਾਇਨਰੀਜ਼ ਕੇਮ ਐਟ ਪੋਲੀਟੀਕਲ ਕੋਸਟ
ਹਾਂ
ਸੋ ਇਸ ਕਰਕੇ ਕੋਸਟ ਟੂ ਕੋਸਟ ਜਿਹੜਾ ਸੀ ਅਸੀਂ ਸਲੋਗਨ ਆਪਣਾ ਉਹਨੂੰ ਕਾਲਿਆ ਨਹੀਂ
ਜਿਹੜੀ ਵਾਸੂ ਜੀ ਇੱਕ ਆਪਣੇ ਕੋਲ ਐਲ ਐਨ ਜੀ ਐਕਸਪੋਰਟ ਟਰਮੀਨਲ ਬਣਿਆ ਹੋਇਆ ਆ ਕਿਟੀਮੈਟ ਵਾਲਾ ਜਿਹੜਾ ਇਸੇ ਸਾਲ ਹੁਣ ਓਪਰੇਸ਼ਨਲ ਹੋਇਆ ਜਿਹੜੇ 6 ਹੋਰ ਬਣਦੇ ਪਏ ਨੇ ਜਦੋਂ ਆ 7 ਦੇ 7 ਬਣ ਵੀ ਗਏ ਸੱਤੋਂ ਟਰਮੀਨਲ ਬਣਨ ਤੋਂ ਬਾਅਦ ਕੈਨੇਡਾ ਦੀ ਜਿਹੜੀ ਕਪੈਸਿਟੀ ਹੈਗੀ ਆ ਜਿਹੜੀ ਉਹ ਹੋ ਜਾਏਗੀ 50 million tons ਆਫ ਐਲ ਐਨ ਜੀ ਪਰ ਈਅਰ ਜਦੋਂ 7 ਬਣ ਕੇ ਚੱਲਣ ਲੱਗ ਪਏ ਜਦੋਂ 50 million ton ਅਚੀਵ ਕਰ ਵੀ ਲਿਆ ਭਵਿੱਖ ਦੇ ਵਿੱਚ ਉਹ ਵੀ ਜਿਹੜੀ ਅਮਰੀਕਾ ਦੀ ਮੌਜੂਦਾ ਕਪੈਸਿਟੀ ਉਹ ਤੋਂ ਅੱਧਾ ਅਤੇ 2030 ਤੱਕ ਅਮਰੀਕਾ ਦੀ ਐਲ ਐਨ ਜੀ ਐਕਸਪੋਰਟ ਕਰਨ ਦੀ ਜਿਹੜੀ ਕਪੈਸਿਟੀ ਆ ਉਹਦੇ ਵਿੱਚ ਬਹੁਤ ਵੱਡਾ ਸਿਗਨੀਫਿਕੈਂਟ ਵਾਧਾ ਹੋਣ ਦੇ ਪੂਰੇ ਪੂਰੇ ਫੋਰਕਾਸਟ ਇਸ ਵੇਲੇ ਬਣੇ ਹੋਏ ਨੇ ਸੋ ਜਿਹੜਾ ਬਿਜ਼ਨਸ ਕਮਾਈ ਦਾ ਸਾਧਨ ਉਹਨਾਂ ਮੁਲਕਾਂ ਨੂੰ ਅਮਰੀਕਾ ਨੂੰ ਵੀ ਦਿਸ ਰਿਹਾ ਸੀ ਜਿਨ੍ਹਾਂ ਕੋਲ ਉੱਨੀ ਐਲ ਐਨ ਜੀ ਨਹੀਂ ਆ ਜਿੰਨੀ ਕੈਨੇਡਾ ਦੇ ਕੋਲ ਆ ਸਾਡੇ ਕੋਲ ਸਭ ਕੁਝ ਹੁੰਦੇ ਸੁਣਦੇ ਅਸੀਂ ਉਹ ਕੰਮ ਕੋਈ ਕੀਤਾ ਨਹੀਂ ਇਹ ਬਸ ਜੀ ਇਹੀ ਇੱਕ ਰੀਜ਼ਨ ਅਸੀਂ ਕੱਲ੍ਹ ਆਫ ਏਅਰ ਆਈ ਥਿੰਕ ਗੱਲ ਕਰਦੇ ਸੀ ਕਿ ਕੈਨੇਡਾ ਦੇਖੋ ਚਾਈਨਾ ਕਿਵੇਂ ਕੈਨੇਡਾ ਨੂੰ ਅੱਖਾਂ ਦਿਖਾਉਂਦਾ ਪਿਆ ਉੱਧਰ ਅਮਰੀਕਾ ਦੇ ਨਾਲ ਉਹ ਉਹਨਾਂ ਨੂੰ ਕੁਝ ਰਿਆਇਤਾਂ ਵੀ ਦੇਈ ਜਾਂਦੇ ਨੇ ਐਕਸਟੈਂਸ਼ਨ ਹੋਈ ਜਾਂਦੀਆਂ ਸਾਡੇ ਕਨੋਲਾ 'ਤੇ ਉਹਨਾਂ ਨੇ ਫਿਰ ਕੱਲ੍ਹ ਟੈਰਿਫ ਹੋਰ ਵਧਾਉਣ ਦੀ ਅਨਾਊਂਸਮੈਂਟ ਕਰ ਦਿੱਤੀ ਆ ਕਿਉਂਕਿ ਅਸੀਂ ਕੋਈ ਇਸ ਤਰ੍ਹਾਂ ਦੀ ਲੈਵਰੇਜ ਬਣਾਈ ਹੀ ਨਹੀਂ ਜਿਹਦੇ ਨਾਲ ਦੂਜੇ ਮੁਲਕਾਂ ਨੂੰ ਵੀ ਲੱਗੇ ਵੀ ਨਹੀਂ ਯਾਰ ਸਾਨੂੰ ਵੀ ਇਸ ਚੀਜ਼ ਲਈ ਕੈਨੇਡਾ ਦੀ ਲੋੜ ਆ ਅਤੇ ਇਸ ਕਰਕੇ ਅਸੀਂ ਥੋੜ੍ਹੀ ਜਿਹੀ ਨਰਮੀ ਅਤੇ ਰਿਆਇਤ ਵਰਤ ਲਈ ਹੈ
ਤੁਸੀਂ ਸੋਚ ਕੇ ਦੇਖੋ ਜਦੋਂ ਰਸ਼ੀਆ ਵਾਲੀ ਇਹ ਜੰਗ ਲੱਗੀ ਆ 2022 ਤੋਂ ਬਾਅਦ ਜੇਕਰ ਅਸੀਂ ਯੂਰਪ ਦੇ ਸਭ ਤੋਂ ਵੱਡੇ ਐਲ ਐਨ ਜੀ ਸਪਲਾਇਰ ਬਣੇ ਹੁੰਦੇ ਤੇ ਹੁਣ ਜਦੋਂ ਡੋਨਲਡ ਟਰੰਪ ਸਾਨੂੰ ਇਸ ਤਰ੍ਹਾਂ ਅੱਖਾਂ ਦਿਖਾ ਰਹੇ ਨੇ ਤੇ ਸਾਨੂੰ ਫਿਰ ਇੱਦਾਂ ਵਾਰ ਵਾਰ ਫਰਾਂਸ UK ਜਾ ਕੇ ਉਹਨਾਂ ਨੂੰ ਪ੍ਰਪੋਜ਼ਲਸ ਨਾ ਦੇਣੇ ਪੈਂਦੇ ਉਹਨਾਂ ਨੂੰ ਅਪੀਜ਼ ਕਰਨ ਦੀ ਕੋਸ਼ਿਸ਼ ਨਾ ਕਰਨੀ ਪੈਂਦੀ ਕਿ ਹਮਸੇ ਦੋਸਤੀ ਕਰ ਲਓ ਹਮਸੇ ਦੋਸਤੀ ਕਰ ਲਓ ਉਹਨਾਂ ਨੇ ਕਹਿਣਾ ਸੀ ਬਈ ਤੁਮ ਹਮਾਰੇ ਦੋਸਤ ਹੋ ਕੋਈ ਗੱਲ ਨਹੀਂ ਚਿੰਤਾ ਨਾ ਕਰਿਓ ਵੀ ਅਮਰੀਕਾ ਜੇ ਤੁਹਾਡੇ ਨਾਲ ਦੋਸਤੀ ਤੋੜ ਰਹੇ ਨੇ ਅਸੀਂ ਤੁਹਾਡੇ ਯਾਰ ਬੈਠੇ ਹਾਂ ਵੀ ਗੋਟ ਯੂਰ ਬੈਕ ਕਿ ਤੁਸੀਂ ਸਾਨੂੰ ਐਲ ਐਨ ਜੀ ਭੇਜੋ ਕੋਈ ਗੱਲ ਨਹੀਂ ਤੇ ਜਿੱਦਾਂ ਵੀ ਟ੍ਰੇਡ ਡੀਲ ਕਹੋਗੇ ਅਸੀਂ ਤੁਹਾਡੇ ਨਾਲ ਕਰਾਂਗੇ ਬਿਕਾਜ਼ ਯੂਵ ਗੋਟ ਲੈਵਰੇਜ ਸਾਡੇ ਕੋਲ ਕੋਈ ਲੈਵਰੇਜ ਹੀ ਨਹੀਂ ਅਸੀਂ ਕੋਈ ਇੱਦਾਂ ਦੀ ਕੋਈ ਚੀਜ਼ ਹੀ ਨਹੀਂ ਜਿਹਦੇ ਵਾਸਤੇ ਦੁਨੀਆ ਸਾਡੇ ਤੇ ਨਿਰਭਰ ਕਰਦੀ ਹੋਵੇ
ਜੀ
ਸੋ ਹੁਣ ਟਿਮ ਹੌਡਸਨ ਨੂੰ ਇਹ ਸਵਾਲ ਪੁੱਛਿਆ ਗਿਆ ਜਿਹੜੇ ਸਾਡੇ ਨੈਸ਼ਨਲ ਰਿਸੋਰਸਿਸ ਮਿਨਿਸਟਰ ਨੇ ਨਵੇਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਵੀ ਤੁਸੀਂ ਹੁਣ ਕਹੀ ਜਾਂਦੇ ਹੋ ਵੀ ਐਲ ਐਨ ਜੀ ਦੇ ਗਾਹਕ ਹੈਗੇ ਨੇ ਤੁਹਾਡੇ ਕੋਲੋਂ ਐਲ ਐਨ ਜੀ ਕੋਈ ਖਰੀਦੇਗਾ ਵੀ ਅਮਰੀਕਾ ਕੋਲੋਂ ਕਿਉਂ ਨਹੀਂ ਖਰੀਦਣਗੇ ਤੇ ਕਹਿੰਦੇ ਨਹੀਂ ਨਹੀਂ ਕਹਿੰਦੇ ਸਾਡੀ ਐਲ ਐਨ ਜੀ ਕਲੀਨਰ ਹੈ ਤੇ ਕਲੋਜ਼ਰ ਹੈ ਏਸ਼ੀਅਨ ਮਾਰਕੀਟ ਜੋ ਕਿ ਗੱਲ ਸੱਚ ਹੈ
ਭੇਜਣੀ ਸੌਖੀ
ਉਹਨਾਂ ਨੇ ਤਰਕ ਇਹ ਦਿੱਤਾ ਵੀ ਜੇ ਆਪਾਂ ਏਸ਼ੀਆ ਨੂੰ ਸਪਲਾਈ ਕਰਨਾ ਵੀ ਸਾਡੀ ਐਲ ਐਨ ਜੀ ਜਲਦੀ ਪਹੁੰਚ ਜਾਏਗੀ ਸ਼ਿਪਿੰਗ ਕਾਸਟ ਘੱਟ ਹੋਏਗੀ ਇਸ ਕਰਕੇ ਕਹਿੰਦੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਐਲ ਐਨ ਜੀ ਦੇ ਗਾਹਕ ਹੈਗੇ ਨੇ ਸਾਡੇ ਫੋਰਨ ਅਫੇਅਰਸ ਮਿਨਿਸਟਰ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਹੋਰ ਜਿਹੜੇ ਮਿਨਿਸਟਰ ਨੇ ਜਦੋਂ ਜਾ ਕੇ ਮੀਟਿੰਗਸ ਵਗੈਰਾ ਕਰਦੇ ਨੇ ਆਪਣੇ ਕਾਊਂਟਰ ਪਾਰਟਸ ਦੇ ਨਾਲ ਵਿਦੇਸ਼ੀ ਮੁਲਕਾਂ 'ਚ ਸਾਰੇ ਕਹਿੰਦੇ ਨੇ ਵੀ ਸਾਨੂੰ ਕੈਨੇਡੀਅਨ ਐਲ ਐਨ ਜੀ ਬਹੁਤ ਜ਼ਰੂਰੀ ਚਾਹੀਦੀ ਆ
ਜੀ
ਹੁਣ ਇਹ ਗੱਲ ਪਹਿਲਾਂ ਤਾਂ ਸਾਡੇ ਪ੍ਰਾਈਮ ਮਿਨਿਸਟਰ ਕਹਿੰਦੇ ਹੁੰਦੇ ਸੀ ਵੀ ਐਲ ਐਨ ਜੀ ਦੀ ਡਿਮਾਂਡ ਹੀ ਨਹੀਂ ਆ ਏਸੀ ਨਹੀਂ ਆ ਹੁਣ ਉਹ ਕਹਿ ਰਹੇ ਹੈਗੀ ਆ ਡਿਮਾਂਡ ਪਰ ਵਿਜੇ ਜੀ ਇਸੇ ਇੰਟਰਵਿਊ ਦੇ ਵਿੱਚ ਸਵਾਲ ਇਹ ਵੀ ਚੁੱਕਿਆ ਗਿਆ ਕਿ ਜਿਹੜੇ ਨੈਚੁਰਲ ਰਿਸੋਰਸਿਸ ਮਿਨਿਸਟਰ ਟਿਮ ਹੌਡਸਨ ਨੇ ਉਹ ਤਾਂ ਅਮਰੀਕਾ ਦੇ ਵੀ ਸਿਟੀਜ਼ਨ ਨੇ
ਹਾਂ ਹੀ ਇਜ਼ ਅ ਸਿਟੀਜ਼ਨ
ਸੋ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਦੋਂ ਹੁਣ ਸਾਡੀ ਜਿਹੜੀ ਟੈਰਿਫ ਵਾਰ ਛਿੜੀ ਹੋਈ ਅਮਰੀਕਾ ਦੇ ਨਾਲ ਉਹਦੇ ਵਿੱਚ ਡੋਨਲਡ ਟਰੰਪ ਦੀ ਕਹਿੰਦੇ ਅੱਖ ਸਾਡੇ ਨੈਚੁਰਲ ਰਿਸੋਰਸਿਸ ਦੇ ਉੱਤੇ ਆ ਉਹ ਸਾਨੂੰ 51ਵੀਂ ਸਟੇਟ ਬਣਾਉਣਾ ਚਾਹੁੰਦੇ ਨੇ ਤੇ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਮਿਨਿਸਟਰ ਜਿਹੜੇ ਮਾਰਕ ਕਾਰਨੀ ਦੇ ਪੁਰਾਣੇ ਯਾਰ ਨੇ ਪਹਿਲਾਂ ਗੋਲਡਮੈਨ ਸੈਕਸ ਵਿੱਚ ਕੰਮ ਕਰਦੇ ਰਹੇ ਫਿਰ ਬੈਂਕ ਆਫ ਕੈਨੇਡਾ ਦੇ ਵਿੱਚ ਮਾਰਕ ਕਾਰਨੀ ਦੇ ਸਪੈਸ਼ਲ ਐਡਵਾਈਜ਼ਰ ਰਹੇ ਤੇ ਉਚੇਚੇ ਤੌਰ ਤੇ ਮਾਰਕ ਕਾਰਨੀ ਇਹਨਾਂ ਨੂੰ ਲੱਭ ਕੇ ਲੈ ਕੇ ਆਏ ਵਾਪਸ ਕਹਿੰਦੇ ਮਾਰਚ ਵਿੱਚ ਇਹਨਾਂ ਨੇ ਫੋਨ ਕੀਤਾ ਕਹਿੰਦੇ ਤੁਸੀਂ ਆਓ ਤੁਹਾਨੂੰ ਹੀ ਨੈਚੁਰਲ ਰਿਸੋਰਸਿਸ ਮਿਨਿਸਟਰ ਬਣਾਉਣਾ ਮੈਂ
ਕਾਰਨੀ ਕੈਬਨਿਟ ਦਾ ਬਹੁਤ ਅਹਿਮ ਹਿੱਸਾ ਨੇ ਤੇ ਜਿੰਨਾ ਵੀ ਇਸ ਕਾਰਨੀ ਗਵਰਨਮੈਂਟ ਨੇ ਆਪਣਾ ਇੱਕ ਪਲਾਨ ਜੋ ਇੰਪਲੀਮੈਂਟ ਕਰਨਾ ਨੇਸ਼ਨ ਬਿਲਡਿੰਗ ਦਾ ਤੇ ਇਕਨੋਮੀ ਨੂੰ ਹੁਲਾਰਾ ਦੇਣ ਦਾ ਉਹਦੇ ਵਿੱਚ ਇੱਕ ਸੈਂਟਰਲ ਕੜੀ ਨਿਭਾਉਣੀ ਆ ਟਿਮ ਹੌਡਸਨ ਨੇ
ਤੇ ਉਹ ਟਿਮ ਹੌਡਸਨ ਅਮਰੀਕਾ ਦੇ ਵੀ ਸਿਟੀਜ਼ਨ ਨੇ ਡੂਅਲ ਸਿਟੀਜ਼ਨ ਨੇ ਇਹਨਾਂ ਦੇ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਹੈ ਅਮਰੀਕਨ ਵੀ ਹੁਣ ਦੇਖੋ ਤੁਸੀਂ ਕਹੋਗੇ ਇਹ ਚ ਕਿਹੜੀ ਵੱਡੀ ਗੱਲ ਆ ਤਕਰੀਬਨ ਐਂਡਰੂ ਸ਼ੀਅਰ ਵੀ ਹੈਗੇ ਨੇ ਡੂਅਲ ਸਿਟੀਜ਼ਨ ਹੋਰ ਕਈ MPs ਨੇ ਜਿਹੜੇ ਡੂਅਲ ਸਿਟੀਜ਼ਨ ਨੇ ਤਕਰੀਬਨ 7 lakh ਕੈਨੇਡੀਅਨਸ ਨੇ ਜਿਨ੍ਹਾਂ ਦੇ ਕੋਲ ਡੂਅਲ ਸਿਟੀਜ਼ਨਸ਼ਿਪ ਹੈ ਦੇ ਆਰ ਨੋ ਲੈਸ ਕੈਨੇਡੀਅਨਸ
ਤੇ ਕੀ ਉਹਨਾਂ ਦੀ ਲਾਇਲਟੀ ਦੇ ਉੱਪਰ ਫਿਰ ਸਾਰਿਆਂ ਦੇ ਉੱਪਰ ਕੀ ਇਦਾਂ ਹੀ ਸਵਾਲ ਚੁੱਕੀ ਹੈ
ਤੇ ਸਾਡੇ ਕੋਈ ਗੈਰ ਕਾਨੂੰਨੀ ਵੀ ਨਹੀਂ ਕੈਨੇਡਾ ਅਲਾਉਸ ਡੂਅਲ ਸਿਟੀਜ਼ਨਸ਼ਿਪ ਸੋ ਵਿਚ ਇਜ਼ ਫਾਈਨ ਪਰ ਚੱਕਰ ਇਹ ਇਨ ਦਾ ਪ੍ਰੈਜ਼ੈਂਟ ਕੰਟੈਕਸਟ ਇਸ ਵੇਲੇ ਜੋ ਅਮਰੀਕਾ ਦੇ ਨਾਲ ਸਾਡੀ ਟ੍ਰੇਡ ਵਾਰ ਛਿੜੀ ਹੋਈ ਹੈ ਜਦੋਂ ਅਸੀਂ ਸਾਰੇ ਕੈਨੇਡੀਅਨਸ ਦੇ ਵਿੱਚ ਨੈਸ਼ਨਲਿਜ਼ਮ ਨੂੰ ਦੁਬਾਰਾ ਫੂਕਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਰ ਬਾਰ ਹੁਣ ਉਹ ਨੈਸ਼ਨਲਿਜ਼ਮ ਦੀ ਗੱਲ ਹੁੰਦੀ, ਕੈਨੇਡਾ ਵਾਲਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਅਮਰੀਕਾ ਜਾਣਾ ਵੀ ਨਹੀਂ, ਅਮਰੀਕਾ ਦੀ ਕੋਈ ਚੀਜ਼ ਵੀ ਨਹੀਂ ਖਰੀਦਣੀ, ਗਰੋਸਰੀ ਸਟੋਰ ਦੇ ਵਿੱਚ ਵੀ ਟੈਗ ਚੈੱਕ ਚੈੱਕ ਕਰਕੇ ਸਾਰੀਆਂ ਚੀਜ਼ਾਂ ਖਰੀਦੋ, ਅਮੈਰੀਕਨ ਪ੍ਰੋਡਕਟਸ ਨੂੰ ਬਾਇਕਾਟ ਕਰੋ। ਸਾਡੇ ਜਿਹੜੇ ਨੈਚੁਰਲ ਰਿਸੋਰਸਿਸ, ਨੈਚੁਰਲ ਰਿਸੋਰਸਿਸ ਜਿਹੜਾ ਇਸ ਟ੍ਰੇਡ ਵਾਰ ਦੇ ਬਿਲਕੁਲ ਐਨ ਸੈਂਟਰ ਪੀਸ ਆ,
ਪਿਵਟਲ ਆ।
ਉਹਦੇ ਜਿਹੜੇ ਮੰਤਰੀ ਨੇ ਉਹ ਡੂਅਲ ਸਿਟੀਜ਼ਨ ਨੇ, ਅਮਰੀਕਾ ਦੇ ਪ੍ਰਤੀ ਉਹਨਾਂ ਨੇ ਵਫਾਦਾਰੀ ਦੀ ਸਹੁੰ ਚੁੱਕੀ ਹੋਈ ਹੈ।
ਤੇ ਜਿਹੜੇ ਨੈਚੁਰਲ ਰਿਸੋਰਸਿਸ ਵਾਸਤੇ ਜੀ, ਇੱਕ ਉਹ ਸਾਡਾ ਸੈਕਟਰ ਆ ਜਿਹਨੇ ਕੈਨੇਡਾ ਦੀ, ਆਪਾਂ ਜਿਹੜੀ ਲੈਵਰੇਜ ਦੀ ਗੱਲ ਕਰ ਰਹੇ ਹਾਂ, ਲੈਵਰੇਜ ਇਸ ਸੈਕਟਰ ਨੇ ਸਭ ਤੋਂ ਵੱਡੀ ਪ੍ਰਦਾਨ ਕਰਨ ਦੀ, ਇਹਦੇ ਸਮਰੱਥਾ
ਸਮਰੱਥਾ ਹੈ, ਜੇ ਹੁੰਦੀ ਹੈ ਲੈਵਰੇਜ ਤਾਂ ਇਹਦੇ ਵਿੱਚੋਂ ਹੀ ਹੋਣੀ,
ਇਹਦੇ ਵਿੱਚੋਂ ਹੀ ਹੋਣੀ ਆ।
ਤੇ ਉਸ ਮਿਨਿਸਟਰ ਨੇ ਅਮਰੀਕਾ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕੀ ਹੋਈ ਹੈ।
ਸੋ ਉਹਨਾਂ ਨੇ ਕਿਹਾ ਵੀ
ਸਿਟੀਜ਼ਨਸ਼ਿਪ ਦਾ ਮਤਲਬ
ਇਹੀ ਹੁੰਦਾ, ਅਲੀਜੈਂਸ ਟੂ ਦਾ ਕੰਟਰੀ,
ਆਈ ਰਿਮੇਨ ਫੇਥਫੁਲ
ਫੇਥਫੁਲ ਯਾ। ਸੋ ਇਹ ਦੇਖਦੇ ਹਾਂ ਵਸੂ ਜੀ ਕੀ ਬਣਦਾ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਸੀ, ਆਈ ਥਿੰਕ ਓਨਟੈਰੀਓ ਦੀ ਸਰਕਾਰ ਨੇ ਗੱਲ ਸੁਣ ਲਈ ਤੁਹਾਡੀ। ਤੁਸੀਂ ਕਹਿੰਦੇ ਸੀ ਨਾ ਵੀ ਇਸ ਤੋਂ ਪਹਿਲਾਂ ਕਿ ਡੱਗ ਫੋਰਡ ਕਾਰਨੀ ਨਾਲ ਮੁਲਾਕਾਤ ਕਰਨ ਕਿ ਤੁਸੀਂ ਲੋਕਾਂ ਵਾਸਤੇ ਕੰਮ ਸੌਖਾ ਕਰੋ, ਆਪਣੇ ਲੈਵਲ 'ਤੇ ਸਰਕਾਰ ਕਿਉਂ ਨਹੀਂ ਕੁਛ ਕਰਦੀ। ਬਸ ਜੀ ਓਨਟੈਰੀਓ ਦੀ ਸਰਕਾਰ ਨੇ $1 billion ਦਾ ਫਾਈਨੈਂਸਿੰਗ ਪ੍ਰੋਗਰਾਮ ਲਾਂਚ ਕੀਤਾ ਉਹਨਾਂ ਕਾਰੋਬਾਰਾਂ ਵਾਸਤੇ ਜਿਹੜੇ ਅਮਰੀਕੀ ਟੈਰਿਫਸ ਤੋਂ ਸਭ ਤੋਂ ਬੁਰੀ ਤਰ੍ਹਾਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ। ਓਨਟੈਰੀਓ ਦੇ ਫਾਈਨੈਂਸ ਮਿਨਿਸਟਰ, ਲੈ ਵੀ ਇਹ ਕੰਮ ਔਖਾ, ਪੀਟਰ
ਕੋਈ ਨਹੀਂ, ਪੀਟਰ ਜੀ
ਨਹੀਂ ਨਹੀਂ ਪੀਟਰ ਜੀ ਪੀਟਰ ਬੈਥਲੈਨ ਫੈਲਵੀ ਪੀਟਰ ਬੈਥਲੈਨ ਫੈਲਵੀ ਆਈ ਥਿੰਕ ਦੈਟਸ ਦਾ ਨੇਮ ਪੀਟਰ ਬੈਥਲਨ ਫੈਲਵੀ ਨੇ ਕਿਹਾ $1 billion ਤੱਕ ਦੇ ਲੋਨ ਸਪੋਰਟ ਫਾਰ ਬਿਜ਼ਨਸਿਸ ਜਿਹੜੇ ਸਟੀਲ, ਅਲੂਮੀਨੀਅਮ ਅਤੇ ਆਟੋ ਸੈਕਟਰ ਦੇ ਵਿੱਚ ਨੇ ਉਹਨਾਂ ਨੂੰ ਪ੍ਰੋਟੈਕਟ ਓਨਟੈਰੀਓ ਫਾਈਨੈਂਸਿੰਗ ਪ੍ਰੋਗਰਾਮ ਤਹਿਤ ਇਹ ਲੋਨਸ ਨੇ ਓਨਟੈਰੀਓ ਦੀ ਸਰਕਾਰ ਮੁਹੱਈਆ ਕਰਾ ਰਹੀ ਹੈ। ਕੋਈ ਹੋਰ ਗੱਲ ਕਹਿ ਦਿੰਦੇ ਯਾਰ ਤੁਸੀਂ,
ਹੈ ਨਾ, ਅਸੀਂ ਸਟ੍ਰੈਸ ਟੈਸਟ ਹਟਾਉਣ ਦੀ ਹੀ ਗੱਲ ਕਰ ਦਿੰਦੇ ਕੋਈ
ਹੋਰ ਕੀ,
ਹੈ ਨਾ, ਕਿ ਕਾਰ ਨਹੀਂ ਅੱਜ ਅਨਾਊਂਸ ਕਰ ਦੇਣ। ਵੈਸੇ ਵਿਜੇ ਜੀ, ਇਹ ਜਿਹੜੀ ਹੁਣ ਇਹ ਗੱਲ ਚੱਲਦੀ ਹੈ, ਡੱਗ ਫੋਰਡ ਨੇ ਜੋ ਕਿਹਾ ਕਿ ਜੀ ਤੁਸੀਂ HST ਹਟਾਉਣ ਬਾਰੇ ਵਿਚਾਰ ਕਰੋ ਵੀ ਜੇ ਇਕੋਨਮੀ ਨੂੰ ਤੁਸੀਂ ਸਮਰਥਨ ਦੇਣਾ, ਜਿਹੜੇ ਮਾਹਰ ਨੇ ਉਹ ਸਾਰੇ ਕਹਿ ਰਹੇ ਨੇ ਵੀ ਸਭ ਤੋਂ ਵਧੀਆ ਕਦਮ ਬਿਨਾਂ ਪੈਸੇ ਖਰਚਿਆਂ ਵੀ ਜਿਹੜਾ ਸਰਕਾਰ ਚੁੱਕ ਸਕਦੀ ਹੈ, ਜਿਹਦੇ ਨਾਲ ਇਕੋਨਮੀ ਥੋੜ੍ਹੀ ਤੁਰ ਸਕਦੀ ਹੈ, ਸਟ੍ਰੈਸ ਟੈਸਟ ਹਟਾਓ।
ਸਟ੍ਰੈਸ ਟੈਸਟ ਹਟਾਓ, ਯੈਸ, ਸਟ੍ਰੈਸ ਟੈਸਟ ਹਟਾਉਣ ਦੀ ਗੱਲ ਆ ਵਾਸੂ ਜੀ। ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਆ ਕਿ ਸਰਕਾਰਾਂ ਵਾਸਤੇ ਆਪਣਾ ਰੈਵਨਿਊ ਦਾ ਇੱਕ ਜਿਹੜਾ ਸੋਰਸ ਦੁਬਾਰਾ ਤੋਂ ਰਿਵਾਈਵ ਕਰਨ ਦਾ ਇੱਕ ਸਭ ਤੋਂ ਮਜ਼ਬੂਤ ਤਰੀਕਾ ਰੀਅਲ ਇਸਟੇਟ ਆ। ਆਫਕੋਰਸ ਇੱਦਾਂ ਨਹੀਂ ਕਿ ਰੀਅਲ ਇਸਟੇਟ ਦੇ ਵਿੱਚ ਇੰਨੇ ਖੁੱਲ੍ਹੇ ਰਸਤੇ ਛੱਡ ਦਿਓ ਕਿ ਜਿਹਨਾਂ ਲੋਕਾਂ ਨੇ ਘਰ ਲੈਣਾ ਉਹਨਾਂ ਉਹ ਘਰ ਰਹਿਣ ਵਾਸਤੇ ਘਰ ਖਰੀਦਣ ਵਾਲੇ ਖਰੀਦ ਨਾ ਸਕਣ ਅਤੇ ਸਪੈਕੂਲੇਟਰ ਵਾਸਤੇ ਉਹ ਕਮਾਈ ਦਾ ਸਾਧਨ ਬਣੇ, ਉਹ ਨਹੀਂ ਕੋਈ ਵੀ ਚਾਹੁੰਦਾ। ਪਰ ਇਹ ਹੈ ਕਿ ਉਸ ਇੰਡਸਟਰੀ ਦੇ ਵਿੱਚ ਇੱਕ ਸਟੈਡੀਨੈਸ, ਇੱਕ ਸਟੈਬਿਲਿਟੀ ਉਹ ਆਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਉੱਪਰ ਹੋਰ ਕਿੰਨੀਆਂ ਲੱਖਾਂ ਜੋਬਸ ਨਿਰਭਰ ਕਰਦੀਆਂ ਨੇ, ਡਾਇਰੈਕਟ ਐਂਡ ਇਨਡਾਇਰੈਕਟ।
ਜਿਵੇਂ ਇਹਨਾਂ ਨੇ ਪਹਿਲਾਂ ਵੀ ਕੁਝ ਸ਼ਰਤਾਂ ਰੱਖੀਆਂ ਸੀ ਵੀ GST ਤਾਂ ਹਟਾਵਾਂਗੇ ਜੇ ਤੁਸੀਂ ਪਤਾ ਨਹੀਂ ਸਾਲ ਦੋ ਸਾਲ ਉਸ ਘਰ ਦੇ ਵਿੱਚ ਰਹਿੰਦੇ ਹੋ।
ਜੀ 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 ਜੀ।
ਸੋ ਉਸ ਤਰ੍ਹਾਂ ਦੀ ਸ਼ਰਤ ਰੱਖੀ ਜਾ ਸਕਦੀ ਹੈ ਵੀ ਤੁਹਾਨੂੰ ਅਸੀਂ ਸਟ੍ਰੈਸ ਟੈਸਟ ਮਾਫ਼ ਕਰਦੇ ਹਾਂ ਪਰ ਤੁਹਾਨੂੰ ਉਸ ਘਰ ਦੇ ਵਿੱਚ 2 ਸਾਲ 4 ਸਾਲ ਰਹਿਣਾ ਪਏਗਾ, 4 ਸਾਲ ਜੋ ਜ਼ਿਆਦਾ ਹੋ ਗਏ ਵੀ ਤੁਹਾਨੂੰ ਐਟਲੀਸਟ 1 ਸਾਲ ਉਸ ਘਰ ਦੇ ਵਿੱਚ ਆਪ ਰਹਿਣਾ ਪਏਗਾ, ਸਟ੍ਰੈਸ ਟੈਸਟ ਮਾਫ਼
ਹੁੰਦਾ। ਵਾਸੂ ਜੀ, ਉਕਨਾਗਨ ਰੀਜਨ ਦੇ ਵਿੱਚ ਕਲੋਨਾ ਵਾਲੇ ਪਾਸਿਓਂ ਇਹ ਖ਼ਬਰਾਂ ਵੀ ਹੁਣ ਆ ਰਹੀਆਂ ਨੇ, ਕਹਿੰਦੇ ਸਾਡਾ ਟੂਰਿਜ਼ਮ ਸਗੋਂ ਸਾਨੂੰ ਤਾਂ ਅਸੀਂ ਵਧੇਗਾ ਕਿਉਂਕਿ ਐਤਕੀ ਲੋਕ ਅਮਰੀਕਾ ਨਹੀਂ ਜਾ ਰਹੇ, ਕੈਨੇਡੀਅਨਸ ਵਿਦ ਇਨ ਕੈਨੇਡਾ ਟਰੈਵਲ ਕਰਨਗੇ। ਹਾਲਾਂਕਿ ਕਲੋਨਾ ਦੇ ਵਿੱਚ ਘੁੰਮਣ ਵਾਲੇ ਅਮਰੀਕਾ ਤੋਂ ਵੀ ਬਹੁਤ ਆਉਂਦੇ ਨੇ, ਪਰ ਉਹਨਾਂ ਨੇ ਕਿਹਾ ਵੀ ਸਾਡਾ ਬਹੁਤ ਜ਼ਿਆਦਾ ਇੱਕ ਰੈਵਨਿਊ ਨੂੰ ਇੰਪੈਕਟ ਪੈ ਰਿਹਾ, ਉਹਦੇ ਪਿੱਛੇ ਰੀਜ਼ਨ ਹੈ ਸ਼ਾਰਟ ਟਰਮ ਰੈਂਟਲ ਦੀਆਂ ਰਿਸਟ੍ਰਿਕਸ਼ਨਸ ਕਿ ਲੋਕਾਂ ਵਾਸਤੇ ਹੁਣ ਜਿਹੜੇ ਕੋਈ ਵੀ ਰਿਹਾਇਸ਼ ਬੁੱਕ ਕਰਨੀ ਮਹਿੰਗੀ ਬਹੁਤ ਹੋ ਗਈ ਆ, ਉਹਦੇ ਕਰਕੇ ਓਕਨਾਗਨ ਦੇ ਵਿੱਚ ਸਪੈਸੀਫਿਕਲੀ ਕਲੋਨਾ ਦੇ ਵਿੱਚ ਟੂਰਿਜ਼ਮ ਬਹੁਤ ਉਹਨੂੰ ਢਾਹ ਲੱਗਦੀ ਪਈ ਆ।
ਰਿਹਾਇਸ਼ ਬੁੱਕ ਕਰਨੀ ਮਹਿੰਗੀ ਹੋ ਗਈ ਤੇ ਜੇਬ 'ਚ ਪੈਸੇ ਵੈਸੇ ਹੀ ਨਹੀਂ ਹੈਗੇ,
ਪੈਸੇ ਵੈਸੇ ਨਹੀਂ ਹੈਗੇ।
ਸੋ ਇਸ ਕਰਕੇ ਹੁਣ ਇਹ ਕਿਹਾ, ਸੋ ਦੇਖੋ ਸਟ੍ਰੈਸ ਟੈਸਟ ਹਟਾਉਣ ਨੂੰ ਲੈ ਕੇ ਉਹਦਾ ਜਿਹੜਾ ਕਾਊਂਟਰ ਆਰਗੂਮੈਂਟ ਹਮੇਸ਼ਾ ਇਹ ਹੁੰਦਾ ਕਿ ਜੀ ਫਿਰ ਤਾਂ ਮੋਰਗੇਜ ਡਿਲਿੰਕੁਐਂਸੀਜ਼ ਵੱਧ ਜਾਣਗੀਆਂ ਕਿ ਫਿਰ ਇਹ ਅਸੀਂ ਸੁਨਿਸ਼ਚਿਤ ਕਿਵੇਂ ਕਰਾਂਗੇ ਵੀ ਜਿਹੜਾ ਬੰਦਾ ਮੋਰਗੇਜ ਲੈ ਰਿਹਾ ਵੀ ਉਹਨੂੰ ਸਰਵਿਸ ਵੀ ਕਰ ਸਕਦਾ। ਵਿਜੇ ਜੀ, COVID-19 ਦੌਰਾਨ ਜਿਹੜੇ ਨੰਬਰਸ ਆਏ ਸੀ, ਕਿੰਨੀਆਂ ਕੁ ਮੋਰਗੇਜਸ ਡਿਫਾਲਟ ਹੋਈਆਂ।
ਦੂਜੀ ਗੱਲ ਹੋਰ ਹੈ ਵਸੂ ਜੀ, ਦੇਖੋ ਸਟ੍ਰੈਸ ਟੈਸਟ ਦਾ ਆਧਾਰ ਕੀ ਸੀ ਕਿ ਜਿੰਨੀ ਤੁਹਾਨੂੰ ਜਿਸ ਰੇਟ ਤੇ ਮੋਰਗੇਜ ਮਿਲਦੀ ਪਈ ਆ ਉਹਦੇ 'ਚ 2% ਐਡ ਕਰਕੇ ਜਾਂ ਇੱਕ ਰੇਟ ਉਹਨਾਂ ਨੇ ਫਿਕਸ ਕੀਤਾ ਹੋਇਆ ਸੀ ਦੈਟ ਔਰ +2% ਆਫ ਯੂਅਰ ਕੰਟਰੈਕਟ ਰੇਟ, ਉਹਦੇ ਉੱਪਰ ਤੁਹਾਡੀ ਮੋਰਗੇਜ ਨਿਰਧਾਰਤ, ਉਹਦੇ ਉੱਪਰ ਸਟ੍ਰੈਸ ਟੈਸਟ ਹੋਏਗਾ। ਕੋਵਿਡ ਤੋਂ ਬਾਅਦ ਜਿਸ ਤੇਜ਼ੀ ਨਾਲ ਇੰਟਰਸਟ ਰੇਟਸ ਵਧੇ, ਵਾਸੂ ਜੀ ਲੋਕਾਂ ਦੀਆਂ ਇੰਟਰਸਟ ਰੇਟਸ ਉਸ ਪੱਧਰ ਤੇ ਪਹੁੰਚ ਗਏ ਜਿਹੜੇ ਕਿ ਸਟ੍ਰੈਸ ਟੈਸਟ ਦੇ ਲੈਵਲ ਤੋਂ ਜ਼ਿਆਦਾ ਸੀ। ਸੋ ਕਿਸੇ ਨੇ ਸਟ੍ਰੈਸ ਟੈਸਟ ਮੰਨ ਲਓ ਪਾਸ ਕੀਤਾ ਸੀ 4.5% ਤੇ, ਉਹਦਾ ਰੇਟ ਹੋ ਗਿਆ 6.5% ਜਦੋਂ ਇੰਟਰਸਟ ਰੇਟ ਵਧਣੇ ਸ਼ੁਰੂ ਹੋਏ, ਉਹਦੇ ਬਾਵਜੂਦ ਵੀ ਡਿਲਿੰਕੁਐਂਸੀਜ਼ ਨਹੀਂ ਹੋਈਆਂ। ਸੋ ਸਟ੍ਰੈਸ ਟੈਸਟ ਦੀ ਇਫੈਕਟਿਵਨੈਸ ਤਾਂ ਉੱਥੇ ਹੀ ਨਲੀਫਾਈ ਹੋ ਗਈ।
ਐਗਜੈਕਟਲੀ। ਸੋ ਉਦੋਂ ਨੰਬਰਸ ਇਹ ਆਏ ਸੀ ਵੀ ਕੈਨੇਡੀਅਨਸ ਆਪਣੀ ਮੋਰਗੇਜ ਡਿਫਾਲਟ ਨਹੀਂ ਹੋਣ ਦਿੰਦੇ, ਕ੍ਰੈਡਿਟ ਕਾਰਡ ਦੇ ਵਿੱਚ ਡਿਲਿੰਕੁਐਂਸੀਜ਼ ਵਧੀਆਂ ਸੀ, ਕ੍ਰੈਡਿਟ ਕਾਰਡ ਡੈਟ ਦੇ ਵਿੱਚ
ਕਾਰਾਂ ਦੀਆਂ ਪੇਮੈਂਟਾਂ ਟੁੱਟੀਆਂ,
ਕਾਰਾਂ ਦੀਆਂ ਪੇਮੈਂਟਸ ਟੁੱਟ ਗਈਆਂ, ਪਰ ਆਪਣੇ ਘਰ ਦੀ ਜਿਹੜੀ ਪੇਮੈਂਟ ਆ ਉਹ ਨਹੀਂ ਟੁੱਟਣ ਦਿੰਦੇ ਕੈਨੇਡੀਅਨਸ। ਸੋ ਇਹ ਨੰਬਰਸ ਨੇ ਇਹ ਗੱਲ ਪ੍ਰੂਵ ਕੀਤੀ ਸੀ ਡਿਊਰਿੰਗ ਕੋਵਿਡ-19 ਤੇ ਹੁਣ ਜਦੋਂ ਇਕਾਨਮੀ ਨੂੰ ਬਹੁਤ ਜ਼ਿਆਦਾ ਲੋਡ ਆ ਸਟਿਮੂਲਸ ਦੀ, ਸੋ ਰਿਮੂਵਿੰਗ ਦਾ ਸਟ੍ਰੈਸ ਟੈਸਟ ਕੁੱਡ ਬੀ ਅ ਵੈਰੀ ਈਜ਼ੀ ਵੇ, ਵੈਰੀ ਕਨਵੀਨੀਅੰਟ ਵੇ ਫਾਰ ਦਾ ਗਵਰਨਮੈਂਟ। ਪੈਸੇ ਵੀ ਨਹੀਂ ਲਾਉਣੇ ਪੈਣੇ ਕੋਈ, ਬਸ ਗਰੰਟੀ ਚੁੱਕਣੀ ਪੈਣੀ ਥੋੜ੍ਹੀ ਜੀ, ਥੋੜ੍ਹਾ ਜਿਹਾ ਰਿਸਕ ਹੈ, ਬਟ ਫਿਰ ਉਹੀ ਗੱਲ ਹੈ ਕਿ ਡੈਸਪਰੇਟ ਟਾਈਮਸ ਕਾਲ ਫੋਰ ਡੈਸਪਰੇਟ ਮੈਜਰਸ।
ਯਾਰ ਹੁਣ ਨਾ ਟਾਈਮ ਘੱਟ ਹੈ, ਤੁਸੀਂ ਉਹਨਾਂ ਗੱਲ ਜਿਹੜੀ ਇੰਪੋਰਟੈਂਟ ਕਰ ਰਹੇ ਹੋ, ਇਹਦੇ ਵਿੱਚ ਹੋਰ ਚੱਕਰ ਕੀ ਹੈ,
ਦੇਖੋ ਲਿਸਨਰਸ ਨਾਲ ਗੱਲ ਕਰ ਲਓ।
ਹਾਂ ਸਾਡੇ ਸੁਣਨ ਵਾਲੇ ਕੀ ਕਹਿੰਦੇ ਨੇ, ਹਾਂ ਮੈਂ ਜੀ ਇੱਕ ਗੱਲ ਹੋਰ ਇੱਥੇ ਐਡ ਕਰਨੀ ਚਾਹੁੰਦਾ, 10% ਜੇ ਮੰਨ ਲਓ ਕੋਈ 20% ਤੋਂ ਘੱਟ ਡਾਊਨ ਪੇਮੈਂਟ ਦਿੰਦਾ, 20% ਤੋਂ ਘੱਟ ਦਿੱਤੀ ਡਾਊਨ ਪੇਮੈਂਟ ਵਾਸਤੇ ਤੁਹਾਨੂੰ ਮੋਰਗੇਜ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ CMHC ਜਾਂ ਜਿਹੜੀਆਂ ਹੋਰ ਕੰਪਨੀਆਂ ਨੇ। ਹੁਣ ਪੰਗਾ ਕੀ ਹੈ, ਜਿਹੜੀਆਂ ਕਿਤੇ ਕਿਤੇ ਇਹ ਵੀ ਸੰਕੇਤ ਮਿਲਦਾ ਵੀ ਉਹਨਾਂ ਕੰਪਨੀਆਂ ਨੂੰ ਵੀ ਇਸ ਵੇਲੇ ਇੰਨਾ ਕੌਨਫੀਡੈਂਸ ਨਹੀਂ ਆ, ਜੇ ਮੰਨ ਲਓ ਕੋਈ ਵਿਅਕਤੀ 10% ਡਾਊਨ ਪੇਮੈਂਟ ਦੇ ਕੇ ਆਪਣੀ ਮੋਰਗੇਜ ਇੰਸ਼ੋਰ ਕਰਾਉਂਦਾ, ਕਿ ਮਾਰਕੀਟ ਹਜੇ ਬੋਟਮ ਆਊਟ ਕਰ ਗਈ ਕਿ ਨਹੀਂ, ਕਿਤੇ ਇੱਦਾਂ ਤੇ ਨਹੀਂ ਹੋਏਗਾ ਕਿਸੇ ਨੇ $1,000,000 ਦਾ ਘਰ $1,00,000 ਡਾਊਨ ਦੇ ਕੇ 9 ਲੱਖ ਦੀ ਮੋਰਗੇਜ ਨਾਲ ਖਰੀਦਿਆ, CMHC ਨੇ ਉਹਦੀ ਇੰਸ਼ੋਰੈਂਸ ਕਰਤੀ, CMHC ਵਾਲੀ ਇੰਸ਼ੋਰੈਂਸ ਅੱਗੇ ਫਰਦਰ ਬੈਕਸਟੋਪ ਕੀਤੀ ਹੈ ਸਰਕਾਰ ਨੇ। ਜੇ ਕਿਤੇ ਪ੍ਰੋਪਰਟੀ ਦੀ ਵੈਲਿਊ ਕੱਲ੍ਹ ਨੂੰ ਡਿੱਗ ਜਾਂਦੀ ਆ, ਮਿਲੀਅਨ ਵਾਲਾ ਘਰ ਘੱਟ ਕੇ 8 ਜਾਂ 8.5 ਲੱਖ ਦਾ ਰਹਿ ਗਿਆ, ਜਿਹਦੇ ਸਿਰ 'ਤੇ 9 ਲੱਖ ਦੀ ਮੋਰਗੇਜ ਆ, ਉਹ ਪੇਮੈਂਟਾਂ ਬੰਦ ਕਰ ਦਊ, ਦੇਣਦਾਰੀ ਆ ਜਾਣੀ CMHC ਦੇ ਸਿਰ। ਸੋ ਇੱਕ ਇਹ ਵੀ ਰੀਜ਼ਨ ਹੋ ਸਕਦਾ ਕਿ ਗਵਰਨਮੈਂਟ ਇਸ ਚੀਜ਼ ਨੂੰ ਵੀ ਵੇਟ ਕਰਨਾ ਚਾਹ ਰਹੀ ਆ ਕਿ ਪਤਾ ਲੱਗੇ ਕਿ ਮਾਰਕੀਟ ਇੱਕ ਸਟੇਬਲ ਪੱਧਰ 'ਤੇ ਪਹੁੰਚ ਜਾਵੇ, ਉਸ ਤੋਂ ਬਾਅਦ ਮੇ ਬੀ ਸਟ੍ਰੈਸ ਟੈਸਟ ਹਟੇ।
ਜੇਕਰ ਸਟ੍ਰੈਸ ਟੈਸਟ ਲਾਉਂਦੇ ਨੇ ਉਹਦੇ ਨਾਲ ਡਿਮਾਂਡ ਵਧੇਗੀ,
ਹਾਂ
ਡਿਮਾਂਡ ਵਧੇਗੀ ਤਾਂ ਪ੍ਰਾਈਸਿਸ ਇੱਕ ਪੱਧਰ ਤੋਂ ਥੱਲੇ ਨਹੀਂ ਆਉਣਗੇ,
ਚਿਕਨ ਉੜਦੀ ਆਏਗੀ।
ਹਾਂ ਬਸ ਉਹੀ ਗੱਲ ਆ। ਸੋ ਇਹ ਤਾਂ ਇਹਦੇ 'ਚ ਤਾਂ ਹੁਣ ਕੋਈ ਫਿਰ ਉਹੀ ਗੱਲ ਮੈਂ ਕਹਾਂਗਾ, ਡੈਸਪਰੇਟ ਟਾਈਮਸ ਕਾਲ ਫੋਰ
ਡੈਸਪਰੇਟ ਮੈਜਰਸ,
ਵੀ ਬਜਾਏ ਦੇ ਕਿ ਤੁਸੀਂ ਪੈਕੇਜਸ ਅਨਾਊਂਸ ਕਰੀ ਜਾਓ, ਅਸੀਂ ਇਹ ਰਾਹਤ ਦੇਵਾਂਗੇ, ਅਸੀਂ ਇਹ ਟੈਕਸ ਮਾਫ਼ ਕਰਾਂਗੇ, ਉਹ ਟੈਕਸ ਮਾਫ਼ ਕਰਾਂਗੇ, ਸਟ੍ਰੈਸ ਟੈਸਟ ਹੀ ਹਟਾ ਦਿਓ ਯਾਰ, ਸੌਖਾ ਤਰੀਕਾ
ਜੀ। ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ।